Roy TV और Set-top Box Google Play Store पर अवेलेबल है। सो जल्दी से जल्दी खुद भी ये ऐप डाउनलोड कीजिए और अपने फैमिली फ्रेंड्स के साथ ये जानकारी शेयर कीजिए। ईबाबा एंटरटेनमेंट ऐप।
You are listening to WTOR 770 AM, Youngstown, Toronto.
770 AM दे प्यारी प्यारी श्रोतियों, मैं जिन्हें कि डॉक्टर नरेंद्र रवि आप सब का निघा स्वागत करता हाँ। सत श्री अकाल, नमस्कार ते सलाम अलैकुम। जिस तरह के तुहानू पता ही है कि असी हर इतवार नू 4 बजे तो लैके 5 बजे तक अते हर सोमवार नू 3 बजे तो लैके 4 बजे तक माइंड एंड बॉडी प्रोग्राम लैके ताड़ी सेवा दे विच हाजिर हुन्ने आ। ये जिहड़ा माइंड एंड बॉडी प्रोग्राम है यह प्योरली विदाउट एनी एडवरटाइजमेंट है, सिर्फ तो सिर्फ BNC मैडिकल सेंटर दे सहयोग दे नाल पेश किया जाता है। BNC मैडिकल सेंटर जिहड़ा कि ब्रैम्पटन दे विच है, जिथे अपना नवा हस्पताल है ब्रैमली रोड के उपर। उस ब्रैमली रोड नू जदों असी नॉर्थ नू जाने हाँ तां वो ब्रैमली रोड कंट्री साइड नू कटदी है, उत्थे गैस स्टेशन एग्जैक्ट एट द इंटरसैक्शन ऑफ ब्रैमली एंड कंट्री साइड। उस गैस स्टेशन वाले प्लाजे दे विच साडा ही मैडिकल सेंटर है, जिदे विच पहली बार अंडर द सेम रूफ वी आर प्रोवाइडिंग सो मैनी हैल्थ रिलेटेड सर्विसेज, मसलन फिजियोथैरेपी ते कैरोप्रैक्टर नाल हर तरह की सेवा दी जाती है। अर्जेंट केयर है, वॉक इन क्लीनिंग है, फैमिली प्रैक्टिस है। 4 साढ़े कोले फैमिली डॉक्टर ने, 2 मेल ने, 2 फीमेल ने, 2 पंजाबी हिंदी उर्दू बोलते हैं, ऑफकोर्स 4 इंग्लिश तो बोलते ही ने। साढ़े कोले ब्लड लैब है जी कि 7 दिन खुलती है। 1 सितंबर तो इसका समा पूरा पिछे बैक टू पवेलियन जिमें कहते हैं कोरोना वायरस तो पहला जो समा सी वो 1 सितंबर तो कर दिता जाएगा ताकि पेशेंट्स नू कोई प्रॉब्लम ना आवे। ब्लड लैब भी जितों मर्जी तुसी प्रिस्क्रिप्शन लियाओ, रैफरल लियाओ, ब्लड लैब 1 सितंबर तो खोल दी जाएगी। पर हुण जिहड़ी साडी ब्लड लैब है वो सिर्फ तो सिर्फ साडे अपने पेशेंट्स BNC अर्जेंट केयर दे लई खोली है। इस तो अलावा साडे कोले काउंसलिंग दी सर्विस भी है। डॉक्टर फैनी, लगता तो है भी कितने गोटा ना होएगा पर ये अपनी पंजाबी कुड़ी है, डॉक्टर फैनी जिहड़ी कि ओंटारियो दे विच इको एक डॉक्टर है जिहड़ी कि डॉक्टर ऑफ मेडिसिन MD भी है ते नाल नाल मास्टर इन काउंसलिंग भी है। जिन्ना भी भैन भरावां नूं कोई स्ट्रैस रहिंदा है, एंगजायटी है, कोई सुसाइडल विचार आउंदे ने, कोई पैनिक अटैक हुंदा है जी, कोई बाईपोलर है, हो सो मैनी प्रॉब्लम, कोई असाल्ट दे केस फस गया, कोई मर्डर दे केस फस गया, किसी भी तरीके दे नाल जो तुहानू काउंसलिंग करनी पैंदी है तां डॉक्टर फैनी जिहड़े कि पूरे फुल फ्लैज प्रोफेसनल ने, तुसीं उहनां नाल अपॉइंटमेंट बना के काउंसलिंग कर सकदे हो ते काफ़ी तुहाडा फायदा हो जांदा है। ते नाले किसी डॉक्टर कोल रैफर लियाउण दी लोड़ नहीं, तुसीं सीधा ही उन्हां नूं फोन कर सकदे हो जे तुसीं सीरीयस हो। सो फोन नंबर मैं तुहानूं दस दिंदा, 416-948-7744, जां तुसीं साडी BNC मैडिकल सेंटर जाके उत्थों नंबर लैके उन्हां नाल सीधी अपॉइंटमेंट बना सकदे हो। इस तों अलावा साडे कोले फार्मेसी भी है, फार्मेसी जिहड़ी कि 365 दिन खुलदी है, नो मैटर वट, कोई लोंग वीकेंड है, कोई कुछ भी है, साड़ी ये फार्मेसी ते साड़ा अर्जेंट केयर हमेशा ही खुला रहिंदा है, हैं जी। सो इस करके तुसी जदों भी फायदा लेना, जदों भी तुहानू कोई प्रॉब्लम आ गई ते तुसी BNC मैडिकल सेंटर च आ सकते हो। ते एक खुंजे विच साड़ी एनकां दी दुकान है जिन्हों BNC विजन सेंटर कहने हैं। तुसी गूगल दे उत्ते जाके भी, यूट्यूब दे उत्ते जाके भी BNC अर्जेंट केयर पा लो जां BNC विजन सेंटर पा लो, उत्थे तुहाडी साडी वैबसाइट मिलेगी ते उस वैबसाइट दे उत्ते असी पूरा डिटेल दे विच टाइमिंग वगैरह सारा उहदे विच लिखिया होया अपनी एनकां दी दुकान दे बारे। सो जिहड़ी साडी एनकां दी दुकान है उह असी हुण बंद करन जा रहे हां, मैं पिछले 2-3 वीकां तों दसदा आ रहे हां, क्योंकि उत्थे जिन्ना भी समान पिया, समान तो मतलब मशीनां नहीं, आमना टाकिंग बोर्ड मशीनां, कल परसों एक भाई साहब आए सीगे शायद मशीनां, समान तो मतलब है एनकां, फ्रेम, वो साफ करने वाले कपड़े ज स्प्रे करने वाली चीज़ा यह जी, वो जिन्हिया भी पईयां ने वो असी कॉस्ट प्राइस से बेचनिया ने। ਕੋਸਟ ਪ੍ਰਾਈਸ 'ਤੇ ਅਸੀਂ ਵੇਚਣੀਆਂ ਵੀ ਨੇ ਅਤੇ ਵੇਚ ਵੀ ਰਹੇ ਹਾਂ, ਇਸ ਕਰਕੇ ਦੂਰੋਂ ਦੂਰੋਂ ਲੋਕ ਆਉਂਦੇ ਨੇ। ਜਿਸ ਤਰ੍ਹਾਂ ਸਨਗਲਾਸਿਸ ਦੀ ਗੱਲ ਕਰੀਏ, ਕਈ ਬ੍ਰੈਂਡਡ ਹੁੰਦੀਆਂ ਨੇ, ਕਈ ਨੋਨ ਬ੍ਰੈਂਡਡ ਹੁੰਦੀਆਂ ਨੇ। ਜਿਹੜੀਆਂ ਬ੍ਰੈਂਡਡ ਨੇ ਜਿੰਨੀਆਂ ਵੀ ਬਚੀਆਂ ਨੇ, ਹੁਣ ਅਸੀਂ ਹੋਰ ਤਾਂ ਮੰਗਾਉਣੀਆਂ ਨਹੀਂ, ਸੋ ਜਿੰਨੀ ਛੇਤੀ ਤੁਸੀਂ ਆ ਕੇ ਆਪਣੀ ਚੋਇਸ ਕਰ ਸਕਦੇ ਹੋ ਕਰ ਲਓ। ਸੋ ਉਹਦੇ ਵਿੱਚ ਜਿਵੇਂ ਰੇਵਨ ਹੈ, ਗੁੱਚੀ ਹੈ, ਪਰਾਡ ਹੈ, ਹੋਰ ਕਈ ਕਿਸ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਬ੍ਰੈਂਡਡ ਸਨਗਲਾਸਿਸ ਨੇ। ਇਸੇ ਤਰ੍ਹਾਂ ਹੀ ਆਈ ਫਰੇਮਸ ਨੇ, ਰੇਵਨ ਦੇ ਵੀ ਨੇ, ਪਰਾੜਾ ਦੇ ਵੀ ਨੇ, ਗੁੱਚੀ ਦੇ ਵੀ ਨੇ, ਟੋਮ ਫੋਰਡ ਦੇ ਵੀ ਨੇ, ਹੋਰ ਵੀ ਇਸ ਤਰ੍ਹਾਂ ਦੇ ਹੋਰ ਹੋਣਗੇ, ਮੈਨੂੰ ਪੂਰਾ ਡਿਟੇਲ ਨਹੀਂ ਪਤਾ। ਉਹ ਅਸੀਂ ਕੋਸਟ ਪ੍ਰਾਈਸ 'ਤੇ ਦੇ ਰਹੇ ਹਾਂ। ਜੇ ਫਾਰ ਐਗਜ਼ਾਮਪਲ ਕੋਈ ਐਨਕ 400 ਦੀ ਹੈ ਤਾਂ ਤੁਹਾਨੂੰ ਹੁਣ ਉਹ $120 ਦੀ ਮਿਲੂਗੀ। ਸੋ 400 ਤੋਂ ਸਿੱਧਾ $120 ਕਿਉਂਕਿ ਕੋਸਟ ਪ੍ਰਾਈਸ ਹੈ। ਸੋ ਇਸੇ ਤਰ੍ਹਾਂ ਹੀ ਜਿਹੜੀਆਂ ਨੋਨ ਬ੍ਰੈਂਡਡ ਆਈ ਫਰੇਮਸ ਨੇ, ਉਹ 100 ਦੇ 2 ਲਗਾ ਤੇ, 1 60 ਦਾ ਅਤੇ 2 100 ਦੇ ਨੇ। ਇਹਦਾ ਮਤਲਬ ਇਹ ਨਹੀਂ ਵੀ ਉਹ ਕੋਈ ਸਸਤੇ ਨੇ, ਵਧੀਆ ਨੇ। ਕੋਈ 150 ਦਾ, ਕੋਈ 200 ਦਾ, ਕੋਈ 225 ਦਾ, ਕੋਈ 250 ਦਾ। ਹੁਣ ਸਾਨੂੰ ਤਾਂ ਪਤਾ ਨਹੀਂ ਲੱਗਦਾ ਕਿਉਂਕਿ ਇੰਨੀ ਨੌਲੇਜ ਨਹੀਂ। ਕੁੜੀ ਜੇ ਹੁੰਦੀ ਤਾਂ ਫਿਰ ਬੰਦ ਕਰਨ ਦੀ ਵੀ ਲੋੜ ਨਹੀਂ ਸੀਗੀ, ਕੁੜੀ ਦੇ ਨਾ ਹੋਣ ਕਰਕੇ ਸਾਡੇ ਕੋਲ ਦੇਰ ਇਜ਼ ਨੋ ਅਦਰ ਅਲਟਰਨੇਟਿਵ। ਸੋ ਅਸੀਂ ਫਿਰ ਡਿਸਾਈਡ ਕੀਤਾ ਵੀ ਕਲੋਜ਼ ਕਰ ਦਈਏ, ਨਾਲੇ ਉਮਰਾਂ ਦਾ ਵੀ ਹਿਸਾਬ ਕਿਤਾਬ ਦੇਖਣਾ ਪੈਂਦਾ, ਉਮਰ ਵੀ ਹੋ ਗਈ, ਅਸੀਂ ਚਾਹੁੰਦੇ ਹਾਂ ਰਿਲੈਕਸ ਕਰੀਏ। ਸੋ ਇਸ ਕਰਕੇ ਜਿਹੜੇ 100 ਦੇ 2 ਫਰੇਮ ਲਗਾਏ ਨੇ, 1 60 ਦਾ। ਇਸ ਤਰ੍ਹਾਂ ਬੱਚਿਆਂ ਦੇ ਫਰੇਮ, ਕਿਉਂਕਿ ਸਕੂਲ ਖੁੱਲ੍ਹਣ ਜਾ ਰਹੇ ਨੇ ਸਪਟੰਬਰ ਤੋਂ, ਸੋ ਬੱਚੇ ਅਕਸਰ ਫਰੇਮ ਤੋੜ ਲੈਂਦੇ ਨੇ। ਜਦੋਂ ਫਿਰ ਤੋੜ ਲੈਂਦੇ ਨੇ ਫਿਰ ਸਾਨੂੰ ਮਹਿੰਗੇ ਖਰੀਦਣੇ ਪੈਂਦੇ ਨੇ। ਸੋ ਹੁਣ ਤੁਸੀਂ ਉਸ ਚੀਜ਼ ਦਾ ਫਾਇਦਾ ਲੈ ਸਕਦੇ ਹੋ ਕਿ ਇੱਕੋ ਨਾਲ ਦੇ 2 ਜਾਂ 4 ਫਰੇਮ ਲੈ ਲਓ, ਅਤੇ ਜਦੋਂ ਬੱਚੇ ਤੋੜ ਲੈਣ ਤਾਂ ਫਿਰ ਤੁਸੀਂ ਸ਼ੀਸ਼ਾ ਹੀ ਉਹੀ ਪੁਰਾਣੀ ਦਾ ਚੱਕ ਕੇ ਦੂਜੀ 'ਚ ਪਾ ਦਿਓ। ਨਵਾਂ ਫਰੇਮ 100-150 ਡਾਲਰ ਲੈਣ ਦੀ ਲੋੜ ਨਹੀਂ, ਤੁਹਾਡਾ $25 'ਚ ਕੰਮ ਸਰ ਜਾਂਦਾ। ਸੋ 100 ਦੇ 4 ਫਰੇਮ ਲਾਏ ਨੇ। ਇਸ ਤਰ੍ਹਾਂ ਜਿਹੜੇ ਬੱਚਿਆਂ ਦੀਆਂ ਕੁਛ ਐਨਕਾਂ ਬੱਚੀਆਂ ਨੇ, ਉਹ ਅਸੀਂ 6 ਵੀ ਦੇ ਦਿੰਦੇ ਹਾਂ, 7 ਵੀ ਦੇ ਦਿੰਦੇ ਹਾਂ, ਜੇ ਬੱਚੇ ਪਿਆਰੇ 8 ਵੀ ਦੇ ਦਿੰਦੇ ਨੇ, ਕੋਈ ਖਾਸ ਗੱਲ ਨਹੀਂ ਬੱਚਿਆਂ ਦੇ ਲਈ ਤਾਂ। ਸੋ ਇਸੇ ਤਰ੍ਹਾਂ ਹੀ ਜਿੰਨਾ ਵੀ ਭੈਣ ਭਰਾਵਾਂ ਨੇ, ਜਿਨ੍ਹਾਂ ਕੋਲ ਪ੍ਰਿਸਕ੍ਰਿਪਸ਼ਨ ਹੈ, ਡਾਕਟਰ ਜਿਹੜੇ ਕੋਲੋਂ ਮਰਜ਼ੀ ਜਾ ਕੇ ਤੁਸੀਂ ਅੱਖਾਂ ਚੈੱਕ ਕਰਾ ਲਓ, ਲੀਗਲੀ ਤੁਹਾਨੂੰ ਕੋਈ ਨਹੀਂ ਰੋਕਦਾ, ਤੁਹਾਨੂੰ ਪਰਚੀ ਦੇਊਗਾ ਉਹ। ਜੇ ਕੋਈ ਨਾ ਨੁੱਕਰ ਵੀ ਕਰਦਾ ਤਾਂ ਤੁਹਾਡੀ ਰਾਈਟ ਹੈ, ਤੁਸੀਂ ਉਹਨਾਂ ਤੋਂ ਪਰਚੀ ਲੈ ਕੇ ਆ ਸਕਦੇ ਹੋ। ਅਤੇ ਜੇ ਸਾਡੇ ਕੋਲ ਫਰੇਮ ਲੈਣੇ ਆ, ਸਾਡੇ ਕੋਲ ਲੈ ਲਓ। ਜੇ ਲੈਂਜਿਸ ਪਾਉਣੇ ਨੇ, ਉਹ ਵੀ ਅਸੀਂ ਕੋਸਟ ਪ੍ਰਾਈਸ 'ਤੇ ਲਾਏ ਨੇ। ਜਿਹੜੇ ਸਿੰਗਲ ਵੀਜ਼ਨ ਹੈ, ਜਿਹੜੇ ਦੂਰ ਦੇ ਨੇ ਜਾਂ ਨੇੜੇ ਦੇ ਨੇ, ਇਸੇ ਤਰ੍ਹਾਂ ਹੀ ਜਿਹਦੇ ਉੱਤੇ ਲਾਈਨ ਲੱਗੀ ਹੁੰਦੀ ਹੈ ਬਾਈਫੋਕਲ ਜਾਂ ਪ੍ਰੋਗਰੈਸਿਵ, ਇਹ ਸਾਰੇ ਕੋਸਟ ਪ੍ਰਾਈਸ 'ਤੇ ਨੇ। ਪ੍ਰਾਈਸ ਮੈਂ ਅਕਸਰ ਮੈਨੂੰ ਪੁੱਛਦੇ ਨੇ ਜੀ, ਫੋਨ ਵੀ ਕਰ ਲੈਂਦੇ ਨੇ, ਕਿੰਨੇ ਦਾ ਜੀ? ਮੈਂ ਤੁਹਾਨੂੰ ਔਨ ਦੀ ਏਅਰ ਦੱਸਦਾ, ਰੇਟ ਨਹੀਂ ਅਸੀਂ ਦੱਸਣਾ, ਹਾਂਜੀ, ਇਹ ਤੁਹਾਨੂੰ ਆਪ ਆ ਕੇ ਤੁਹਾਨੂੰ ਦੇਖਣਾ ਪਊਗਾ। ਕਿਉਂਕਿ ਜੇ ਮੈਂ ਰੇਟ ਏਅਰ ਦੇ ਉੱਤੇ ਦੱਸਦਾ, ਇਹਦਾ ਮਤਲਬ ਕਿ ਮੈਂ ਦੂਜਿਆਂ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦਾ, ਜਿੰਨੇ ਵੀ ਹੋਰ ਮੇਰੇ ਭੈਣ ਭਰਾ ਨੇ, ਸਾਡੇ ਬੱਚੇ ਹੀ ਨੇ, ਹਾਂਜੀ, ਸਾਡੀ ਮਜਬੂਰੀ ਹੈ, ਅਸੀਂ ਬੰਦ ਕਰ ਰਹੇ ਹਾਂ, ਸਾਡੀ ਮਜਬੂਰੀ ਹੈ, ਬੰਦ ਕਰਨ ਕਰਕੇ ਅਸੀਂ ਕੋਸਟ 'ਤੇ ਲਾਏ ਨੇ, ਪਰ ਉਹਨਾਂ ਨੇ ਤਾਂ ਆਪਣੀ ਰੋਜ਼ੀ ਰੋਟੀ ਚਲਾਉਣੀ ਹੈ। ਅਤੇ ਜੇ ਮੈਂ ਵੀ ਪਹਿਲਾਂ ਚਲਾਉਂਦਾ ਸੀਗਾ ਅਤੇ ਮੈਂ ਵੀ ਇਹ ਰੇਟ ਨਹੀਂ ਦਿੰਦਾ ਸੀ, ਅਤੇ ਜੇ ਮੈਂ ਇਹਨੂੰ ਕੰਟੀਨਿਊ ਵੀ ਫਾਰ ਐਗਜ਼ਾਮਪਲ ਕਰ ਲਾਂ ਤਾਂ ਫਿਰ ਵੀ ਮੈਂ ਰੇਟ ਦੇਣੇ। ਸੋ ਇਸ ਕਰਕੇ ਰੇਟ ਨਹੀਂ, ਜਿੰਨਾ ਚਿਰ ਸਾਡੀ ਬੰਦ ਨਹੀਂ ਹੁੰਦੀ ਦੁਕਾਨ, ਤੁਸੀਂ ਕੋਸਟ ਪ੍ਰਾਈਸ 'ਤੇ ਲੈ ਸਕਦੇ ਹੋ। ਤੁਸੀਂ ਆਓ, ਜੇ ਤੁਹਾਨੂੰ ਲੱਗੇ ਤੁਹਾਡੇ ਬਹੁਤ ਸਾਰੇ ਜ਼ਿਆਦਾ ਪੈਸੇ ਬਚਦੇ ਨੇ ਅਤੇ ਨਾਲ ਤੁਹਾਡੀ ਤੁਹਾਨੂੰ ਲੱਗਦਾ ਕਿ ਸਰਵਿਸ ਵਧੀਆ ਮਿਲ ਰਹੀ ਹੈ, ਫਿਰ ਲੈ ਲਓ। ਫਿਰ ਨਹੀਂ, ਅਦਰਵਾਈਜ਼ ਤਾਂ ਕੋਈ ਗੱਲ ਨਹੀਂ, ਦਰਵਾਜ਼ੇ ਖੁੱਲ੍ਹੇ ਨੇ, ਜਿੱਥੋਂ ਮਰਜ਼ੀ ਲਓ ਤੁਸੀਂ। ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ, ਮੈਨੂੰ ਐਨਕਾਂ ਦਾ ਨਹੀਂ ਪਤਾ, ਮੈਨੂੰ ਲੈਂਜਿਸ ਦਾ ਨਹੀਂ ਪਤਾ, ਮੈਨੂੰ ਸਾਡੀ ਚਾਹ ਦਾ ਅਤੇ ਕੌਫੀ ਦਾ ਪਤਾ। ਤੁਹਾਨੂੰ ਪਿਆਰ ਨਾਲ ਪਿਲਾਵਾਂਗੇ ਤਾਂ ਮਜ਼ਾ ਵੀ ਆਊਗਾ ਤੁਹਾਨੂੰ। ਇਹਦਾ ਮਤਲਬ ਇਹ ਵੀ ਨਹੀਂ, ਮੈਂ ਅਕਸਰ ਕਹਿੰਦਾ ਹੁੰਦਾ ਵੀ ਚਾਹ ਪਿਲਾ ਕੇ ਠੱਗਣ ਵਾਲੀ ਗੱਲ ਨਹੀਂ ਹੈ ਕੋਈ ਸਾਡੀ, ਕਿਉਂਕਿ ਨੀਤਾਂ ਜਿਹੜੀਆਂ ਮਾਲਕ ਜਾਣਦਾ ਵਿੱਚੋਂ ਕੀ ਭਾਵਨਾ, ਹਾਂਜੀ, ਉਹ ਪਿਆਰ ਦੀ ਗੱਲ ਹੈ। ਜੇ ਅਸੀਂ ਬੰਦ ਵੀ ਕਰ ਦਿਆਂਗੇ, ਮੈਡੀਕਲ ਸੈਂਟਰ ਤਾਂ ਖੁੱਲ੍ਹਾ ਹੀ ਰਹੂ, ਜਦੋਂ ਮਰਜ਼ੀ ਤੁਸੀਂ ਆਓ, ਚਾਹ ਸਾਡੀ ਪੀ ਕੇ ਜਾਓ, ਉੱਥੋਂ ਵਧੀਆ ਕੌਫੀ ਪੀਓ। ਸੋ ਇਹ ਤਾਂ ਪਿਆਰ ਦੀਆਂ ਨਿਸ਼ਾਨੀਆਂ ਨੇ, ਪਿਆਰ ਹੀ ਸਭ ਕੁਛ ਵਧਾਉਂਦਾ, ਨਫ਼ਰਤ ਨਾਲ ਕੱਢਣ ਪਾਉਣ ਨੂੰ ਤਾਂ ਕੁਛ ਵੀ ਨਹੀਂ। ਤੁਸੀਂ ਐਵੇਂ ਇੱਕ ਦੂਜੇ ਪ੍ਰਤੀ ਜੈਲਸੀ ਕਰੀ ਜਾਣੋ, ਈਰਖਾ ਕਰੀ ਜਾਣੋ, ਪਤਾ ਨਹੀਂ ਕਿੰਨੇ ਕਮਾ ਲਿਆ, ਕਿੰਨਾ ਠੱਗ ਲਿਆ, ਕਿੰਨਾ ਝੂਠ ਬੋਲ ਲਿਆ, ਕੱਢਣ ਪਾਉਣ ਨੂੰ ਉਹ 'ਚ ਕੀ ਹੈ? ਉਹੀ ਪਿਆਰ ਨਾਲ ਬੋਲੋ, ਜੇ ਨਹੀਂ ਚੰਗਾ ਲੱਗਦਾ ਨਾ ਲਓ ਕਦੇ ਵੀ, ਮੇਰੇ ਕੋਲ ਨਹੀਂ ਕਿਸੇ ਕੋਲੋਂ ਵੀ। ਤੁਸੀਂ ਮਤਲਬ ਆਪਾਂ ਖੁਸ਼ ਹੋ ਕੇ ਜਾਈਏ, ਖੁਸ਼ ਹੋ ਕੇ ਗੱਲ ਕਰੀਏ ਅਤੇ ਖੁਸ਼ ਹੋ ਕੇ ਆਈਏ, ਇਹੀ ਸਾਡੀ ਫੇਵਰਤ ਹੋਣੀ ਚਾਹੀਦੀ ਹੈ। ਨਾ ਹੀ ਦੁਕਾਨਦਾਰ ਨੂੰ ਕੋਈ ਝੂਠ ਫਰੇਬ ਵਾਲਾ ਕਰਨਾ ਚਾਹੀਦਾ, ਝੂਠ ਫਰੇਬ ਕਰਕੇ ਕਿੰਨੇ ਕੁ ਆਪਾਂ ਪੈਸੇ ਇਕੱਠੇ ਕਰ ਲਾਂਗੇ। ਜੇ ਪਹਿਲਾਂ ਜਦੋਂ ਅਸੀਂ ਕੈਨੇਡਾ 'ਚ ਆਏ ਸੀਗੇ, ਉਦੋਂ ਕਹਿੰਦੇ ਸੀ ਬੇਸਮੈਂਟ ਮਿਲ ਜੇ ਵਧੀਆ, ਜੇ ਬੇਸਮੈਂਟ ਮਿਲ ਗਈ ਤਾਂ ਅਸੀਂ ਕਹਿੰਦੇ ਛੋਟਾ ਜਿਹਾ ਮਕਾਨ ਮਿਲ ਗਿਆ, ਛੋਟਾ ਮਕਾਨ ਮਿਲ ਗਿਆ, ਫਿਰ ਸਾਨੂੰ ਸੈਮੀ ਚਾਹੀਦਾ, ਸੈਮੀ ਮਿਲ ਗਿਆ, ਫਿਰ ਡਿਟੈਚ ਚਾਹੀਦਾ, ਡਿਟੈਚ ਚਾਹੀਦਾ, ਫਿਰ 2000 ਦੀ ਹਾਂ 4000 ਵਾਲਾ ਚਾਹੀਦਾ, ਜਿਹਨੂੰ 4000 ਵਾਲਾ ਮਿਲ ਗਿਆ ਉਹਨੂੰ 8000 ਦਾ ਚਾਹੀਦਾ, ਫਿਰ ਉਹਨੂੰ ਫਾਰਮ ਹਾਊਸ ਚਾਹੀਦਾ। ਲੋਭ ਰੂਪੀ ਕੁੱਤਾ ਤਾਂ ਭੌਂਕਦੇ ਰਹਿੰਦਾ, ਕਦੇ ਅੱਜ ਤੱਕ ਸੈਟਿਸਫੈਕਸ਼ਨ ਹੈਗੀ? ਜੇ ਬੰਦੇ ਕੋਲ $8 ਦੀ ਜੋਬ ਹੈ, ਉਹ ਕਹਿੰਦਾ 15 ਦੀ ਮਿਲ ਜੇ, 15 ਵਾਲਾ ਕਹਿੰਦਾ ਮੈਨੂੰ 25 ਦੀ ਮਿਲ ਜੇ, 25 ਵਾਲਾ ਕਹਿੰਦਾ ਮੈਨੂੰ 50 ਦੀ ਮਿਲ ਜੇ, ਕਦੇ ਸਬਰ ਹੈ? ਇਹ ਤਾਂ ਜ਼ਿੰਦਗੀ ਐਂ ਚੱਲੀ ਜਾਣੀ ਹੈ। ਜੇ ਕੰਟੈਂਟਮੈਂਟ ਆ ਗਈ, ਉਨੇ ਦੇ ਵਿੱਚ ਹੀ ਸਬਰ ਆ, ਉਨੇ 'ਚ ਹੀ ਬਰਕਤ ਪੈ ਸਕਦੀ ਹੈ। ਸੋ ਇਹ ਆਪਣੀ ਆਪਣੀ ਸੋਚਣ ਦਾ ਨਜ਼ਰੀਆ ਹੈ, ਹਾਂਜੀ। ਸੋ ਸਾਡੇ ਕੋਲ ਜੇ ਤੁਸੀਂ ਐਨਕਾਂ ਦਾ ਫਾਇਦਾ ਲੈਣਾ, ਮੈਂ ਇਹ ਗੱਲ ਦੱਸਣਾ ਚਾਹੁੰਦਾ, ਜਿੰਨਾ ਚਿਰ ਹੈਗੀਆਂ ਤੁਸੀਂ ਆ ਕੇ ਚੂਜ਼ ਕਰ ਸਕਦੇ ਹੋ ਅਤੇ ਫਾਇਦਾ ਲੈ ਸਕਦੇ ਹੋ। ਟਾਈਮਿੰਗਸ ਮੈਂ ਤੁਹਾਨੂੰ ਸ਼ੁੱਕਰਵਾਰ ਨੂੰ ਬੰਦ ਹੁੰਦੀ ਹੈ। ਮੈਂ ਪਿਛਲੇ 2.5 ਸਾਲ ਤੋਂ ਆਪਣੇ ਪ੍ਰੋਗਰਾਮਾਂ 'ਚ ਵੀ ਦੂਜੇ ਰੇਡੀਓ ਨੂੰ ਦੱਸਦਾ ਵੀ ਸ਼ੁੱਕਰਵਾਰ ਅਸੀਂ ਬੰਦ ਹੁੰਦੇ ਹਾਂ, ਪਰ ਕਈ ਵਾਰੀ ਚਲੋ ਮਜਬੂਰੀ ਹੈ, ਸਮਝ ਨਹੀਂ ਪੈਂਦੀ। ਸ਼ੁੱਕਰਵਾਰ ਨੂੰ ਸਾਡੇ ਕੋਲੋਂ ਕਈ ਵਾਰੀ ਜ਼ਿਆਦਾ ਹੀ ਗਾਹਕ ਆਉਂਦੇ, ਸਾਨੂੰ ਸਾਡੀ ਫਾਰਮੇਸੀ ਵਾਲੇ ਜਾਂ ਸਾਡੇ ਅਰਜਨ ਕੇਅਰ ਵਾਲੇ ਦੱਸਦੇ ਨੇ ਵੀ ਅੱਜ ਗਾਹਕ ਬਹੁਤ ਆਏ ਸੀ, ਅਸੀਂ ਭੈਣ ਜੀ ਭਾਅ ਜੀ ਅਸੀਂ ਸ਼ੁੱਕਰਵਾਰ ਨੂੰ ਫਰਾਈਡੇ ਵਾਲੇ ਦਿਨ ਬੰਦ ਹੁੰਦੇ ਹਾਂ। ਹਾਂ, ਸੈਚਰਡੇ ਅਤੇ ਸੰਡੇ ਸਿਰਫ ਅਤੇ ਸਿਰਫ 3 ਘੰਟਿਆਂ ਲਈ ਖੋਲ੍ਹਦੇ ਹਾਂ, ਸ਼ਨੀਵਾਰ ਨੂੰ ਵੀ ਅਤੇ ਐਤਵਾਰ ਨੂੰ ਵੀ 11 ਵਜੇ ਤੋਂ ਲੈ ਕੇ 2 ਵਜੇ ਤੱਕ। ਅੱਜ ਅਸੀਂ 2 ਵਜੇ ਤੱਕ ਸੀ, ਆਫਕੋਰਸ 3 ਵੱਜ ਹੀ ਜਾਂਦੇ ਨੇ, ਕਿਉਂਕਿ ਜਿਹੜੇ ਬੰਦੇ 2 ਵਜੇ ਤੱਕ ਆ ਗਏ ਉਹਨਾਂ ਨੂੰ ਅਸੀਂ ਐਂਟਰਟੇਨ ਕਰਦੇ ਹਾਂ, ਉਹਨਾਂ ਨੂੰ ਅਸੀਂ ਜੋ ਵੀ ਉਹਨਾਂ ਦੀ ਐਨਕਾਂ ਲੈਣੀਆਂ ਲੈਂਦੇ ਹਾਂ, ਪਰ 2 ਵਜੇ ਅਸੀਂ ਦਰਵਾਜ਼ੇ ਬੰਦ ਕਰ ਦਿੰਦੇ ਹਾਂ। ਸੋ ਜੇ ਤੁਸੀਂ ਐਨਕਾਂ ਦਾ ਫਾਇਦਾ ਉਠਾਉਣਾ ਤਾਂ ਬੜੇ ਸ਼ੌਕ ਨਾਲ ਉਠਾਓ। ਫੋਨ ਨੰਬਰ ਤੁਹਾਨੂੰ ਦੇ ਦਿੰਦਾ 2895690127 ਜਾਂ 9057935866 9057935866। ਜੇ ਸਾਰਾ ਕੁਛ ਹੀ ਭੁੱਲ ਗਏ, ਕਾਰ ਚੱਕੋ, ਬ੍ਰੈਮਲੀ ਰੋਡ 'ਤੇ ਆ ਜਾਓ, ਜਿੱਥੇ ਬ੍ਰੈਮਲੀ ਰੋਡ ਕੰਟਰੀ ਸਾਈਡ ਨੂੰ ਕੱਟੂਗੀ, ਉਸ ਬਿਲਕੁਲ ਲਾਈਟਾਂ ਦੇ ਉੱਤੇ ਸਰਕਲ 7 ਦਾ ਗੈਸ ਸਟੇਸ਼ਨ ਹੈ, ਲਾਈਟਾਂ ਦੇ ਉੱਤੇ ਬਿਲਕੁਲ ਗੈਸ ਸਟੇਸ਼ਨ ਹੈ। ਔਰ ਉਸ ਗੈਸ ਸਟੇਸ਼ਨ ਵਾਲੇ ਪਲਾਜ਼ੇ ਦੇ ਵਿੱਚ ਪੀਜ਼ਾ ਦੇ ਵਿੱਚ ਸਟੋਰ ਹੈ, ਦੰਦਾਂ ਦਾ ਡਾਕਟਰ ਵੀ ਹੈਗਾ, ਸਾਡਾ ਅਰਜੈਂਟ ਕੇਅਰ ਵੀ ਹੈ, ਫਿਜੀਓਥੈਰੇਪੀ ਵੀ ਹੈ, ਫਾਰਮੇਸੀ ਵੀ ਹੈ। ਅੰਦਰ ਆ ਜਾਓ ਅਤੇ ਤੁਹਾਨੂੰ ਐਨਕਾਂ ਦੀ ਦੁਕਾਨ ਮਿਲੂਗੀ। ਸੋ ਅੱਜ ਆਪਾਂ ਕਿਸੇ ਨਾ ਕਿਸੇ ਟੋਪਿਕ 'ਤੇ ਗੱਲ ਕਰਾਂਗੇ ਵੀ ਲਾਈਫ ਦੇ ਵਿੱਚ ਕਿਹੜੀਆਂ ਕਿਹੜੀਆਂ ਐਥੀਕਲ ਗੱਲਾਂ ਹੋਣੀਆਂ ਚਾਹੀਦੀਆਂ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ, ਕਿਉਂਕਿ ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉਂ ਵਨ ਫਲ ਪਕ ਪੋਈ ਗਿਰੇ ਬਹੁਰ ਨਾ ਡਾਕੇ ਡਾਰ। ਇਹ ਜ਼ਿੰਦਗੀ ਮਿਲੀ ਹੈ, ਇਹ ਉਸ ਦਰਖਤ ਦੇ ਫਲ ਦੀ ਤਰ੍ਹਾਂ ਹੈ, ਜਿੰਨਾ ਚਿਰ ਉਹ ਨਾਲ ਲੱਗਿਆ ਹੋਇਆ ਲੱਗਿਆ ਹੋਇਆ, ਜਿੱਦਣ ਫਲ ਪੱਕ ਗਿਆ ਅਤੇ ਥੱਲੇ ਡਿੱਗਿਆ ਮੁੜ ਕੇ ਨਹੀਂ ਜੁੜਦਾ, ਨਾ ਕਿਸੇ ਸੂਈ ਧਾਗੇ ਨਾਲ, ਨਾ ਕਿਸੇ ਨਾਲ। ਸੋ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੈ, ਜਦੋਂ ਅਸੀਂ ਮਾਂ ਦੇ ਗਰਭ ਦੇ ਵਿੱਚੋਂ ਬਾਹਰ ਆਏ ਹਾਂ, ਪਤਾ ਨਹੀਂ ਅਸੀਂ 5 ਸਾਲ ਜਿਉਣਾ, 10 ਸਾਲ, 50 ਸਾਲ, 100 ਸਾਲ, ਜਿੱਦਣ ਅਸੀਂ ਹਵਾ ਵਿੱਚੋਂ ਫੂਕ ਨਿਕਲ ਗਈ, ਆਤਮਾ ਨਿਕਲ ਗਈ, ਉਹ ਘਰ ਵਾਲੀ ਨੂੰ ਵੀ ਡਰ ਲੱਗਣਾ, ਮਾਂ ਬਾਪ ਨੂੰ ਵੀ ਡਰ ਲੱਗਣਾ ਵੀ ਇਹ ਭੂਤ ਬਣ ਗਿਆ, ਉਹੀ ਸਰੀਰ ਹੈ। ਸੋ ਜਿੰਨਾ ਚਿਰ ਸਰੀਰ ਚੱਲਦਾ, ਜਿੰਨਾ ਚਿਰ ਸਰੀਰ ਦੇ ਵਿੱਚ ਆਤਮਾ ਹੈ, ਉਹਦਾ ਸਾਨੂੰ ਫਾਇਦਾ ਲੈਣਾ ਚਾਹੀਦਾ। ਸੋ ਭੰਗ ਦੇ ਪਹਾੜੇ ਆਪਣੀ ਜ਼ਿੰਦਗੀ ਨਹੀਂ ਬਤੀਤ ਕਰਨੀ ਚਾਹੀਦੀ। ਜੋ ਕੁਛ ਮੇਰੇ ਤਜਰਬੇ ਨੇ ਮੈਂ ਆਪਣੇ ਤਜਰਬੇ ਸਾਂਝੇ ਕਰਾਂਗਾ, ਜੋ ਕੁਛ ਤੁਹਾਡੇ ਤਜਰਬੇ ਨੇ ਜ਼ਿੰਦਗੀ ਦੇ ਵੀ ਕਿਸ ਤਰ੍ਹਾਂ ਅਸੀਂ ਕੌਡੀਆਂ ਦੇ ਭਾਅ, ਭੰਗ ਦੇ ਭਾਅ ਆਪਣੀ ਜ਼ਿੰਦਗੀ ਨੂੰ ਬਰਬਾਦ ਕਰੀ ਜਾ ਰਹੇ ਹਾਂ। ਸੋ ਸਾਨੂੰ ਕੀ ਕਰਨਾ ਚਾਹੀਦਾ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਕਿ ਸਾਡੇ ਪਰਿਵਾਰ ਦੇ ਵਿੱਚ, ਸਾਡੀ ਆਪਣੀ ਲਾਈਫ ਦੇ ਵਿੱਚ ਸੁੱਖ ਸ਼ਾਂਤੀ ਹੋਵੇ, ਖੁਸ਼ੀ ਹੋਵੇ, ਨਾ ਕਿ ਹਰ ਵਕਤ ਟੈਨਸ਼ਨ ਹੀ ਟੈਨਸ਼ਨ, ਟੈਨਸ਼ਨ ਹੀ ਟੈਨਸ਼ਨ ਰਹੇ, ਕਦੇ ਅਸੀਂ ਪੈਸੇ ਕਰਨੀਆਂ ਦੁਖੀਆਂ, ਕਦੇ ਔਲਾਦ ਕਰਨੀਆਂ ਦੁਖੀਆਂ, ਕਦੇ ਨਸ਼ੇ ਕਰਨੀਆਂ ਦੁਖੀਆਂ, ਕਦੇ ਬਿਮਾਰੀ ਕਰਨੀਆਂ ਦੁਖੀਆਂ, ਗੋਡੇ ਦੁਖਦੇ ਨੇ, ਗਿੱਟੇ ਦੁਖਦੇ ਨੇ, ਢਿੱਡ ਫਾਰਾ ਆਉਂਦਾ, ਸਟੰਟ ਪਏ ਨੇ, ਬਲੱਡ ਪ੍ਰੈਸ਼ਰ ਆਉਂਦਾ, ਹਾਰਟ ਸਟ੍ਰੋਕ ਹੋ ਗਿਆ, ਜਿਹੜੀਆਂ ਵੀ ਇਹ ਸਾਰੇ ਅਸੀਂ ਦੁਖੀ ਰਹਿੰਦੇ ਕਿਸੇ ਨਾ ਕਿਸੇ ਕਾਰਨ। ਪਹਿਲਾਂ ਕਹਿੰਦੇ ਮੁੰਡੇ ਦਾ ਵਿਆਹ ਕਰ ਦਿਓ, ਜਦੋਂ ਮੁੰਡੇ ਦਾ ਵਿਆਹ ਹੁੰਦਾ ਫਿਰ ਉਹੀ ਤੁਹਾਨੂੰ ਲੱਗਦਾ ਵੀ ਮੁੰਡੇ ਦਾ ਮੇਰੇ 'ਤੇ ਰੋਹ ਮਾਰਦਾ, ਆਪਣੀ ਘਰ ਵਾਲੀ ਦੇ ਮਗਰ ਭੱਜਦਾ, ਸੱਸ ਸਹੁਰੇ ਦੇ ਮਗਰ ਭੱਜਦਾ, ਅੰਦਰੋਂ ਅੰਦਰ ਹੀ ਦੁਖੀ ਹੁੰਦੇ ਹਾਂ ਵੀ ਬੱਚਾ ਸਾਡਾ ਕਹਿਣਾ ਨਹੀਂ ਮੰਨਦਾ। ਸੋ ਅਜਿਹੀਆਂ ਐਡੀਆਂ ਪ੍ਰੋਬਲਮਸ ਨੇ ਇਹ ਹਰੇਕ ਬੰਦੇ ਕੋਲ, ਨਾਨਕ ਦੁਖੀਆ ਸਭ ਸੰਸਾਰ, ਫਿਰ ਅੱਗੇ ਕੀ ਹੈ, ਸੋ ਸੁਖੀਆ ਜੋ ਨਾਮ ਉਧਾਰ, ਜੋ ਅਸੀਂ ਪਰਮਾਤਮਾ ਦੇ ਨਾਲ ਜੁੜਦੇ ਹਾਂ ਆਪਾਂ ਗੱਲ ਕਰਾਂਗੇ। ਸੋ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਦੀ ਸਾਨੂੰ ਬਤੀਤ ਕਰਨੀ ਚਾਹੀਦੀ ਹੈ, ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ, ਇਸ ਟੋਪਿਕ ਦੇ ਉੱਤੇ ਗੱਲ ਕਰਾਂਗੇ। ਤੁਸੀਂ ਸਟੂਡੀਓ ਦੇ ਵਿੱਚ ਜਦੋਂ ਮਰਜ਼ੀ ਗੱਲ ਕਰੋ, ਨਾਟ ਓਨਲੀ ਔਨ ਦੈਟ ਟੋਪਿਕ, ਯੂ ਕੈਨ ਟਾਕ ਈਵਨ ਔਨ ਮਾਈ ਮੈਡੀਕਲ ਸੈਂਟਰ ਟੂ। ਕੋਈ ਮੈਡੀਕਲ ਦੀ ਗੱਲ ਨਾ ਪੁੱਛੋ, ਉਂਝ ਤੁਸੀਂ ਜਨਰਲ ਪੁੱਛ ਸਕਦੇ ਹੋ ਸਾਡੇ ਮੈਡੀਕਲ ਸੈਂਟਰ ਦੇ ਬਾਰੇ, ਸਾਡੇ ਆਪਟੀਕਲ ਸੈਂਟਰ ਦੇ ਬਾਰੇ, ਕੋਈ ਵੀ ਜੇ ਤੁਹਾਡੀ ਕੋਈ ਗੱਲਬਾਤ ਹੈ ਪਿਆਰ ਨਾਲ ਪੁੱਛੋ, ਜੇ ਸ਼ਿਕਾਇਤ ਵੀ ਕਰਨੀ ਹੈ ਤਾਂ ਵੀ ਪਿਆਰ ਨਾ ਕਰੋ, ਇਹ ਤਾਂ ਆਪਾਂ ਧੌਂਸ ਦੇ ਨਾਲ ਆਕੜ ਕੇ ਉੱਚੀ ਬੋਲੀ ਬੋਲ ਕੇ, ਹਾਂਜੀ ਡਰਾਉਣ ਵਾਲੀ ਬੋਲੀ ਬੋਲ ਕੇ ਅੱਜ ਕੱਢਣ ਪਾਉਣ ਨੂੰ ਕੁਛ ਨਹੀਂ। ਪਿਆਰ ਨਾਲ ਤੁਸੀਂ ਸ਼ਿਕਾਇਤ ਵੀ ਕਰਨੀ ਹੈ ਪਿਆਰ ਨਾ ਕਰੋ, ਜੇ ਗੱਲ ਪੁੱਛਣੀ ਹੈ ਪਿਆਰ ਨਾ ਕਰੋ, ਤੁਹਾਨੂੰ ਦੱਬ ਕੇ ਅਸੀਂ ਵੀ ਪਿਆਰ ਨਾਲ ਜਵਾਬ ਦੇਵਾਂਗੇ। ਸੋ ਸਾਡੇ ਸਟੂਡੀਓ ਦਾ ਨੰਬਰ ਹੈ 416-620-1778 416-620-1778। ਮੇਰੇ ਖਿਆਲ 'ਚ ਮੇਰੇ ਕੋਲ ਹੁਣ 2-3 ਲਾਈਨਾਂ ਨੇ, ਮੈਂ ਦੇਖਦਾ ਸੁਣਨ ਦੀ ਕੋਸ਼ਿਸ਼ ਕਰਦਾ। ਹੈਲੋ ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਭੈਣ ਜੀ, ਸਵਾਲ ਤੁਹਾਡਾ?
ਹਾਂਜੀ ਮੈਂ ਸਵਾਲ ਪੁੱਛਣਾ ਸੀ, ਮੇਰੇ ਕੋਲ ਨਾ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਪਈ ਹੈ ਲਾਸਟ 2 ਹਫ਼ਤੇ ਤੋਂ ਆਈਸ ਦੀ, ਤੇ ਤੁਸੀਂ ਫਰੇਮ ਵਗੈਰਾ ਬਣਾ ਦਿੰਦੇ ਹੋ ਜੇ ਮੈਂ ਪ੍ਰਿਸਕ੍ਰਿਪਸ਼ਨ ਕਿਸੇ ਜਿਹੜਾ ਨੰਬਰ ਆ ਦੂਜੇ ਡਾਕਟਰ ਤੋਂ ਲਿਆ ਹੋਵੇ?
ਹਾਂਜੀ ਬਹੁਤ ਵਧੀਆ ਤੁਹਾਡਾ ਸਵਾਲ ਹੈ, ਤੁਸੀਂ 100% ਅਸੀਂ ਤੁਸੀਂ ਕਿਸੇ ਵੀ ਡਾਕਟਰ ਕੋਲ ਲੈ ਕੇ ਆਓ, ਅਸੀਂ ਫਰੇਮ ਵੀ ਦਿੰਦੇ ਹਾਂ ਤੇ ਨਾਲ ਅਸੀਂ ਲੈਂਜਿਸ ਵੀ ਪਾਉਣੇ, ਹਰ ਤਰ੍ਹਾਂ ਦੇ ਲੈਂਜਿਸ ਪਾਉਣੇ ਆ, ਪਰ ਪਾਉਣੇ ਕੋਸਟ ਪ੍ਰਾਈਸ 'ਤੇ ਆ, ਤੁਸੀਂ ਬਹੁਤ ਸਾਰੇ ਪੈਸੇ ਸੇਵ ਕਰੋਗੇ। ਐਸੇ ਤਰੀ ਫਰੇਮ ਜਿਹੜੇ ਨੇ ਸਾਡੇ ਕੋਲ 100 ਦੇ 2 ਲੱਗੇ ਨੇ ਵਧੀਆ, ਹਾਂਜੀ, ਇੱਕ $60 ਦਾ, ਅਤੇ ਬ੍ਰਾਂਡਡ ਵੀ ਫਰੇਮ ਪਏ ਨੇ, ਉਹ ਵੀ ਜੇ 400 ਵਾਲਾ ਹੁਣ ਤੁਹਾਨੂੰ 120 ਸੋਰੀ ਮੈਨੂੰ ਹੁਣ ਕਰਨਾ ਨਹੀਂ ਆਉਂਦਾ, ਜੇ 300 ਦਾ $120 ਦਾ ਮਿਲ ਜੂ। ਸੋ ਕਾਫੀ ਤੁਹਾਨੂੰ ਸਸਤੇ ਨਹੀਂ, ਕੋਸਟ ਪ੍ਰਾਈਸ 'ਤੇ ਅਸੀਂ ਵੇਚ ਰਹੇ ਹਾਂ। ਸਿੰਗਲ ਬੀਜਨ ਹੈ, ਬਾਈਫੋਕਲ ਹੈ, ਪ੍ਰੋਗਰੈਸਿਵ ਹੈ, ਅਤੇ ਤੁਸੀਂ ਜਿਹੜੇ ਮਰਜ਼ੀ ਡਾਕਟਰ ਤੋਂ, ਡਾਕਟਰ ਤੁਹਾਨੂੰ ਕੋਈ ਵੀ ਪ੍ਰਿਸਕ੍ਰਿਪਸ਼ਨ ਰੋਕ ਨਹੀਂ ਸਕਦਾ, ਤੁਸੀਂ ਉਹਨਾਂ ਨੂੰ ਕਹੋ ਵੀ ਮੈਨੂੰ ਮੇਰੀ ਪ੍ਰਿਸਕ੍ਰਿਪਸ਼ਨ ਦੇ ਦਿਓ, ਅਤੇ ਤੁਸੀਂ ਜਿੱਥੋਂ ਮਰਜ਼ੀ ਆ ਕੇ ਐਨਕਾਂ ਲਓ, ਜੋ ਲੈਂਜਿਸ ਪਾਓ, ਤੁਸੀਂ ਸਾਡੇ ਕੋਲ ਲੈਣਾ, ਮੋਸਟ ਵੈਲਕਮ। ਟਾਈਮਿੰਗ ਤੁਹਾਨੂੰ ਮੈਂ ਦੱਸ ਦੇਣਾ ਕਿ ਸੋਮਵਾਰ, ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ 4 ਦਿਨ ਅਸੀਂ 5 ਘੰਟਿਆਂ ਲਈ ਖੋਲਦੇ ਹਾਂ, 12 ਵਜੇ ਤੋਂ ਲੈ ਕੇ 5 ਵਜੇ ਤੱਕ। ਫਰਾਈਡੇ ਅਸੀਂ ਬੰਦ ਹੁੰਦੇ ਹਾਂ, ਸੈਚਰਡੇ ਅਤੇ ਸੰਡੇ ਤੁਸੀਂ 3 ਘੰਟਿਆਂ ਲਈ ਆ ਸਕਦੇ ਹੋ, 11 ਤੋਂ ਲੈ ਕੇ 2 ਵਜੇ ਤੱਕ, ਸੈਚਰਡੇ ਨੂੰ ਵੀ ਅਤੇ ਸੰਡੇ ਨੂੰ ਵੀ। ਜੇ ਇੱਕ ਅੱਧਾ ਮਿੰਟ ਇੱਧਰ ਉੱਧਰ ਹੋ ਜਾਏ, ਤੁਸੀਂ ਕਿਸੇ ਦਾ ਕਹਿਣ ਮੰਨਣ ਦੀ ਲੋੜ, ਅਸੀਂ ਖੋਲ੍ਹਾਂਗੇ। ਜੇ ਸਾਡੇ ਸਾਹ ਤਾਂ ਜੋਨਾ ਚਿਰ ਤੱਕ ਇਹ ਸਾਰਾ ਸਾਡਾ ਜਿਹੜਾ ਸਟੋਰ ਹੈ ਉਹ ਖੁੱਲ੍ਹਾ ਰਹੂ, ਜਦੋਂ ਬੰਦ ਕਰਾਂਗੇ ਫਿਰ ਅਸੀਂ ਅਨਾਊਂਸ ਵੀ ਕਰ ਦਿਆਂਗੇ। ਸੋ ਸਾਡੀ ਚਾਹ ਪਾਣੀ ਡੈਫੀਨੇਟਲੀ ਪੀ ਕੇ ਜਾਇਓ, ਅਤੇ ਲੈਂਜ ਲਓ ਨਾ ਲਓ, ਐਨਕਾਂ ਲਓ ਨਾ ਲਓ, ਉਹ ਤਾਂ ਮੈਨੂੰ ਪਤਾ ਨਹੀਂ ਕਿਹੋ ਜਿਹੀਆਂ ਨੇ। ਚਾਹ ਤੁਹਾਨੂੰ ਪੂਰੇ ਪਿਆਰ ਨਾਲ ਅਤੇ ਵਧੀਆ ਤਰੀਕੇ ਨਾਲ ਪਿਲਾਵਾਂਗੇ, ਉਹ ਤੁਸੀਂ ਮਹਿਸੂਸ ਕਰੋਗੇ ਕਿ ਉੱਥੇ ਤੁਹਾਨੂੰ ਪਿਆਰ ਦੀ, ਇੱਜ਼ਤ ਦੀ ਸਮੈਲ ਜ਼ਰੂਰ ਤੁਹਾਨੂੰ ਉਸ ਕੰਪਲੈਕਸ ਦੇ ਵਿੱਚੋਂ ਆਏਗੀ। ਹੋਰ ਭੈਣ ਜੀ ਕੋਈ ਸਵਾਲ?
ਤੇ ਤੁਹਾਡੇ ਕੋਲ ਬੱਚਿਆਂ ਦੇ ਵੀ ਫਰੇਮ ਹੁੰਦੇ ਨੇ, ਮਤਲਬ ਵੱਡਿਆਂ ਨਾਲ ਅਡਲਟ ਦੇ ਵੀ, ਤੁਹਾਡੇ ਕੋਲ ਬੱਚਿਆਂ ਦੇ ਵੀ ਫਰੇਮ ਨੇ ਨਾ ਇੱਥੇ?
ਹਾਂਜੀ ਭੈਣ ਜੀ, ਮੈਂ ਸੁਣਿਆ ਨਹੀਂ।
ਤੁਹਾਡੇ ਕੋਲ ਬੱਚਿਆਂ ਦੇ ਵੀ ਫਰੇਮਸ ਹੈਗੇ ਨੇ, ਜੇ ਬੱਚਿਆਂ ਦੇ ਵੀ ਅਸੀਂ ਐਨਕਾਂ ਬਣਵਾਉਣੀਆਂ ਹੁਣ ਇੱਥੋਂ?
ਹਾਂਜੀ, ਬੱਚਿਆਂ ਦੇ ਤਾਂ ਇੰਨੇ ਵਧੀਆ ਰੰਗ ਬਿਰੰਗੇ ਨੇ, ਹਾਂਜੀ, ਜੇ ਉਹ ਚੱਬ ਵੀ ਲੈਣ ਨਾ ਮੂੰਹ 'ਚ ਪਾ ਕੇ, ਬੱਚਿਆਂ ਨੂੰ ਵੀ ਆਦਤ ਹੈ, ਮੈਨੂੰ ਵੀ ਹੁੰਦੀ ਸੀ ਛੋਟੇ ਹੁੰਦੇ ਆਦਤ ਚੱਬਣ ਦੀ ਮੂੰਹ 'ਚ ਪਾ ਕੇ, ਉਹ ਛੇਤੀ ਕਦੇ ਟੁੱਟਦੇ ਨਹੀਂ। ਨਾਲੇ ਮੋਰ ਓਵਰ ਹੁਣ ਤਾਂ ਇਹ ਆ ਵੀ 100 ਦੇ 4 ਲੱਗੇ ਵੀ ਨੇ, ਕਈ ਤਾਂ ਅਸੀਂ ਹੋਰ ਵੀ ਵਧੀਆ ਫਰੇਮ, ਉਹ ਨਹੀਂ ਹੈ ਜਿਹੜੇ ਫਰੀ ਵਾਲੇ ਨੇ, ਉਹਦੇ ਵਿੱਚ ਵੀ ਕਈ ਵਾਰੀ ਅਸੀਂ ਟ੍ਰਿਕ ਕਰਦੇ ਹਾਂ ਵੀ ਫਰੇਮ ਸਾਡੇ ਕੋਲ ਫਰੀ ਲੈ ਲਓ ਅਤੇ ਲੈਂਜ ਪਵਾਓ, ਪਰ ਉਹ ਲੈਂਜ 'ਚ ਪੈਸੇ ਝਾੜ ਲੈਂਦੇ ਨੇ। ਪਰ ਅਸੀਂ ਤਾਂ ਸਿੱਧੀ ਸਾਦੀ ਜੀ ਗੱਲ ਕਰਦੇ ਹਾਂ ਵੀ ਵਧੀਆ ਫਰੇਮ ਬੱਚਿਆਂ ਦੇ 100 ਦੇ 4 ਲੱਗੇ ਵੀ ਨੇ, ਅਤੇ ਤੁਸੀਂ ਇੱਕ ਨਾਲ ਦੇ 2 ਲੈ ਲਓ, ਸਮਕਦੀ ਜਦੋਂ ਕਦੇ ਬੱਚੇ ਨੇ ਤੋੜ ਲਿਆ ਤਾਂ ਨਾਲ ਦੀ ਫਟਾਫਟ ਤੁਸੀਂ ਆਪ ਹੀ ਸ਼ੀਸ਼ੇ ਕੱਢ ਕੇ ਪਾ ਸਕਦੇ ਹੋ, ਜਿਹਦੇ ਕੋਲ ਮਰਜ਼ੀ, ਇਸ ਕਰਕੇ ਉਹਨੂੰ ਤੁਹਾਨੂੰ $100-150 ਖਰਚਣਾ ਨਹੀਂ ਪਊਗਾ। ਸੋ ਵਧੀਆ ਕਲਰਫੁੱਲ ਬੱਚਿਆਂ ਦੇ ਫਰੇਮ ਵੀ ਨੇ।
ਠੀਕ ਹੈ ਜੀ, ਥੈਂਕ ਯੂ,
ਥੈਂਕ ਯੂ ਵੈਰੀ ਮੱਚ। ਸੋ ਅਸੀਂ ਨੈਕਸਟ ਲਾਈਨ 'ਤੇ ਜਾ ਰਹੇ ਹਾਂ। ਹੈਲੋ ਹੈਲੋ ਹੈਲੋ। ਸੋ ਓਕੇ, ਲਾਈਨ ਮੇਰੀ ਡਰੋਪ ਹੋ ਗਈ, ਉਨ੍ਹਾਂ ਚਿਰ ਫਿਰ ਅਸੀਂ ਕੈਨ ਵੀ ਸਿੰਗ ਏ ਸੌਂਗ ਪਲੀਜ਼ ਦੈਨ।
ਤੇਰਾ ਰਾਮ ਜੀ ਕਰੇਂਗੇ ਬੇੜਾ ਪਾਰ ਰੇ, ਬੇੜਾ ਪਾਰ ਰੇ, ਬੇੜਾ ਪਾਰ।
ਵਾਇਰ ਵੋਂਟ ਕਮ। ਹੈਲੋ,
hi there, can I ask a question please?
Sure,
about the optical. I was just wondering, right now, you know, everybody, a lot of people including myself were working from home, you know, because of COVID for safety reasons. I'm using the computer quite a bit. I'm wondering, you know, I do have glasses, but is there anything, a type of maybe lens or something? I'm hearing about blue light where, you know, it's safer for your eyes to avoid the glare. Does your optical offer that?
Okay, so it's a very good question because we never touch on that issue, because these days most of the people, especially young people, they, you know, most of the time they are on the computers or iPhones or whatever it is, and the rays goes and affect their eyes. So if you want to protect from the computer's sharp light or iPhone's sharp light, then of course we will put the blue filter, which means when you put it inside the lenses, the effectiveness of the brightness will be less. So ਅਸੀਂ ਜਿਹੜੇ ਬਲੂ ਫਿਲਟਰ ਨੇ, ਅਫਕੋਰਸ ਉਹਦਾ ਡਿਫਰੈਂਟ ਸਟੋਰ ਵਾਲੇ ਰੱਖ ਦੱਸਦੇ ਨੇ, ਪਰ ਜੇ ਤੁਸੀਂ ਐਨਕਾਂ ਦੇ ਵਿੱਚ ਜਿਹੜੇ ਖਾਸ ਕਰਕੇ ਬੱਚੇ ਜਾਂ ਜੋ ਵੀ ਕੰਪਿਊਟਰ ਜ਼ਿਆਦਾ ਦੇਖਦੇ ਨੇ ਜਾਂ ਆਈਫੋਨਾਂ ਦੇ ਉੱਪਰ ਨੇ ਜਾਂ ਆਈਪੈਡ ਦੇ ਉੱਪਰ ਨੇ, ਸੋ ਉਹਨਾਂ ਨੂੰ ਬਲੂ ਬਲੋਕ ਦੇ ਜਿਹੜੇ ਬਲੂ ਬਲੋਕ ਪਵਾ ਲੈਣੇ ਚਾਹੀਦੇ, ਜਿਹਦੇ ਨਾਲ ਉਹ ਜਿਹੜੀ ਰੋਸ਼ਨੀ ਆ ਉਹ ਘੱਟ ਜਾਂਦੀ ਹੈ। ਸਾਡੇ ਸਟੋਰ ਦੇ ਉੱਤੇ ਅਸੀਂ ਵੀ ਪਾਉਂਦੇ ਹਾਂ, ਪਰ ਵਧੀਆ ਗੱਲ ਇਹ ਆ ਵੀ ਅਸੀਂ ਹੁਣ ਕੋਸਟ 'ਤੇ ਪਾਉਂਦੇ ਹਾਂ, ਜਿਹੜਾ ਕਿ ਤੁਹਾਨੂੰ ਮਾਰਕੀਟ ਦੇ ਵਿੱਚ 150 ਦਾ, 200 ਦਾ, 250 ਦਾ, ਡਿਫਰੈਂਟ ਨਾਂ ਦੇ ਨਾਲ ਬਿਜ਼ਨਸ ਵਿੱਚ ਨਾਂ ਵਰਤ ਕੇ ਪਾਉਂਦੇ ਨੇ, ਅਸੀਂ ਵੇ ਹਾਈ ਤੁਸੀਂ ਸੋਚ ਹੀ ਨਹੀਂ ਸਕਦੇ, ਕਿਉਂਕਿ ਸਾਡੀ ਹੈ ਹੀ ਕੋਸਟ, ਸਾਡਾ ਕੱਖ ਨਹੀਂ ਲੱਗਣਾ, ਕਿਉਂਕਿ ਉਹ ਕੰਪਨੀ ਨੇ ਆਉਣਾ, ਅਸੀਂ ਤਾਂ ਉਹਨਾਂ ਨੇ ਆਪ ਹੀ ਚੱਕ ਕੇ ਲੈ ਜਾਣੇ, ਆਪ ਹੀ ਡਰੋਪ ਕਰ ਦੇਣੇ। ਸੋ ਜੋ ਕੰਪਨੀ ਚਾਰਜ ਕਰਦੀ ਹੈ ਉਹੀ ਅਸੀਂ ਦੇ ਰਹੇ ਹਾਂ। ਪ੍ਰਾਈਸ ਸੋਰੀ ਭੈਣ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਤੁਸੀਂ ਸਾਡੇ ਸਟੋਰ 'ਤੇ ਆਓ ਅਤੇ ਡੈਫੀਨੇਟਲੀ ਡੈਫੀਨੇਟਲੀ ਤੁਸੀਂ ਜਿੱਥੇ ਮਰਜ਼ੀ ਸ਼ੋਪ ਰਾਊਂਡ ਕਰ ਲਓ, ਪਰ ਜਿਹੜੇ ਅਸੀਂ ਪ੍ਰਾਈਸ ਦੱਸਾਂਗੇ ਤੁਸੀਂ ਡੈਫੀਨੇਟਲੀ ਸਰਪ੍ਰਾਈਜ਼ ਹੋਵੋਗੇ। ਐਨੀ ਮੋਰ ਕੁਐਸਚਨ?
Yes, I also wanted to ask, so I know other opticals or online, for example, only sunglasses, they offer blue light. And if they offer it, it is much, much more money. So for yours, I know you said it cost price, which is much, much better. It's cheaper. Now, can I get the blue light put in any of the glasses I choose at your store?
Okay, that's a very tough question because neither am I optician nor am I optometrist, mm-hmm. right? So I don't want to give you any wrong answer. I don't have that type of knowledge. Either you can call my store tomorrow, okay. which is 289-569-0127, or we have another number, 905-793-5866. The girl, the optician, she will answer this question, right? Because I don't want to give any wrong statement. So our store hours are Monday, Tuesday, Wednesday, Thursday. 4 days we open from 12 to 5. Friday we close. And Saturday, Sunday we open from 11 to 2. So 11 to 2 hours till 3 hours until Shanivar, we open from 11 to 2. If you have any question, if you have any question, then you have a professional optician. You can answer this. If you have a store, more than welcome. Chaa palaamage tanu. ਹੈ ਨਾ ਜੀ, ਜੇ ਤੁਸੀਂ ਦੂਰੋਂ ਆਏ ਤੁਹਾਨੂੰ ਸਮੋਸੇ ਵੀ ਵਧੀਆ ਖਿਲਾਵਾਂਗੇ ਅਤੇ ਤੁਹਾਡੇ ਕੁਐਸਚਨਾਂ ਦਾ ਵੀ ਆਨਸਰ ਦੇਵਾਂਗੇ। ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਚਾਹ ਸਮੋਸੇ ਤੁਹਾਨੂੰ ਇਸ ਕਰਕੇ ਔਫਰ ਕਰ ਰਹੇ ਹਾਂ ਵੀ ਸਾਡੀਆਂ ਗਲਾਸਿਸ ਲਓ ਜਾਂ ਲੈਂਜਿਸ ਪਾਓ, ਨਾਟ ਐਟ ਆਲ, 0% ਸਾਡੀ ਕੋਈ ਭਾਵਨਾ, ਉਹ ਤਾਂ ਪਿਆਰ ਦੇ ਨਾਲ ਤੁਹਾਨੂੰ ਕਹਿ ਰਹੇ ਹਾਂ, ਰਿਸਪੈਕਟ ਦੇ ਤੌਰ 'ਤੇ ਕਹਿ ਰਹੇ ਹਾਂ। ਐਨੀ ਅਦਰ ਕੁਐਸਚਨ ਪਲੀਜ਼?
ਨੋ, ਦੈਟਸ ਗ੍ਰੇਟ, ਬਟ ਆਈ ਲਾਈਕ ਵਾਟ ਯੂ ਸੈਡ ਬਿਕਾਜ਼ ਈਵਨ ਇਫ regardless of the glasses I choose, if that cost with the blue light, it's still a benefit, you know, compared to other stores.
Yes, that's because I don't want to mention any, you can go to anywhere, either in Brampton or Mississauga, it won't be less than 150, 200, 250, more than even that there, right? But our prices are because of the cost price, and I don't want to mention on the radio. So when you come, you not only be surprised, you will be very surprised, and you will be more than happy. That whatever we mentioned you, but that price is only up to when we close. This is a closing period. Once we close, then you won't get it that price.
Okay, all right. Thank you so much for your help.
Thank you very much for calling the radio 770 Mind and Body. So, kisi da hor vi jada sawal hai, tusi puch sakde ho. Mera ek next line bhi saadi aayi hai. Hello. Hello.
Hello.
Hanji, sat sri akal ji.
Sat sri akal ji.
ਹਾਂਜੀ,
ਤੁਸੀਂ ਰੇਡੀਓ ਸਟੇਸ਼ਨ ਹੈ ਨਾ?
ਹਾਂਜੀ ਹਾਂਜੀ ਬਿਲਕੁਲ, ਰੇਡੀਓ ਸਟੇਸ਼ਨ ਹੈ ਜੀ 770 AM।
ਠੀਕ ਹੈ, ਮੈਂ ਨਾ ਪਤਾ ਕਰਨਾ ਸੀ, ਮੈਂ 2 ਵੀਕ ਪਹਿਲਾਂ ਤੁਹਾਡੇ ਕੋਲੋਂ ਗਲਾਸਿਸ ਲੈ ਕੇ ਗਏ ਸੀ ਬ੍ਰਾਂਡ ਨੇ, ਤੇ ਮੈਨੂੰ ਪਤਾ ਲੱਗਿਆ ਸੀ ਵੀ ਤੁਹਾਡੀ ਸੇਲ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ, ਤੇ ਪਤਾ ਕਰਨਾ ਸੀ ਵੀ ਤੁਸੀਂ ਹੋਰ ਵੀ ਆਇਆ ਵਾ ਸਮਾਨ, ਮਤਲਬ ਬ੍ਰਾਂਡ ਨੇਮ ਗਲਾਸਿਸ ਸਾਨੂੰ ਮਿਲ ਜਾਣਗੇ, ਹਜੇ ਵੀ ਸਨ ਗਲਾਸਿਸ ਲੈਣੀਆਂ ਹੋਣ ਜਾਂ ਆਈ ਕਰੀਮ ਲੈਣੀ ਹੋਣ, ਹਜੇ ਸਟਾਕ ਹੈਗਾ ਤੁਹਾਡੇ ਕੋਲ? ਇੱਦਾਂ ਨਾ ਹੋਵੇ ਅਸੀਂ ਬਹੁਤ ਦੂਰੋਂ ਆਉਣਾ ਤੇ ਮਿਲਣੇ ਨਾ ਆਇਆਂ ਤੇ।
ਭੈਣ ਜੀ ਬੜੀ ਇਮਾਨਦਾਰੀ ਨਾਲ ਤੁਹਾਨੂੰ ਦੱਸਦਾ ਨਾ ਗੱਲ, ਸਾਫ਼ ਤੇ ਸਪਸ਼ਟ, ਤੁਸੀਂ ਮੇਰੀ ਗੱਲ ਨੂੰ ਚਾਹੇ ਬੁਰਾ ਨਾ ਮੰਨਿਓ, ਅਸੀਂ ਹੋਰ ਤਾਂ ਲਿਆਉਣੇ ਹੀ ਨਹੀਂ, ਇਹ ਤਾਂ ਫਿਰ ਠੱਗੀ ਹੈ, ਹੇਰਾ ਫੇਰੀ ਹੈ ਵੀ ਇੱਕ ਪਾਸੇ ਅਸੀਂ ਲਿਆਈ ਜਾਈਏ, ਦੂਜੇ ਪਾਸੇ ਕਹੀ ਜਾਈਏ ਅਸੀਂ ਬੰਦ ਕਰਦੇ ਹਾਂ, ਜੋ ਵੀ ਸਾਡੇ ਕੋਲ ਐਨਕਾਂ ਸਟੋਰ 'ਚ ਪਈਆਂ ਉਹੀ ਅਸੀਂ ਕਲੀਅਰ ਕਰਨੀ ਹੈ। ਸੋ ਜਿਹੜਾ ਤੁਹਾਡਾ ਸਵਾਲ ਹੈ, ਤੁਸੀਂ ਆਏ ਪਹਿਲਾਂ ਤਾਂ ਤੁਹਾਡਾ ਥੈਂਕਸ, ਤੁਸੀਂ ਸਾਡੀ ਜਿਹੜਾ ਜੋ ਅਸੀਂ ਕਹਿੰਦੇ ਹਾਂ ਵੀ ਕੋਸਟ ਪ੍ਰਾਈਸ ਦੇ ਰਹੇ ਤੁਸੀਂ ਡੈਫੀਨੇਟਲੀ, ਉਹ ਤਾਂ ਹੀ ਤੁਸੀਂ ਇਹ, ਮੈਂ ਤਾਂ ਕਹਿੰਦਾ ਯਾਰ ਦੇ ਉੱਤੇ ਸਾਨੂੰ ਦੱਸ ਦਿਓ ਤੁਸੀਂ ਤੁਹਾਨੂੰ ਠੱਗਿਆ ਕੁਛ ਕੀਤਾ, ਹਾਂਜੀ ਮੈਨੂੰ ਬੜੀ ਕੋਈ ਪ੍ਰੋਬਲਮ ਨਹੀਂ ਹੈ, ਜਿੰਨੀਆਂ ਸਾਡੇ ਕੋਲ ਐਨਕਾਂ ਪਈਆਂ ਉਹਦਾ ਬੈਸਟ ਤਰੀਕਾ ਹੀ ਹੈ ਵੀ, ਕਿਉਂਕਿ ਬ੍ਰਾਂਡਡ ਹਾਲੇ ਤਾਂ ਹੈਗੀਆਂ ਨੇ, ਬ੍ਰਾਂਡਡ ਵੀ ਨੇ, ਨੋਨ ਬ੍ਰਾਂਡਡ ਵੀ, ਪਰ ਤੁਹਾਡੀ ਜਿੰਨੀ ਛੇਤੀ ਆਉਂਗੇ ਤੁਹਾਡੀ ਚੋਇਸ ਬੈਟਰ ਹੋ ਜੂਗੀ। ਪਰ ਅਸੀਂ ਹੋਰ ਨਹੀਂ ਸੀ ਮੰਗਾ ਰਹੇ, ਹਾਲੇ ਵੀ ਹੈਗੀਆਂ ਨੇ, ਜਿੰਨੀਆਂ ਹੈਗੀਆਂ ਤੁਸੀਂ ਉਹਦੇ ਵਿੱਚੋਂ ਚੂਜ਼ ਕਰ ਸਕਦੇ ਹੋ। ਸਨਗਲਾਸੀ ਤੁਸੀਂ ਕਹਿੰਦੇ ਸਾਡੇ ਕੋਲ ਹਾਲੇ ਵੀ ਮਿਕਲ, ਸ਼ਾਇਦ ਮੈਨੂੰ ਪੱਕਾ ਨਹੀਂ ਪਤਾ ਕਿਉਂਕਿ ਹੁਣ ਮਿਕਸ ਹੋ ਜਾਂਦੀਆਂ, ਸੈਚਰਡੇ ਸੰਡੇ ਜਦੋਂ ਲੋਕ ਬਹੁਤ ਆਉਂਦੇ ਨੇ, ਬਹੁਤ ਘੱਟ ਹੁੰਦਾ, ਉਹ ਜਦੋਂ ਇੱਕ ਦੂਜੇ ਦੀਆਂ ਕੱਢੀ ਜਾਂਦੇ ਨੇ ਸਾਨੂੰ ਖੁਦ ਨਹੀਂ ਪਤਾ ਲੱਗਦਾ ਕਿਉਂਕਿ ਅਸੀਂ ਕਿਹੜਾ ਪ੍ਰੋਫੈਸ਼ਨਲ ਆ, ਹਾਂਜੀ। ਸੋ ਉਹਨੂੰ ਫਿਰ ਹੁਣ ਕੱਲ੍ਹ ਨੂੰ ਅਸੀਂ ਵਾਪਸ ਕੁੜੀ ਨੂੰ ਕਹਾਂਗੇ ਵੀ ਰੱਖ ਦਿਓ, ਫਿਰ ਕਈ ਵਾਰੀ ਉਹ ਟਾਈਮ ਲਾ, ਸਾਨੂੰ ਪਤਾ ਨਹੀਂ ਲੱਗਦਾ। ਹਾਂ ਆਫਕੋਰਸ ਹਾਲੇ ਵੀ ਮੈਂ ਕਹਿ ਸਕਦਾ ਵੀ ਕੁਝ ਨਾ ਕੁਝ ਬ੍ਰਾਂਡਡ, ਜਿਵੇਂ ਆਪਣਾ ਆਪਣੇ ਪੰਜਾਬੀ ਭਰਾਵਾਂ ਨੂੰ ਰੇਵਨ ਦੀਆਂ ਜਿਹੜੇ ਪੱਗ ਦੇ ਵਿੱਚ ਲਾਉਣ ਵਾਲੀਆਂ ਰੇਵਨ ਐਵੀਏਟਰ, ਉਹ ਪਸੰਦ ਕਰਦੇ ਨੇ, ਜਾਂ ਕੋਈ ਗੁੱਚੀ ਦੀਆਂ, ਜਾਂ ਕੋਈ ਪਰਾੜਾ, ਜਾਂ ਕੋਈ ਟੋਮ ਫੋਰਡ, ਜਾਂ ਕੋਈ ਹੋਰ ਵੀ ਹੁੰਦੀਆਂ ਹੋਣਗੇ, ਮੈਨੂੰ ਇੰਨਾ ਨਹੀਂ ਪਤਾ। ਉਹ ਸਨਗਲਾਸਿਸ ਵੀ ਪਈਆਂ ਅਤੇ ਘੱਟ ਕਾਫੀ ਤੇਜ਼ੀ ਨਾਲ ਰਹੀਆਂ ਨੇ, ਪਰ ਹਾਲੇ ਵੀ ਸਟਿਲ ਹੈਗੀਆਂ, ਤੁਸੀਂ ਆਖੋ ਜੋ ਚੋਇਸ ਕਰੋ, ਪਰ ਵਨ ਥਿੰਗ ਇਜ਼ ਕਲੀਅਰ, ਅਸੀਂ ਹੋਰ ਨਹੀਂ ਮੰਗਾਉਣੀਆਂ, ਨਾ ਅਸੀਂ ਹੋਰ ਦੇ, ਕਿਉਂਕਿ ਅਸੀਂ ਮੰਗਾਵਾਂਗੇ ਫਿਰ ਇੰਨੇ ਰੇਟ 'ਤੇ ਤੁਹਾਨੂੰ ਮਿਲਣੀਆਂ ਹੀ ਨਹੀਂ ਹੈ, ਹੈਂਜੀ। ਸੋ ਤੁਸੀਂ ਆ ਕੇ ਫਾਇਦਾ ਲੈ ਸਕਦੇ ਹੋ। ਐਨੀ ਅਦਰ ਕੁਐਸਚਨ?
ਇੱਕ ਕੁਐਸਚਨ ਹੋਰ ਹੈ ਮੇਰਾ,
ਹਾਂਜੀ।
ਮੈਂ ਜਾਣਾ ਪਾਕਿਸਤਾਨ,
ਹਾਂਜੀ,
ਤੇ ਜੇ ਚਾਰ ਪੰਜ ਮੈਂ ਸਨਗਲਾਸਿਸ ਲੈ ਲਾਂ, ਦੋ ਤਿੰਨ ਏਅਰ ਸੋਰੀ ਆਈ ਫਰੇਮ ਲੈ ਜਾਂ, ਕੋਈ ਨਾ ਕੋਈ ਡੀਲ ਮਿਲ ਜਾਏਗੀ ਤੁਹਾਡੇ ਹੋਰ ਸਪੈਸ਼ਲ ਡੀਲ ਕੋਈ?
ਭੈਣ ਜੀ ਤੁਹਾਡਾ ਮੈਂ ਪ੍ਰੋਮਿਸ ਕਰਦਾ, ਜਦੋਂ ਰੇਟ ਤੁਸੀਂ ਦੇਖੋਗੇ ਨਾ ਤੁਹਾਡੀ ਆਤਮਾ ਕਹੂਗੀ ਮੈਂ ਲੈਣੇ ਵੀ ਹੋਰ ਘੱਟ ਰੇਟ। ਹਾਂਜੀ ਇਹ ਤਾਂ ਫਿਰ ਉਹ ਇੰਡੀਆ ਵਾਲੀ ਗੱਲ ਹੋਊਗੀ ਨਾ ਵੀ ਜੇ ਵੀ ਅੱਧਾ ਰੇਟ ਵੀ ਜਿਹੜੇ ਪੰਜਾਬੀ ਨੇ ਵੀ ਜਿੰਨਾ ਮਰਜ਼ੀ ਲਾ ਦਿਓ, ਜੇ ਚਾਹ ਦਾ ਕੱਪ ਇੱਕ ਫ੍ਰੀ ਵੀ ਲਾ ਦਿਓ ਕਹਿੰਦੇ ਇੱਕ ਨਾਲ ਨਹੀਂ ਵੱਡੇ ਕੱਪ 'ਚ ਪੀਣੀ ਹੈ, ਤਾਂ ਤੁਹਾਨੂੰ ਮੈਂ ਯਕੀਨ ਦਿਖਾਉਣਾ ਵੀ ਉਹ ਇੰਨੇ ਪ੍ਰਾਈਸ ਜ਼ਿਆਦਾ ਘੱਟ ਨੇ, ਜ਼ਿਆਦਾ ਘੱਟ ਨੇ, ਤੁਸੀਂ ਸੋਚ ਵੀ ਨਹੀਂ ਸਕਦੇ ਹੋ ਨਾ ਹੀ ਤੁਸੀਂ ਮੰਗੋ ਵੀ ਹੋਰ ਘਟਾ ਦਿਓ।
ਚਲੋ ਸਹੀ ਹੈ, ਅਤੇ ਤੁਸੀਂ ਤੁਹਾਡੇ ਦਿਨ ਕਿਹੜੇ ਕਿਹੜੇ ਆ ਖੁੱਲਦੇ?
ਮੇਰੇ ਦਿਨ ਹੈਗੇ ਜੀ ਜਿਹੜੇ ਸਟੋਰ ਦੇ ਉਹ ਹੈਗੇ ਸੋਮਵਾਰ, ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ, ਚਾਰ ਦਿਨ, ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ 12 ਵਜੇ ਤੋਂ ਲੈ ਕੇ 5 ਵਜੇ ਤੱਕ, ਅਤੇ ਫਰਾਈਡੇ ਨੂੰ ਅਸੀਂ ਬੰਦ ਹੁੰਦੇ ਹਾਂ, ਸ਼ੁੱਕਰਵਾਰ ਜਿਹਨੂੰ ਕਹਿੰਦੇ ਹਾਂ ਪੰਜਾਬੀ ਜੁਮਾ ਵੀ ਕਹਿ ਦਿੰਦੇ ਉਸ ਦਿਨ ਬੰਦ ਹੁੰਦੇ ਹਾਂ, ਸੈਚਰਡੇ ਅਤੇ ਸੰਡੇ, ਸ਼ਨੀਵਾਰ ਅਤੇ ਐਤਵਾਰ ਨੂੰ ਅਸੀਂ 3 ਘੰਟਿਆਂ ਲਈ ਖੁੱਲ੍ਹਦੇ ਹਾਂ, 11 ਵਜੇ ਤੋਂ ਲੈ ਕੇ 2 ਵਜੇ ਤੱਕ, ਸੋ ਇਸ ਟਾਈਮ ਦੇ ਵਿਚਾਲੇ ਆਓ ਅਤੇ ਤੁਸੀਂ ਆਪਣੀ ਚੋਇਸ ਕਰ ਸਕਦੇ ਹੋ, ਪਾਕਿਸਤਾਨ ਲਿਜਾਓ, ਬੇਸ਼ੱਕ ਪਾਕਿਸਤਾਨ ਦੇ ਵਿੱਚ ਲਾਹੌਰ ਹੈ, ਕਰਾਚੀ ਹੈ, ਇਸਲਾਮਾਬਾਦ ਹੈ, ਸਾਡੇ ਕੋਲ ਅੱਜ ਆਏ ਸੀਗੇ, ਸਾਡੇ ਕੋਲ ਇਸਲਾਮਾਬਾਦ ਤੋਂ ਵੀ ਆਏ, ਕਰਾਚੀ ਤੋਂ ਵੀ ਆਏ, ਮੇਰੇ ਕੋਲ 9 ਰੁਪਿਆ ਤੁਹਾਨੂੰ ਦੱਸ ਦਿਆਂਗਾ ਬੜੇ, ਉਹ ਵੀ ਇੱਕ ਮਿਸੀਸਾਗਾ ਤੋਂ ਆਏ ਸੀਗੇ, ਇੱਕ ਬ੍ਰੈਂਟਫੋਰਡ ਤੋਂ ਆਏ ਸੀਗੇ, ਉਹ ਲੈਣ ਇੱਕ ਰੇਡੀਓ ਪ੍ਰੋਗਰਾਮ ਸੁਣ ਕੇ ਹੀ ਆਏ ਸੀਗੇ, ਅਤੇ ਮੈਂ ਉਹਨਾਂ ਨੂੰ ਪੁੱਛਿਆ ਸੀ ਜੀ ਮੇਰਾ ਰੇਡੀਓ ਪ੍ਰੋਗਰਾਮ ਹੈ ਤੁਸੀਂ ਬੇਸ਼ੱਕ ਉਹ ਸੁਣਦੇ ਨੇ, ਮੈਂ ਫਿਰ ਉਸੇ ਗੱਲ 'ਤੇ ਸਟੈਂਡ ਕਰਦਾ ਕਿ ਰੇਡੀਓ 'ਤੇ ਆ ਕੇ ਦੱਸ ਦਿਓ ਜੇ ਤੁਹਾਡਾ ਅਸੀਂ ਕੋਈ ਠੱਗੀ ਕੀਤੀ ਹੈ ਜਾਂ ਮਹਿੰਗੇ ਰੇਟ ਹੋਏ ਲੱਗੇ ਤੁਹਾਨੂੰ, ਜਾਂ ਤੁਹਾਨੂੰ ਤੁਸੀਂ ਖੁਸ਼ ਹੋ ਕੇ ਪੂਰੇ ਨੇ ਗਏ, ਜਾਂ ਸਾਡੀ ਚਾਹ ਦਾ ਫਿੱਕੀ ਸੀ ਪਰ ਥੋੜ੍ਹਾ ਜਿਹਾ ਤੁਸੀਂ ਪਿਆਰ ਵਿੱਚ ਮਿਕਸ ਕਰ ਦਿੰਦੇ ਉਹ ਮਿੱਠੀ ਬਣ ਜਾਂਦੀ ਹੈ।
ਠੀਕ ਹੈ, ਥੈਂਕ ਯੂ,
ਥੈਂਕ ਯੂ, ਥੈਂਕ ਯੂ ਜੀ। ਸੋ ਮੇਰੇ ਕੋਲ ਇੱਕ ਲਾਈਨ ਹੋਰ ਹੈ ਸਾਡੀ, ਹੈਲੋ 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 ਹਾਂਜੀ, ਯੈਸ
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਪੁੱਛਣਾ ਸੀ ਤੁਸੀਂ ਆਨਲਾਈਨ ਐਨਕਾ ਵੀ ਵੇਚਦੇ, ਆਨਲਾਈਨ ਕੋਈ ਡੀਲਿੰਗ ਹੈਗੀ ਹੈ ਤੁਹਾਡੀ?
ਹਾਂਜੀ ਉਹ ਭਾਈ ਸਾਹਿਬ ਗੱਲ ਲੈਣ ਜਾ ਵੀ ਆਨਲਾਈਨ ਇਲੀਗਲ ਹੈ, ਜੇ ਤੁਸੀਂ ਆਪਟੀਸ਼ੀਅਨਸ ਕਾਲਜ ਆਫ ਆਪਟੀਸ਼ੀਅਨ ਦੀ ਵੈਬਸਾਈਟ ਤੇ ਜਾਓ, ਆਨਲਾਈਨ ਇਲੀਗਲ ਹੈ, ਨਾ ਕੋਈ ਲੈ ਸਕਦਾ ਨਾ ਕੋਈ ਵੇਚ ਸਕਦਾ, ਪਰ ਚੱਲੀ ਦਾ ਸਭ ਕੁਝ ਜਾਂਦਾ, ਇਲੀਗਲ ਤਾਂ ਡਰੱਗ ਵੀ ਹੈ ਚੱਲੀ ਜਾਂਦੀ, ਕਿਉਂਕਿ ਆਨਲਾਈਨ ਦੇ ਵਿੱਚ ਅਸੀਂ ਮੇਰਾ ਤਜਰਬਾ ਕੀ ਹੈ ਕਿ ਆਨਲਾਈਨ ਦੇ ਵਿੱਚ ਅਸੀਂ ਪਿਕਚਰਾਂ ਪਾ ਦਿੰਦੇ ਹਾਂ ਜਿਹੜੀਆਂ ਬ੍ਰਾਂਡਡ ਹੁੰਦੀਆਂ, ਜਿਹੜੀਆਂ ਓਰਿਜਨਲ ਹੁੰਦੀਆਂ, ਅਤੇ ਉਹ ਲੋਕਾਂ ਨੂੰ ਪਤਾ ਨਹੀਂ ਅਸੀਂ ਪਿਕਚਰ ਦੇ ਕੇ ਆਰਡਰ ਕਰਦੇ, ਨਾ ਅਸੀਂ ਬੰਦੇ ਨੂੰ ਜਾਣਦੇ ਹਾਂ ਵੀ ਕਿੱਥੋਂ ਲਈਆਂ ਕਿਵੇਂ ਨਹੀਂ ਲਈਆਂ, ਜਦੋਂ ਸਾਡੇ ਕੋਲ ਕੁਆਲਿਟੀ ਆ ਜਦੋਂ ਵਾਪਸ ਅਸੀਂ ਸ਼ਿਪਮੈਂਟ ਰਿਸੀਵ ਕਰਦੇ ਹਾਂ ਕੁਆਲਿਟੀ ਨਹੀਂ ਮਿਲਦੀ, ਫਿਰ ਮੋੜ ਮੜੀਏ ਤਾਂ ਪੰਗਾ ਰਹਿੰਦਾ, ਹਾਂਜੀ ਸੋ ਬੜੀਆਂ ਪ੍ਰੋਬਲਮ ਨਾ ਐਨਕਾਂ ਨਹੀਂ, ਅਸੀਂ ਵੈਸੇ ਵੀ ਦੇਖਦੇ ਹਾਂ ਕਈ ਚੀਜ਼ਾਂ ਦੀਆਂ ਜਿਹੜੀਆਂ ਰੱਖੀਆਂ ਘੜੀਆਂ ਹੋਈਆਂ ਐਨਕਾਂ ਹੁੰਦੀਆਂ, ਲੋਕ ਆ ਕੇ ਸਾਨੂੰ ਦੱਸਦੇ ਨੇ ਫਿਰ ਉਹ ਪ੍ਰੋਬਲਮ ਦੇ, ਸੋ ਆਨਲਾਈਨ ਅਸੀਂ ਵੇਚਦੇ ਨਹੀਂ ਨਾ ਅਸੀਂ ਮੰਗਵਾਉਂਦੇ ਹਾਂ, ਸਾਡੇ ਕੋਲ ਪਹਿਲੀ ਗੱਲ ਤਾਂ ਅਸੀਂ ਬੰਦ ਕਰ ਰਹੇ ਹਾਂ, ਸੋ ਜੋ ਵੀ ਸਾਡੇ ਕੋਲ ਸਮਾਨ ਪਿਆ ਤੁਸੀਂ ਆ ਕੇ ਦੇਖ ਲਓ, ਆਨਲਾਈਨ ਤਾਂ ਭੁੱਲ ਜਾਓ, ਆਨਲਾਈਨ ਨਾਲੋਂ ਵੀ ਅੱਧੇ ਰੇਟ ਮਿਲ ਜਾਣਗੇ, ਫਿਰ ਅੱਧੇ ਤਾਂ ਮੇਰੇ ਮਗਰ ਨਾ ਪੈਜੂ ਵੀ ਅੱਧਾ ਇੰਨਾ ਜਿਹੜੇ ਮਤਲਬ ਕੋਸਟ ਪ੍ਰਾਈਸ 'ਤੇ ਅਸੀਂ ਦੇ ਰਹੇ ਹਾਂ, ਮੈਂ ਅੰਦਾਜ਼ਾ ਹੀ ਲਾਉਣਾ ਵੀ ਉਹਨੂੰ ਕਿਤੇ ਕਿਤੇ ਸਸਤੇ ਹੋਣਗੇ। ਐਨੀ ਅਦਰ ਕੁਐਸਚਨ ਸਰ?
ਹਾਂਜੀ ਨਹੀਂ, ਮੈਂ ਐਕਚੁਅਲੀ ਸੁਣਿਆ ਸੀ ਵੀ ਤੁਹਾਡੇ ਪ੍ਰਾਈਸਿਸ ਆਨਲਾਈਨ ਨਾਲੋਂ ਬੈਟਰ ਆ, ਤਾਂ ਮੈਂ ਪੁੱਛਿਆ ਸੀ ਕਿ ਤੁਸੀਂ ਆਨਲਾਈਨ ਵੀ, ਮੈਂ ਬੇਸ਼ੱਕ ਜੇ ਚਲ ਮੈਂ ਆਉਣਾ ਹੋਇਆ ਸਟੋਰ, ਤੁਸੀਂ ਖੁੱਲੇ ਆ ਮਤਲਬ ਕੋਵਿਡ ਕਰਕੇ ਕਈ ਦੁਕਾਨਾਂ ਬੰਦ ਵੀ ਆ, ਮੈਂ ਆ ਸਕਦਾ ਤੁਹਾਡੇ ਸਟੋਰ?
ਹਾਂਜੀ ਤੁਸੀਂ ਜਦੋਂ ਆਓਗੇ ਸਾਡੇ ਕੋਲ ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ 4 ਦਿਨ ਅਸੀਂ 12 ਵਜੇ ਤੋਂ ਲੈ ਕੇ 5 ਵਜੇ ਤੱਕ ਖੁੱਲਦੇ ਹਾਂ, ਫਰਾਈਡੇ ਬੰਦ ਹੁੰਦੇ ਹਾਂ, ਸੈਚਰਡੇ ਸੰਡੇ ਅਸੀਂ 11 ਵਜੇ ਤੋਂ 3 ਵਜੇ ਤੱਕ ਖੁੱਲਦੇ ਹਾਂ। ਜਦੋਂ ਭਾਈ ਸਾਹਿਬ ਆਓਗੇ ਮੈਂ ਤੁਹਾਡੀ ਆਵਾਜ਼ ਜ਼ਰੂਰ ਯਾਦ ਰੱਖੂੰਗਾ, ਤੁਹਾਨੂੰ ਮੈਂ ਵਧੀਆ ਪਨੀਰ ਵਾਲੇ ਸਮੋਸੇ ਖਵਾਉਂਗਾ, ਤੁਸੀਂ ਕਦੇ ਵੀ ਨਹੀਂ ਖਾਧੇ ਹੋਵੋਗੇ, ਇੰਨੇ ਵਧੀਆ ਸਾਡੇ ਸਟੋਰ ਦੇ ਨਾਲ ਵਿਕਦੇ ਨੇ।
ਓਕੇ ਥੈਂਕ ਯੂ ਵੈਰੀ ਮਚ,
ਥੈਂਕ ਯੂ ਸਰ। ਸੋ ਇੱਕ ਲਾਈਨ ਹੋਰ ਹੈ, ਹੈਲੋ ਹੈਲੋ
ਹੈਲੋ
ਯੈਸ
Hi, I wanted to ask, I wanted to come in with my lens prescription from somewhere else. How long does it take to order and get it done?
Of course, you know, you can bring it the prescription from any other doctor, no problem. So our girl, you know, our professional optician, she will take the measurement and we can order the lenses. If you want the frame, sure, we have the branded and non-branded frames too. And our prices are the cost price because we are closing our store. So I don't want to mention on the radio that what are the prices are. But of course, I can assure you that whatever we tell you the price, it's our cost price and you will be definitely surprise to know about the price, even for the lenses, either if say single vision, bifocal or progressive, doesn't matter, any lenses, we will definitely give you the cost price and which will be much cheaper. Okay,
you guys also do contact lenses?
Contact lens, we did, but right now no, sorry for that, because I don't have any knowledge and our optician who was here before, she has all those type of knowledge and moreover when we are closing, so we are not ordering any new thing.
Okay, thank you.
Thank you very much. God bless. Okay, so now we can listen the song again. प्रभु जी तेरा राम जी करेंगे बेड़ा पार, सेम को सॉन्ग इफ यू कैन।
तेरा राम जी करेंगे बेड़ा पार, उदासी मन काहे को करे। तेरा राम जी करेंगे बेड़ा पार, उदासी मन काहे को करे रे, काहे को डरे रे, काहे को डरे, काहे को डरे, काहे को डरे रे, काहे को डरे। तेरा राम जी करेंगे बेड़ा पार, उदासी मन काहे को करे। तेरा राम जी करेंगे बेड़ा पार, उदासी मन काहे को करे। तेरा राम जी नैया तेरी राम हवाले, लहर लहर हरी आप संभाले। नैया तेरी, नैया तेरी राम हवाले, लहर लहर हरी आप संभाले। हरी आप ही उठावे तेरा भार, उदासी मन काहे को करे। तेरा राम जी करेंगे बेड़ा पार, उदासी मन काहे को करे। तेरा राम जी।
जैसे मजीद कारोबार और खिदमात दोबारा खुल रही हैं, हम सबको एक दूसरे को महफूज रखने की कोशिश जारी रखनी चाहिए। जिस्मानी फासला रखने का अमल जारी रखिए और 2 मीटर का फासला रखें। जहां जिस्मानी फासला रखना दुश्वार हो और लाजमी हो, वहां फेस मास्क पहने। कसरत से हाथों को धोना जारी रखें। अगर आपको फिक्र हो कि आपको COVID-19 हो सकता है या आपका सामना वायरस से हुआ है, तो आप मुआयना करवाएं। घर के अंदर या बाहर महफूज रहें, जिंदगियां बचाएं। मजीद मालूमात के लिए ontario.ca/coronavirus मुलाहिजा करें। हुकूमत ओंटेरियो की जानिब से अदायगी करता।
वेलकम बैक। जिस तरह के तुहानु पता ही है कि अज असी गलबात कर रहे हैं कि सानू अपनी जिंदगी दे विच जिहड़ियां मुश्किलां आ रही ने, औकड़ां आ रही, जिहड़े असी दुख परेशान हां, तो उहदे लई सानू की करना चाहिए, किस तरह की लाइफ बतीत करनी चाहिए है। उहदे विच एक बार देखो ना, जिहड़ी जिहड़े अर्जुन ने श्री कृष्ण नू पुछिया सीगा कि जिहड़ी दलिद्रता है जां गरीबी है, दुख है, इहनू असीं किवें दूर कर सकदे हां। भगवत गीता दे विच आउंदा, हिंदुआं दी होली बुक है, उहदे विच अर्जुन ने पुछिया सी कृष्ण महाराज नू कि जिहड़ी गरीबी है, दुख ने, इहनू किवें दूर कर सकदे हां। तां उस विच श्री कृष्ण ने फरमाया सी, दरिद आए नाशम दानम, कि जिहड़ी गरीबी है जे उहनू दूर करना है ना, तां जिन्नी भी तुहाडी समर्थ है, जिन्नी भी तुसीं कैपेबल हो, कपैसिटी है, जरूर दान करो। थोड़ा मोटा ही नहीं है भी वड्डा दान करना, जिवें कहिंदे ने अहरण की चोरी करें सूई का दे दान, उपर चढ़ के देखते कब आवे भगवान। ये नहीं भी पहला बड़ियां बड़ियां ठगियां चोरियां करी चलो, दिन रात लुटी चलो, तो फिर वो थोड़ा मोटा पुनदान कर दो तो तुम रब न मिल जाओगे। इस तरह रब नू नहीं मिला जा सकता। सो हक हलाल की कमाई चो घाल खाए कुछ हथों दे, नानक राह पछाने सोए। जिनी भी तुम्हारी हक हलाल की कमाई है, वो तिल फुल जो तुम दान कर दो ना, तो वो ताकि गरीबी दूर कर एक जरिया बनता है। जिस तरह जे तुहाडे कोल एक फल है, वह जो असी जमीन एक तो एक ही रहूगा, जो असी उन्हें जमीन च बीज दिंदे आ, जमीन की जिहड़ी उपजाऊ धरती है, शक्ति है, उहदे नाल उह बहुत वड्डा ट्री बनता है, फिर हजारां लखां उहदे नाल फल लगते हैं। इस तरह ही जदों असी थोड़ा मोटा जिनी भी समर्था है वह दान करते हैं, तो वह गरीबी नूं दूर करन दा एक जरिया बनती है। महात्मा गांधी जी जिन्हों असी फाउंडर ऑफ आवर इंडिया कहने, पर ਤੇ ਉਹਨਾਂ ਦੀ ਇੱਕ ਗੱਲ ਲਾਈਫ ਦੇ ਵਿੱਚ ਆਉਂਦੀ ਹੈ ਕਿ ਇੱਕ ਵਾਰ ਉਹ ਟ੍ਰੇਨ 'ਚ, ਕਿਉਂਕਿ ਉਦੋਂ ਵਧੀਆ ਉਹ ਵਧੀਆ ਵਧੀਆ ਕਾਰਾਂ ਜਿਹੜੇ ਚੰਗੇ ਬੰਦੇ ਹੁੰਦੇ ਨੇ ਨਾ ਪਹੁੰਚੇ ਹੋਏ ਪੋਲੀਟੀਸ਼ੀਅਨ ਵੀ ਹੁੰਦੇ ਹਨ, ਉਹਨਾਂ ਦੀ ਲਾਈਫ ਬੜੀ ਸਿੰਪਲ ਹੁੰਦੀ ਹੈ, ਧੋਤੀ ਦੇ ਵਿੱਚ ਹੀ ਰਹਿੰਦੇ ਸੀਗੇ, ਚੱਪਲਾਂ ਇੱਕੋ ਹੀ ਸੀਗੀਆਂ। ਹਾਂਜੀ, ਇਹ ਨਹੀਂ ਵੀ ਅੱਜ ਕੱਲ੍ਹ ਦੇ ਸੰਤ ਮਹਾਤਮਾ ਵਾਂਗੂ ਉਪਦੇਸ਼ ਦਿੰਦੇ ਨੇ ਕਿ ਜੀ ਹੱਕ ਹਲਾਲ ਦੀ ਕਮਾਈ ਕਰੋ ਜੀ, ਦਾਨ ਪੁੰਨ ਕਰੋ ਜੀ, ਲੋਕਾਂ ਦੇ ਪੈਸਿਆਂ 'ਤੇ ਐਸ਼ ਕਰਦੇ ਨੇ, ਵੱਡੀਆਂ ਵੱਡੀਆਂ ਕਾਰਾਂ, ਵੱਡੇ ਵੱਡੇ ਜਹਾਜ਼ ਰੱਖੇ ਨੇ, ਉਹ ਜਾਂਦੇ ਹੀ ਨਹੀਂ ਹੈ ਇੰਡੀਆ 'ਚ ਵੀ, ਪੰਜਾਬ 'ਚ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦੇ ਜਹਾਜ਼, ਆਪਣੇ ਸੱਚਖੰਡ ਦੇ ਵਿੱਚ ਉਹਨਾਂ ਨੇ ਹੈਲੀਪੈਡ ਬਣਾਏ ਵੇ ਨੇ ਵਧੀਆ, ਲੋਕਾਂ ਨੂੰ ਉਪਦੇਸ਼ ਹੀ ਕਰਦੇ ਨੇ, ਆਪ ਉਹਦੇ ਕੱਖ ਨਹੀਂ ਅਮਲ ਕਰਨਾ ਉਹਨਾਂ ਨੇ। ਹਾਂਜੀ, ਸੋ ਜਿਹੜੇ ਜਿਹੜੇ ਲੋਕ ਪਹੁੰਚੇ ਹੁੰਦੇ ਨੇ ਨਾ, ਮੈਂ ਕਹਿ ਸਕਦਾ ਵੀ ਅਜਿਹੇ ਇਹ ਗੱਲ ਨਹੀਂ ਹੈ ਵੀ ਦੁਨੀਆਂ 'ਚ ਹੈ ਹੀ ਨਹੀਂ, ਬਹੁਤ ਨੇ, ਪੰਜਾਬ 'ਚ ਵੀ ਨੇ, ਹਿੰਦੁਸਤਾਨ 'ਚ ਵੀ ਨੇ, ਪਾਕਿਸਤਾਨ 'ਚ ਵੀ ਨੇ, ਹੋਰ ਮੁਲਕਾਂ 'ਚ ਵੀ ਨੇ, ਉਹ ਛੁਪੇ ਰੁਸਤਮ ਹੁੰਦੇ ਨੇ, ਕੋਟਨ ਮੇ ਕੋਟ, ਬਾਕੀ ਤਾਂ ਇੱਟ ਚੱਕੋ ਸੰਤ ਨਿਕਲਦਾ, ਇੱਟ ਚੱਕੋ ਗੁਰੂ ਨਿਕਲਦਾ, ਵਧੀਆ ਟੀ ਵੀ ਲਾ ਲਓ, ਵਧੀਆ ਕਹਾਣੀਆਂ ਇੱਧਰ ਉੱਧਰ ਪੜ੍ਹ ਕੇ ਸੁਣਾਈ ਜਾਂਦੇ ਨੇ, ਅਤੇ ਲੋਕ ਕਹਿੰਦੇ ਨੇ ਵਾਹ 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 ਵਾਹ, ਲੱਖਾਂ ਹੀ ਉਹਨਾਂ ਦੇ ਭਗਤ ਨੇ, ਅਤੇ ਜਦੋਂ ਡੀਲ ਕਰੋ ਕੋਲੇ ਰਹਿ ਕੇ ਉਹਨਾਂ ਨੂੰ ਦੇਖਣ ਦੀ ਮੌਕਾ ਹੋਵੇ, ਫਿਰ ਪਤਾ ਲੱਗਦਾ ਵੀ ਕਿੰਨਾ ਵੱਡਾ ਠੱਗ ਹੈ। ਸੋ ਮੈਂ ਮਹਾਤਮਾ ਗਾਂਧੀ ਜੀ ਗੱਲ ਦੱਸ ਰਿਹਾ ਸੀਗਾ ਵੀ ਉਹਨਾਂ ਨੇ ਆਪਣੀ ਲਾਈਫ 'ਚ ਜੋ ਕਿਹਾ ਉਹ ਕਰਕੇ ਦਿਖਾਇਆ। ਕਹਿੰਦੇ ਇੱਕ ਵਾਰੀ ਉਹ ਟ੍ਰੇਨ 'ਤੇ ਚੜ੍ਹੇ, ਤੁਹਾਨੂੰ ਪਤਾ ਇੰਡੀਆ ਦੇ ਵਿੱਚ ਟ੍ਰੇਨ ਦੇ ਉੱਤੇ ਧੱਕਾ ਪੈਂਦਾ, ਸੋ ਉਦੋਂ ਜਦੋਂ ਚੜ੍ਹੇ ਟ੍ਰੇਨ ਦੇ ਉੱਤੇ, ਇੱਕ ਪੈਰ ਉਹਨਾਂ ਦਾ ਉਹਦੇ 'ਤੇ ਜਿਹੜਾ ਫੱਟਾ ਹੁੰਦਾ, ਸਟੈਂਡ ਹੁੰਦਾ ਮੂਹਰੇ, ਜਿਹੜੇ ਫੱਟੇ ਜਿਹੇ 3 ਕਲੰਕ ਦੇ ਹੁੰਦੇ ਨੇ, ਪੌੜੀਆਂ ਕਹਿ ਲਓ, ਸੀੜੀਆਂ ਕਹਿ ਲਓ, ਉਹਦੇ 'ਤੇ ਸੀਗਾ, ਇੱਕ ਬਾਹਰ ਹਵਾ 'ਚ ਹੀ ਸੀਗਾ, ਸੋ ਉਹਨਾਂ ਦੇ ਪੈਰ 'ਚੋਂ ਜਿਹੜੀ ਉਹ ਬੀ ਸ਼ੇਪ ਦੀ ਜੁੱਤੀ ਦੀ ਚੱਪਲ ਹੁੰਦੀ ਨਾ, ਇਹ ਜੀ ਸਿੰਪਲ ਸੀਗੇ ਉਹ ਚੱਪਲ ਉਹਨਾਂ ਦੇ ਪੈਰ 'ਚੋਂ ਨਿਕਲ ਕੇ ਉੱਡ ਗਈ, ਡਿੱਗ ਪਈ। ਅਤੇ ਹੁਣ ਮਹਾਤਮਾ ਗਾਂਧੀ ਜੀ ਨਾ ਤਾਂ ਟ੍ਰੇਨ ਤੋਂ ਉੱਤਰ ਕੇ ਚੱਪਲ ਚੁੱਕ ਸਕਦੇ ਸੀ, ਕਿਉਂਕਿ ਟ੍ਰੇਨ ਚੱਲ ਪਈ, ਉਹਨਾਂ ਨੇ ਪਤਾ ਕੀ ਕੀਤਾ, ਉਹਨਾਂ ਨੇ ਆਪਣੇ ਦੂਜੇ ਪੈਰ 'ਚੋਂ ਚੱਪਲ ਲਾ ਕੇ ਜਿੱਧਰ ਚੱਪਲ ਡਿੱਗੀ ਸੀ ਜ਼ੋਰ ਦੀ ਮਾਂ ਉੱਧਰ ਨੂੰ ਸਿੱਟਤੀ, ਅਤੇ ਕਿਸੇ ਨੇ ਪੁੱਛਿਆ ਵੀ ਮਹਾਤਮਾ ਜੀ ਆਹ ਕੀ ਕੀਤਾ, ਤੁਹਾਡੀ ਇੱਕ ਚੱਪਲ ਡਿੱਗੀ ਸੀ ਤੂੰ ਦੂਜੀ ਵੀ ਉੱਧਰ ਨੂੰ ਸਿੱਟ ਦਿੱਤੀ, ਉਹ ਕਹਿੰਦਾ ਗੱਲ ਇਹ ਆ ਵੀ ਦੂਜੀ ਮੇਰੇ ਤਾਂ ਕੰਮ ਆਉਣੀ ਨਹੀਂ, ਪਰ ਮੈਂ ਤਾਂ ਕਰਕੇ ਸਿੱਟੀ ਆ ਵੀ ਜਿਹਨੂੰ ਉਹ ਪਹਿਲੀ ਮਿਲ ਜੂਗੀ ਤਾਂ ਉਹ ਦੂਜੀ ਨੂੰ ਜਦੋਂ ਮਿਲੂਗੀ ਉਹਦੇ ਦੋ ਪੈਰਾਂ 'ਚ ਕੰਮ ਤਾਂ ਆਊਗੀ, ਇੱਕ ਜੁੱਤੀ ਦਾ ਕੀ ਫਾਇਦਾ। ਸੋ ਇਹ ਵੀ ਇੱਕ ਤਰੀਕੇ ਨਾਲ ਦਾਨ ਹੈ, ਇਹ ਕਰਕੇ ਸੋ ਆਪਾਂ ਨੂੰ ਛੋਟਾ ਛੋਟਾ ਵੀ ਜਿਹੜਾ ਦਾਨ ਕਰਦੇ ਹਾਂ ਨਾ ਉਹਦੇ ਨਾਲ ਫਾਇਦਾ ਹੁੰਦਾ। ਅਸੀਂ ਕਿਸੇ ਕੋਈ ਬੰਦਾ ਭੁੱਖਾ ਉਹਨੂੰ ਅਸੀਂ ਰੋਟੀ ਖਵਾ ਦਿੰਦੇ ਹਾਂ, ਜੇ ਸਾਡੇ ਕੋਲ 2 ਰੋਟੀਆਂ ਨੇ, ਜੇ ਕੋਈ ਭੁੱਖਾ ਆ ਗਿਆ ਜੇ ਉਸ 2 ਦੇ ਵਿੱਚੋਂ ਅਸੀਂ ਅੱਧੀ ਵੀ ਦੇ ਦਿਆਂਗੇ, ਚੱਪਾ ਵੀ ਦੇ ਦਾਂਗੇ, ਸਾਡਾ ਕਿਹੜਾ ਪੇਟ ਪਹਿਲਾਂ ਹੀ ਬਥੇਰੇ ਵਧੇ ਹੋਏ ਨੇ, ਉਹਦੇ ਨਾਲ ਕੀ ਫਰਕ ਪੈਣ ਲੱਗਿਆ। ਲੇਕਿਨ ਜਦੋਂ ਤੁਸੀਂ ਕਿਸੇ ਗਰੀਬ ਦੇ ਪੇਟ ਦੇ ਵਿੱਚ ਕੁਛ ਥੋੜ੍ਹੀ ਮੋਟੀ ਵੀ ਚੀਜ਼ ਪਾਉਂਦੇ ਹੋ, ਐਟਲੀਸਟ ਉਹਦੇ ਨਾਲ ਕੀ ਹੈ ਕਿ ਉਹਨੂੰ ਤਰਵਾਸ ਆਉਂਦੀ ਹੈ, ਉਹਦੇ ਦਿਲ 'ਚੋਂ ਸੀਸ ਨਿਕਲਦੀ ਹੈ, ਜਦੋਂ ਉਹ ਸੀਸਾਂ ਦਿੰਦਾ ਤਾਂ ਇਹ ਜਿਹੜੀਆਂ ਸਾਡੀਆਂ ਸੀਸਾਂ ਨੇ ਉਹ ਤੁਰਮਸਤਕ ਪਰਮਾਤਮਾ ਦੀ ਦਰਗਾਹ 'ਚ ਵੀ ਪਹੁੰਚਦੀਆਂ। ਹਾਂਜੀ, ਸੋ ਇਸ ਕਰਕੇ ਕੋਸ਼ਿਸ਼ ਕਰੋ, ਜਿਵੇਂ ਅਰਜਨ ਨੂੰ ਕ੍ਰਿਸ਼ਨ ਨੇ ਸਮਝਾਇਆ ਸੀਗਾ ਵੀ ਜਿੰਨੀ ਕੁ ਤੁਹਾਡੀ ਸਮਰੱਥਾ ਹੈ, ਜਿੰਨੀ ਕੁ ਤੁਹਾਡੀ ਯੋਗਤਾ ਹੈ, ਉਹਦੇ ਮੁਤਾਬਕ ਜ਼ਰੂਰ ਹੱਥ ਜਿਹੜਾ ਤੁਹਾਡਾ ਉਹ ਦਾਨ ਦੇ ਵੱਲ, ਕਿਸੇ ਲੋੜਵੰਦ ਦੇ ਵੱਲ ਜ਼ਰੂਰ ਆਪਣੇ ਆਪ ਸਾਨੂੰ ਦੇਣਾ ਚਾਹੀਦਾ। ਇਹੀ ਨਹੀਂ ਹੋਣਾ ਚਾਹੀਦਾ ਵੀ ਅਸੀਂ ਕਿਸੇ ਨਾਲ ਈਰਖਾ ਕਰੀਏ, ਜੈਲਸੀ ਕਰੀਏ, ਕੋਈ ਬੰਦਾ ਤਰੱਕੀ ਕਰ ਗਿਆ ਸਾਨੂੰ ਜੈਲਸੀ ਹੁੰਦੀ ਹੈ, ਜੇ ਅਸੀਂ ਸੜਦੇ ਹੀ ਰਹਿੰਦੇ ਹਰ ਵਕਤ, ਕਿਸੇ ਦਾ ਕੋਈ ਵਿਆਹ ਹੋ ਗਿਆ ਮੁੰਡੇ ਦਾ, ਕਿਸੇ ਨੇ ਕੋਈ ਤਰੱਕੀ ਕਰ ਲਈ, ਕੋਈ ਡਾਕਟਰ ਬਣ ਗਿਆ, ਕੋਈ ਇੰਜੀਨੀਅਰ ਬਣ ਗਿਆ, ਕੋਈ ਪੋਲੀਟੀਸ਼ੀਅਨ ਬਣ ਗਿਆ, ਕੋਈ ਮਿਨਿਸਟਰ ਬਣ ਗਿਆ, ਉੱਪਰੋਂ ਰਿਸ਼ਤੇਦਾਰ ਕੀ ਜਾਂਦੇ, ਵਧਾਈਆਂ ਜੀ ਵਧਾਈਆਂ, ਲਿਓ ਜੀ ਬਰਫੀ ਕਦੋਂ ਖਵਾਓਗੇ, ਆਓ ਕਦੋਂ ਕਰੋਗੇ, ਵਿੱਚੋਂ ਜਲੀ ਜਾਂਦੇ ਹਾਂ। ਜਿਹੜਾ ਸਾਡਾ ਸਾੜਾ ਹੈ ਨਾ, ਜਿਹੜਾ ਅਸੀਂ ਜੈਲਸੀ ਕਰਦੇ ਹਾਂ, ਇਹਦੇ ਨਾਲ ਵੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਖੁਸ਼ ਨਹੀਂ ਰਹਿ ਸਕਦੇ। ਹਾਂਜੀ, ਖੁਸ਼ ਉਹੀ ਰਹਿ ਸਕਦਾ, ਖੁਸ਼ ਉਹ ਰਹਿ ਸਕਦਾ ਜਿਹਨੇ ਕੋਈ ਆਪਣੇ ਮੁਰਸ਼ਦ ਦਾ, ਗੁਰੂ ਦਾ, ਟੀਚਰ ਦਾ ਲੜ ਫੜਿਆ। ਗੁਰੂ ਕਿਹਨੂੰ ਕਹਿੰਦੇ ਨੇ, ਮੈਂ ਕਈ ਵਾਰੀ ਅੱਗੇ ਅਰਜ਼ ਕੀਤਾ, ਗੁਰੂ ਉਹ ਹੈ ਜਿਹਨੇ ਖੁਦ ਅੰਦਰਲਾ ਭੇਦ ਪਾ ਲਿਆ ਹੋਵੇ। ਕਹਿੰਦੇ ਨੇ ਇਹਨੇ ਇੱਕ ਵਾਰ ਸੰਤ ਕੋਲ ਕੋਈ ਬੰਦੇ ਦੂਰੋਂ ਚੱਲ ਕੇ ਗਏ, ਅਤੇ ਕਿਉਂਕਿ ਉਹਦੀ ਸੰਤ ਦੀ ਮਹਿਮਾ ਬੜੀ ਸੀਗੀ ਵੀ ਬੜਾ ਪਹੁੰਚਿਆ ਵੈ, ਉਹਨੂੰ ਜਾ ਕੇ ਕਹਿੰਦੇ ਜੀ ਮੱਥਾ ਟੇਕਿਆ ਸੰਤ ਨੂੰ, ਅਤੇ ਕਹਿੰਦੇ ਜੀ ਗੱਲ ਇਹ ਆ ਵੀ ਬਾਬਾ ਜੀ ਅਸੀਂ ਤੁਹਾਡੇ ਕੋਲ ਆਏ ਹਾਂ, ਸਾਡਾ ਮੁੰਡਾ ਨਾ ਇਹਦੇ ਫੋੜੇ ਬਹੁਤ ਨਿਕਲਦੇ ਨੇ, ਫੋੜੇ ਸਮਝਦੇ, ਫੋੜੇ ਫਿੰਸੀਆਂ। ਕਹਿੰਦੇ ਕਿਉਂ? ਕਹਿੰਦੇ ਗੁੜ ਬਹੁਤ ਖਾਂਦਾ ਜੀ। ਤੁਸੀਂ ਕਹਿੰਦੇ ਅਸੀਂ ਬਥੇਰਾ ਸਮਝਾ ਕੇ ਹਟ ਗਏ, ਡਾਕਟਰਾਂ ਨੇ ਵੀ ਕਿਹਾ, ਹਕੀਮਾਂ ਨੇ ਵੀ ਕਿਹਾ, ਵੈਦਾਂ ਨੇ ਵੀ ਕਿਹਾ ਤੂੰ ਗੁੜ ਨਾ ਖਾਇਆ ਕਰੇ, ਇਹ ਹਟਦਾ ਹੀ ਨਹੀਂ। ਸਾਨੂੰ ਕਿਸੇ ਨੇ ਕਿਹਾ ਵੀ ਤੁਸੀਂ ਕੋਈ ਕਿਰਪਾ ਕਰ ਦਿਓ, ਹੈ ਨਾ ਵੀ ਸੰਤ ਮਹਾਤਮਾ ਕੋਲ, ਤੁਹਾਡੇ ਕੋਲ ਅਸੀਂ ਆਇਆ, ਕੋਈ ਇਹੋ ਜਿਹੀ ਤੁਸੀਂ ਕਿਰਪਾ ਕਰੋ, ਤੁਹਾਡੇ ਕੋਲ ਤਾਂ ਸਭ ਕੁਛ ਹੈ, ਇਹ ਗੁੜ ਖਾਣਾ ਬੰਦ ਕਰ ਦੇ ਤਾਂ ਕਿ ਫੋੜੇ ਫਿੰਸੀਆਂ ਨਾ ਨਿਕਲਣ। ਉਹਨਾਂ ਨੇ ਬੜੇ ਪਿਆਰ ਨਾਲ ਗੱਲ ਸੁਣੀ, ਕਹਿੰਦੇ ਫਿਰ ਭਾਈ ਸਾਹਿਬ ਤੁਸੀਂ ਇੰਜ ਕਰੋ ਅਗਲੇ ਹਫ਼ਤੇ ਆਇਓ। ਉਹ ਕਹਿੰਦੇ ਠੀਕ ਹੈ ਜੀ। ਉਹਨਾਂ ਨੇ ਕਿਹਾ ਕੋਈ ਮੰਤਰ ਮੁੰਤਰ ਦੇਣਾ ਹੋਊਗਾ ਜਾਂ ਕੋਈ ਹੋਰ ਕੋਈ ਅੰਦਰੋਂ ਕੋਈ ਪਿੱਠ ਪੁੱਠ 'ਤੇ ਹੱਥ ਰੱਖਣਾ ਹੋਊ ਜਾਂ ਆਸ਼ੀਰਵਾਦ ਦੇਣਾ ਹੋਊ। ਜੋ ਅਗਲੇ ਹਫ਼ਤੇ ਗਏ, ਉਹ ਕਹਿੰਦੇ ਜੀ ਅਸੀਂ ਆ ਗਏ, ਅਤੇ ਉਹ ਮੁਸਕਰਾਏ, ਉਹਨੂੰ ਕਹਿੰਦੇ ਮੁੰਡੇ ਨੂੰ ਕਹਿੰਦੇ ਕਹਿੰਦੇ ਬੇਟਾ ਤੂੰ ਗੁੜ ਨਾ ਖਾਇਆ ਕਰ। ਕਹਿੰਦੇ ਬਸ ਜੀ ਲੈ ਜਾਓ। ਉਹ ਕਹਿੰਦੇ ਲੈ ਜਾਓ, ਅਸੀਂ ਕਹਿੰਦੇ 20 ਕਿਲੋਮੀਟਰ ਤੋਂ ਆਏ ਮਹਾਤਮਾ ਜੀ, ਜੇ ਤੁਸੀਂ ਆਹੀ ਗੱਲ ਕਹਿਣੀ ਸੀਗੀ ਵੀ ਗੁੜ ਨਾ ਖਾਇਆ ਕਰ, ਇਹ ਤਾਂ ਤੁਸੀਂ ਪਿਛਲੇ ਹਫ਼ਤੇ ਵੀ ਕਹਿ ਸਕਦੇ ਜੀ, ਅੱਜ ਕਿਉਂ ਕਿਹਾ ਤੁਸੀਂ ਇਹ ਗੱਲ ਸਾਨੂੰ 20 ਕਿਲੋਮੀਟਰ ਦਾ ਗੇੜਾ ਲਵਾਤਾ? ਉਹ ਮਹਾਤਮਾ ਜੀ ਕਹਿੰਦੇ ਭਾਈ ਸਾਹਿਬ ਗੱਲ ਇਹ ਹੈ, ਜਿਸ ਦਿਨ ਤੁਸੀਂ ਮੇਰੇ ਕੋਲ ਆਏ ਸੀ ਮੈਂ ਵੀ ਗੁੜ ਖਾਂਦਾ ਸੀ, ਹੁਣ ਮੈਂ ਇਹਨੂੰ ਕਿਵੇਂ ਕਹਾਂ ਜਿੰਨਾ ਚਿਰ ਮੈਂ ਗੁੜ ਖਾਂਦਾ? ਮੈਂ ਉਸ ਦਿਨ ਤੋਂ ਬਾਅਦ ਗੁੜ ਖਾਣਾ ਛੱਡਤਾ, ਇਸ ਕਰਕੇ ਤੁਹਾਨੂੰ ਬੁਲਾਇਆ। ਮੈਂ 7 ਦਿਨ ਲਗਾਤਾਰ ਗੁੜ ਨਹੀਂ ਖਾਧਾ ਅਤੇ ਨਾ ਹੁਣ ਮੇਰੀ ਆਦਤ ਵੀ ਬਦਲ ਗਈ, ਤਾਂ ਮੈਂ ਇਹਨੂੰ ਟੀਚ ਕਰ ਰਿਹਾ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਸੰਤ ਮਹਾਤਮਾ ਜਿਹੜੇ ਆ ਸਤਸੰਗ ਵੀ ਕਰਦੇ ਨੇ, ਹਾਂਜੀ ਸਤਸੰਗ ਸਟੇਜ 'ਤੇ ਚੜ੍ਹ ਜਾਂਦੇ ਵਾਲਾ, ਸੋ ਉਹਦਾ ਪਤਾ ਨਹੀਂ ਕਿੰਨਾ ਪਹੁੰਚਿਆ ਹੋਇਆ, ਉਹ ਪੜ੍ਹ ਪੰਡਿਤ ਔਰਾਂ ਸਮਝਾਵੇ ਘਰ ਜਲ 'ਤੇ ਕੀ ਖਬਰ ਨਾ ਪਾਵੇ। ਸੋ ਸਾਨੂੰ ਜਿਹੜੀ ਹੈਗੀ ਕਿਸੇ ਪੂਰਨ ਸੰਤ ਦੀ ਜ਼ਰੂਰਤ ਹੈ। ਪੂਰਨ ਸੰਤ ਵੀ ਇੱਟ ਚੱਕੇ ਤੋਂ ਲੱਭੀ ਜਾਂਦੇ ਨੇ। ਪੂਰਨ ਸੰਤ ਦੀਆਂ ਕੁਛ ਨਿਸ਼ਾਨੀਆਂ ਨੇ, ਉਹਦੇ ਵਿੱਚੋਂ ਖੁਸ਼ਬੂ ਦੂਰੋਂ ਆਉਂਦੀ, ਅੱਖਾਂ ਮੀਚ ਕੇ ਨਹੀਂ ਪੱਕਦੀ। ਉਹ ਪੂਰਨ ਸੰਤਾਂ 'ਚ ਤਾਂ ਆਉਣੀ ਆਉਣੀ, ਜਿਹੜੇ ਛੋਟੇ ਮੋਟੇ ਸੇਵਾਦਾਰ ਬਣ ਜਾਂਦੇ ਨੇ ਉਹ ਵੀ ਟੈਲੀਫੋਨ ਦੇ ਉੱਤੇ ਚੌਧਰੀ ਬਣੇ ਫਿਰਦੇ ਹੁੰਦੇ ਬਿਨਾਂ ਮਤਲਬ। ਉਹਨਾਂ ਨੂੰ ਸੇਵਾ ਲੱਗੀ ਹੁੰਦੀ ਹੈ ਵੀ ਦੱਸ ਦਿਓ ਸੈਂਟਰ ਬੰਦ ਹੋ ਗਏ, ਉਹ ਅੱਗੇ ਦੀ ਅੱਗੇ ਹੋਰ ਹੀ ਕੁਛ ਕਹੀ ਜਾਂਦੇ ਨੇ, ਉਹੀ ਗੱਲ ਹੁੰਦੀ ਹੈ, ਨਾ ਉੱਪਰਲੇ ਠੀਕ ਨਾ ਥੱਲੜੇ ਠੀਕ, ਉਹੋ ਜਿਹੀ ਹੋਊਗੀ। ਸੋ ਪਿਆਰ ਦੀ ਥਾਂ 'ਤੇ ਨਫ਼ਰਤ ਬਦਲ ਜਾਂਦੀ ਹੈ, ਉਹ ਜਿਹੜੇ ਧਾਰਮਿਕ ਜਿਹੜੇ ਰੂਹਾਨੀ ਦੇ ਅੱਡੇ ਹੁੰਦੇ ਨੇ ਉਹ ਧਾਰਮਿਕ ਬਣ ਜਾਂਦੇ ਨੇ, ਧਾਰਮਿਕ ਤੋਂ ਬਾਅਦ ਲੜਾਈਆਂ ਝਗੜੇ ਜਾਂਦੇ ਨੇ। ਸੋ ਉਹਦੇ ਵਿੱਚ ਕੀ ਹੁੰਦਾ, ਜਿਵੇਂ ਮਹਾਭਾਰਤ ਦੀਆਂ ਆਪਾਂ ਕਹਾਣੀਆਂ ਸੁਣਦੇ ਸੀਗੇ, ਰੂਹਾਨੀਆਂ ਤੁੜ ਗਈ ਸੀਗੀ, ਉਹ ਮਾਮਾ ਸ਼ਕਨੀ ਉਹਨੇ ਕੀ ਕੁਛ ਜ਼ਿੰਦਗੀ ਬਰਬਾਦ ਕਰਤੀ, ਹੁਣ ਵੀ ਮਾਮੇ ਤੁਰੇ ਫਿਰਦੇ ਨੇ, ਹਾਂਜੀ। ਸੋ ਇਸ ਕਰਕੇ ਜੇ ਸਾਨੂੰ ਕੋਈ ਪੂਰਨ ਸੰਤ ਮਿਲ ਜੇ ਤਾਂ ਉਹਦੀ ਜਦੋਂ ਅਸੀਂ ਸੰਗਤ ਦੇ ਵਿੱਚ ਸ਼ੋਭਤ ਵਿੱਚ ਜਾਂਦੇ ਹਾਂ ਤਾਂ ਉਹ ਸਾਡਾ ਕਲਿਆਣ ਕਰਦਾ ਅੰਦਰੋਂ ਵੀ ਅਤੇ ਬਾਹਰੋਂ ਵੀ। ਜਿਵੇਂ ਕਹਿੰਦੇ ਨਾ ਇੱਕ ਵਾਰੀ ਮੈਂ ਸੁਣਦਾ ਵੀ ਅੰਦਰ ਜਿਹੜਾ ਬੰਦਾ ਪਾਠ ਕਰਦਾ, ਸਿਮਰਨ ਕਰਦਾ, ਪੂਜਾ ਕਰਦਾ, ਜਿਹੜੇ ਮਰਜ਼ੀ ਤਰੀਕੇ ਨਾਲ ਕਰੋ, ਚਾਹੇ ਉਹ ਰਾਮ ਰਾਮ ਕਹੋ, ਚਾਹੇ ਅੱਲਾ ਅੱਲਾ ਕਹੋ, ਚਾਹੇ ਵਾਹਿਗੁਰੂ ਵਾਹਿਗੁਰੂ ਕਹੋ, ਜੋ ਮਰਜ਼ੀ ਨਾਮ ਨਾ ਕਰੋ, ਪਰਮਾਤਮਾ ਦੀ ਇਹ ਖਾਸੀਅਤ ਹੈ ਜਿਵੇਂ ਧੰਨੇ ਭਗਤ ਨੇ ਪੱਥਰ 'ਚੋਂ ਰੱਬ ਕਰ ਲਿਆ ਸੀਗਾ, ਨਹੀਂ ਤਾਂ ਕਹੂਗਾ ਵੀ ਉਹ ਪੱਥਰ 'ਚੋਂ ਕਿਵੇਂ ਰੱਬ ਹੋ ਗਿਆ, ਕਿਉਂਕਿ ਪਰਮਾਤਮਾ ਕੋਈ ਵੀ ਸ਼ੇਪ ਅਖਤਿਆਰ ਕਰ ਲੈਂਦਾ। ਜਦੋਂ ਤੁਸੀਂ ਸੱਚੇ ਦਿਲੋਂ ਸਾਡੀ ਜਿਹੜਾ ਪਿਆਰ ਹੈ ਨਾ, ਇਬਾਦਤ ਜਿਹੜੀ ਹੈਗੀ ਉਹ ਸੱਚੇ ਦਿਲੋਂ ਹੋਣੀ ਚਾਹੀਦੀ ਹੈ। ਰਿਕੁਐਸਟ ਜਦੋਂ ਅਸੀਂ ਕਰਦੇ ਸਾਫ਼ ਮਨ ਦੇ ਨਾਲ ਕਰਦੇ ਹਾਂ, ਜਦੋਂ ਸਾਡਾ ਵਿਸ਼ਵਾਸ ਅਟੁੱਟ ਹੁੰਦਾ, ਪੱਕਾ ਹੁੰਦਾ, ਤਾਂ ਪਰਮਾਤਮਾ ਨੂੰ ਅਸੀਂ ਪਾ ਸਕਦੇ ਹਾਂ। ਅਤੇ ਜੇ ਉਹਦੀ ਇਬਾਦਤ ਅਸੀਂ ਪ੍ਰੇਮ ਨਾ ਕਰੀਏ ਤਾਂ ਉਹਦੇ ਦਰਸ਼ਨ ਕਰ ਸਕਦੇ, ਕੋਈ ਸ਼ਰਤ ਨਹੀਂ। ਇੱਕ ਵਿਸ਼ਵਾਸ ਅਤੇ ਦੂਜਾ ਪ੍ਰੇਮ। ਜੇ ਤੁਸੀਂ ਪਰਮਾਤਮਾ ਦੀ ਕੋਈ ਗੱਲ ਸੁਣਨੀ ਹੈ, ਉਹਦੇ ਨਾਲ ਮਿਲਾਪ ਕਰਨਾ, ਤਾਂ 100% ਵਿਸ਼ਵਾਸ ਕਰੋ, ਅਤੇ ਜੇ ਉਹਨੂੰ ਦੇਖਣਾ ਤਾਂ ਪ੍ਰੇਮ ਜਿਹੜਾ ਤੁਹਾਡਾ ਇਬਾਦਤ ਜਿਹੜੀ ਉਹ ਪ੍ਰੇਮ ਨਾਲ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਹੀ ਕਹਿੰਦੇ ਨੇ, ਇੱਕ ਵਾਰੀ ਮੈਂ ਤੁਹਾਨੂੰ ਦੱਸਦਾ ਜੀ, ਇੱਕ ਛੋਟੀ ਜਿਹੀ ਮੈਂ ਐਗਜ਼ਾਮਪਲ ਦੇਣੀ ਚਾਹੁੰਦਾ ਵੀ ਇੱਕ ਪਿੰਡ ਦੇ ਵਿੱਚ ਇੱਕ ਜ਼ਿਮੀਂਦਾਰ ਕਿਸਾਨ ਕਹਿ ਲਓ, ਉਹ ਗਰੀਬ ਸੀਗਾ ਵਿਚਾਰਾ, ਉਹਦੀ ਇੱਕ ਜਵਾਨ ਕੁੜੀ ਸੀ 20-21 ਸਾਲ ਦੀ, ਪਰਮਾਤਮਾ ਦੀ ਕਿਰਪਾ ਨਾਲ ਬਹੁਤ ਖੂਬਸੂਰਤ ਸੀ। ਕਹਿੰਦੇ ਇੱਕ ਉਹਦੇ ਘਰ 'ਚ ਇੰਨੀ ਗਰੀਬੀ ਆ ਗਈ ਕਿ ਰੋਟੀ ਪੱਕਣੀ ਮੁਸ਼ਕਲ ਹੋ ਗਈ। ਉਹ ਇੱਕ ਵਾਰ ਆਪਣੀ ਕੁੜੀ ਨੂੰ ਲੈ ਕੇ, ਜਿਹੜਾ ਪਿੰਡ ਦਾ ਸੇਠ ਸੀਗਾ 60-70 ਸਾਲ ਦਾ, ਉਹਦੇ ਕੋਲ ਗਿਆ, ਉਹਨੇ ਹੱਥ ਜੋੜੇ, ਕਹਿੰਦਾ ਸੇਠ ਜੀ ਮੈਨੂੰ ਨਾ ਥੋੜ੍ਹਾ ਜਿਹਾ ਕਰਜ਼ਾ ਚਾਹੀਦਾ, ਮੈਨੂੰ ਥੋੜ੍ਹੇ ਪੈਸੇ ਦੇ ਦਿਓ, ਮੈਂ ਆਪਣੀ ਜ਼ਮੀਨ ਦੇ ਵਿੱਚ ਫਸਲ ਬੀਜ ਕੇ ਅਗਲੇ ਸਾਲ ਤੁਹਾਡੀ ਕਰਜ਼ਾ ਚੁਕਾ ਦੂੰਗਾ। ਉਹ ਸੇਠ ਨੇ ਐਨਕਾਂ ਜੀਆਂ ਨੀਵੀਆਂ ਕਰਕੇ, ਜਿਵੇਂ ਆਪਾਂ ਮੂਵੀਜ਼ ਦੇਖਦੇ ਹਾਂ, ਕੁੜੀ ਕਿ ਨਹੀਂ ਦੇਖਿਆ, ਤਾਂ ਉਹਦੇ ਨੀਚ ਖੋਟ ਆ ਗਿਆ ਸੀ, ਤਾਂ ਉਹਦੇ ਧੀਆਂ ਵਰਗੀ, ਉਹਦੇ ਪੋਤੀਆਂ ਵਰਗੀ, ਪਰ ਇਹ ਕਾਮ ਹੈ ਬੜਾ ਕੁੱਤੀ ਚੀਜ਼ ਹੈ ਇਹ, ਉਹਦਾ ਖੋਟ ਆ ਗਿਆ। ਅਤੇ ਉਹ ਆਪਣੀਆਂ ਸਕੀਮਾਂ ਬਣਾਉਣ ਲੱਗ ਗਿਆ। ਉਹ ਕਹਿੰਦਾ ਲੈ ਗੱਲ ਹੀ ਕੋਈ ਨਹੀਂ, ਜੇ ਬੰਦਾ ਬੰਦੇ ਦੇ ਕੰਮ ਨਹੀਂ ਆਊਗਾ ਤਾਂ ਕਿਹਦੇ ਆਊਗਾ? ਕਹਿੰਦਾ ਬੋਲ ਕਿੰਨੇ ਪੈਸੇ ਚਾਹੀਦੇ ਨੇ? ਉਹਨੇ ਕਿਹਾ ਜੀ ਬਸ ਮੈਨੂੰ ਬੀਜ ਜੋਗੇ ਫਸਲ ਬੀਜਣੀ ਉਹਦੇ ਦੇ ਦਿਓ, ਅਤੇ ਥੋੜ੍ਹੇ ਜਿਹੇ ਹੋਰ ਪੈਸੇ ਦੇ ਦਿਓ। ਉਹ ਕਹਿੰਦਾ ਠੀਕ ਹੈ ਲੈ ਜਾ, ਪਰ ਸ਼ਰਤ ਹੈ। ਕਦੋਂ ਮੋੜੀਗਾ? ਉਹ ਕਹਿੰਦਾ ਜੀ ਮੈਂ ਬਸ ਅਗਲੇ ਸਾਲ ਜ਼ਮੀਨ 'ਚੋਂ ਫਸਲ ਹੋ ਜੂਗੀ, ਫਸਲ ਬੀਜ ਕੇ ਤੁਹਾਡੇ ਪੈਸੇ ਮੋੜ ਦੂੰਗਾ ਮੈਂ। ਉਹ ਕਹਿੰਦਾ ਠੀਕ ਹੈ। ਉਹ ਪੈਸੇ ਉਹਨੇ ਲੈ ਲਏ, ਬੀਜ ਲਿਆਇਆ, ਫਸਲ ਬੀਜੀ, ਫਸਲ ਬਹੁਤ ਵਧੀਆ ਹੋਈ, ਪਰ ਸੇਠ ਸ਼ੈਤਾਨ ਸੀਗਾ। ਜਿਹੜੇ ਪੈਸੇ ਵਾਲੇ ਹੁੰਦੇ ਨੇ, ਸਾਰੇ ਪੈਸੇ ਵਾਲੇ ਤਾਂ ਨਾ ਮੇਰੇ ਮਗਰ ਨਾ ਪੈ ਜਾਣ, ਜਿਹੜੇ ਜਦੋਂ ਪੈਸਾ ਆਉਂਦਾ ਨਾ, ਸ਼ੈਤਾਨੀ ਦਾ ਘਰ ਵੀ ਹੁੰਦਾ, ਇਹ ਤਰੀਕੇ ਨਾਲ ਹੀ ਆਉਂਦਾ ਰਹੇ ਪੈਸਾ, ਫਿਰ ਹੀ ਠੀਕ ਰਹਿੰਦਾ, ਨਹੀਂ ਤਾਂ ਸ਼ੈਤਾਨਮਾਨ ਹੋ ਜਾਂਦਾ। ਉਹਨੂੰ ਪਤਾ ਸੀ ਕੀ ਸੀ, ਉਹਦੀ ਭਾਵਨਾ ਕੀ ਸੀ, ਲੜਕੀ ਨਾਲ ਸ਼ਰਾਰਤ ਕਰਨਾ, ਤਾਂ ਹੀ ਉਹਨੇ ਪੈਸੇ ਦਿੱਤੇ ਸੀ। ਜਦੋਂ ਉਹਦੀ ਫਸਲ ਜ਼ਿਆਦਾ ਹੋ ਗਈ, ਉਹਨੇ ਵੇਚਣਾ ਸੀ ਗਰੀਬ ਕਿਸਾਨ ਨੇ, ਅਤੇ ਉਹ ਲੋਕਾਂ ਨਾਲ ਮਿਲ ਕੇ ਕਹਿੰਦਾ ਉਹਦੀ ਫਸਲ ਨਾ ਲਈਓ ਕੋਈ, ਉਹਦੀ ਫਸਲ ਵਿਕੀ ਨਹੀਂ। ਜਦੋਂ ਨਹੀਂ ਵਿਕੀ, ਉਹ ਵਿਚਾਰਾ ਗਰੀਬ ਦਾ ਗਰੀਬ, ਪੈਸੇ ਕਿੱਥੋਂ ਆਵੇ? ਸੇਠ ਦੂਜੇ ਪਾਸੇ ਹੁਣ ਤੰਗ ਕਰਨਾ ਸ਼ੁਰੂ ਕਰਤਾ ਵੀ ਲਿਆਓ ਜੀ ਮੇਰੇ ਪੈਸੇ ਦਿਓ ਸਰਦਾਰ ਜੀ। ਉਹ ਕਹਿੰਦਾ ਜੀ ਫਸਲ ਹੀ ਨਹੀਂ ਵਿਕੀ, ਫਸਲ ਦੇ ਰੇਟ ਬਹੁਤ ਸਸਤੇ ਨੇ, ਮੈਂ ਹੁਣ ਤੁਹਾਡੇ ਦੇ ਨਹੀਂ ਸਕਦਾ। ਉਹ ਕਹਿੰਦਾ ਨਹੀਂ, ਤੂੰ ਮੈਨੂੰ ਵਾਅਦਾ ਕੀਤਾ ਸੀਗਾ, ਜੇ ਤੂੰ ਨਹੀਂ ਦੇ ਸਕਦਾ ਮੈਂ ਤੇਰੀ ਜ਼ਮੀਨ ਵੇਚ ਦੂੰ, ਘਰ ਵੇਚ ਦੂੰ, ਫਿਰ ਮੈਂ ਤਾਂ ਆਪਣੇ ਪੈਸੇ ਲੈਣੇ ਨੇ। ਉਹ ਕਹਿੰਦਾ ਸਰ ਉਹ ਬੜੇ ਉਹਨੇ ਹੱਥ ਪੈਰ ਬੰਨੇ ਵੀ ਨਾ ਕਰੋ, ਸਾਨੂੰ ਇੱਕ ਸਾਲ ਦੀ ਹੋਰ ਮੁੱਲ ਦੇ ਦਿਓ। ਉਹ ਕਹਿੰਦਾ ਨਹੀਂ, ਮੈਨੂੰ ਤਾਂ ਮੈਂ ਤਾਂ ਤੇਰਾ ਘਰ ਵੀ ਵੇਚੂੰਗਾ ਅਤੇ ਜ਼ਮੀਨ ਵੀ, ਮੈਂ ਤਾਂ ਆਪਣੇ ਪੈਸੇ ਲੈਣੇ, ਤੈਨੂੰ ਵਾਅਦਾ ਕੀਤਾ। ਚੱਲ ਜੇ ਤੂੰ ਨਹੀਂ ਦੇਣਾ, ਤੇਰੀ ਹੱਲ ਹੈਗਾ, ਤੂੰ ਕੁੜੀ ਦਾ, ਆਪਣੀ ਕੁੜੀ ਦਾ ਮੇਰੇ ਨਾਲ ਵਿਆਹ ਕਰ ਦੇ, ਨਾਲੇ ਤੇਰੇ ਮੈਂ ਜ਼ਮੀਨ ਵੀ ਨਹੀਂ ਲੈਂਦਾ, ਨਾਲੇ ਘਰ ਵੀ ਨਾ, ਤੈਨੂੰ ਇੱਕ ਵਧੀਆ ਕੋਠੀ ਪਾ ਦੂੰ, ਸਾਰੀ ਜ਼ਿੰਦਗੀ ਐਸ਼ ਕਰੀਗਾ, ਨਾਲੇ ਤੇਰੀ ਇੱਕ ਕੁੜੀ ਵੀ ਐਸ਼ ਕਰੂਗੀ। ਪਰ ਹੁਣ ਕਿਸਾਨ ਨੂੰ ਪਤਾ ਸੀ ਵੀ 70-80 ਸਾਲ ਦਾ ਬੁੱਢਾ, ਮੂੰਹ ਦੇ ਵਿੱਚ ਇਹਦੇ ਦੰਦ ਨਹੀਂ, ਤੇ ਉਹਨੇ ਪੰਚਾਇਤ ਨੂੰ ਰਿਕੁਐਸਟ ਕੀਤੀ, ਸਾਰੀ ਪੰਚਾਇਤ ਨੂੰ, ਪਿੰਡਾਂ 'ਚ ਪੰਚਾਇਤ ਹੁੰਦੀ ਹੈ ਨਾ, ਵੀ ਦੇਖੋ ਜੀ ਸੇਠ ਨੇ ਆਹ ਆਹ ਗੱਲ ਹੈ, ਮੈਂ ਇਹਦੇ ਕੋਲ ਕਰਜ਼ਾ ਲਿਆ ਸੀ, ਮੇਰੀ ਇਹਨੇ ਫਸਲ ਨਹੀਂ ਵਿਕਣ ਦਿੱਤੀ, ਹੁਣ ਉਹ ਮੈਨੂੰ ਕਹਿੰਦਾ ਮੈਂ ਤੇਰਾ ਘਰ ਬਾਰ ਵੇਚ ਦੂੰਗਾ, ਅਤੇ ਜਾਂ ਮੈਂ ਮੇਰੀ ਆਪਣੀ ਮੇਰੀ ਕੁੜੀ ਨਾਲ ਸ਼ਾਦੀ ਕਰਨਾ ਚਾਹੁੰਦਾ। ਬੁੱਢਾ ਠੇਰਾ ਬੰਦਾ ਹੈ, ਇਹਦੇ ਨਾਲ ਆਪਣੀ ਕੁੜੀ ਦੀ ਸ਼ਾਦੀ ਕਿਉਂ ਕਰਦਾ, ਲਿਆ ਤਾਂ ਕਰਜ਼ਾ ਮੈਂ ਆਪਣੀ ਕੁੜੀ ਦੀ ਜ਼ਿੰਦਗੀ ਕਿਉਂ ਬਰਬਾਦ ਕਰੂੰਗਾ, ਤੁਸੀਂ ਪਲੀਜ਼ ਵਿੱਚ ਪੈ ਕੇ ਉਹਨੂੰ ਸਮਝਾਓ, ਕੋਈ ਫੈਸਲਾ ਕਰੋ। ਪੰਚਾਇਤ ਬੈਠੀ, ਪਿੰਡ ਦੇ ਲੋਕ ਇਕੱਠੇ ਹੋਏ, ਸੇਠ ਨੂੰ ਬੁਲਾਇਆ, ਪੰਚਾਇਤ ਕਹਿੰਦੀ ਵੀ ਦੇਖ ਤੈਨੇ ਆਹ ਦੋ ਸ਼ਰਤਾਂ ਰੱਖੀਆਂ, ਤੇਰੀ ਇਹ ਸ਼ਿਕਾਇਤ ਆਈ ਹੈ, ਵੀ ਤੂੰ ਕਹਿੰਦਾ ਵੀ ਇਹਨਾਂ ਦੇ ਘਰ 'ਤੇ ਜ਼ਮੀਨ ਵੇਚੋ ਅਤੇ ਆਪਣੇ ਪੈਸੇ ਲੈਣੇ ਚਾਹੁੰਦਾ। ਕਹਿੰਦਾ ਹਾਂਜੀ। ਕਹਿੰਦਾ ਦੂਜੀ ਸ਼ਰਤ ਇਹ ਲਾਈ ਹੈ ਵੀ ਤੂੰ ਇਹਦੀ ਕੁੜੀ ਨਾਲ ਆਪਣੇ ਵਿਆਹ ਕਰਨਾ ਚਾਹੁੰਦਾ। ਕਹਿੰਦੇ ਹਾਂਜੀ। ਵਿੱਚੋਂ ਲੋਕ ਬੋਲ ਪਏ, ਕਹਿੰਦਾ ਯਾਰ ਤੂੰ ਕੋਈ ਸ਼ਰਮ ਕਰ ਮਾੜੀ ਮੋਟੀ, ਸੇਠ ਕੀ ਗੱਲ ਕਰਦਾ, ਕੁੜੀ ਤੇਰੇ ਪੋਤੀਆਂ ਵਰਗੀ ਹੈ, ਤੂੰ ਇਹਦੇ ਨਾਲ ਵਿਆਹ ਕਰਾਉਣ ਨੂੰ ਫਿਰਦਾ, ਦਿਸਦਾ ਤੈਨੂੰ ਨਹੀਂ, ਅੱਖਾਂ ਬਾਲ ਚਿੱਟੇ ਆਏ ਵੇ ਨੇ, ਸਿਰ ਦਾ ਤੂੰ ਗੰਜ ਹੋਇਆ, ਗੋਡੇ ਤੇਰੇ ਚੱਲਦੇ ਨਹੀਂ, ਹੈ ਅਤੇ ਤੂੰ ਤੈਨੂੰ ਸ਼ਰਮ ਨਹੀਂ ਆਉਂਦੀ ਵੀ ਤੂੰ ਇਹ ਕੁੜੀ ਨਾਲ। ਉਹ ਕਹਿੰਦਾ ਚਲੋ, ਮੈਂ ਕਹਿੰਦਾ ਕੁਛ ਨਹੀਂ ਕਰਦਾ, ਮੈਂ ਇੱਕ ਤੀਜੀ ਸ਼ਰਤ ਵੀ ਲਾ ਦੇਣਾ। ਕਹਿੰਦਾ ਕੀ ਕਾਪਾ? ਕਹਿੰਦਾ ਕਿਸਮਤ ਦੇ ਛੱਡ ਦਿਆਂ ਹੁਣ, ਮੈਂ ਕਹਿੰਦਾ ਨਾ ਤੁਹਾਡੀ ਗੱਲ ਸੁਣਨੀ ਆ ਨਾ ਤੁਸੀਂ ਮੇਰੀ ਗੱਲ ਸੁਣੋ, ਕਿਸਮਤ ਦੇ ਉੱਤੇ ਛੱਡ ਦਿੰਦੇ ਹਾਂ। ਕਹਿੰਦੇ ਕਿਸਮਤ ਦੇ ਕੀ? ਕਹਿੰਦਾ ਆਹ ਦੇਖੋ ਥੱਲੇ ਪੱਥਰ, ਜਿੱਥੇ ਪੰਚਾਇਤ ਬੈਠੀ ਛੋਟੇ ਛੋਟੇ ਪੱਥਰ ਜੇ ਪਏ ਸੀ, ਜਿਵੇਂ ਆਪਾਂ ਉਹ ਸੜਕ ਬਣਾਉਣ ਲਈ ਬਜਰੀ ਟਾਈਪ ਦੇ ਕਹਿ ਲਓ, ਉਹ ਕਹਿੰਦਾ ਮੈਂ ਇੱਥੋਂ ਦੋ ਪੱਥਰ ਚੱਕਦਾ, ਇੱਕ ਕਾਲਾ ਚੱਕ ਲੈਣਾ, ਇੱਕ ਚਿੱਟਾ ਚੱਕ ਲੈਣਾ, ਅਤੇ ਮੈਂ ਆਪਣੀ ਝੋਲੀ 'ਚ ਪਾ ਲੈਣਾ, ਕੁੜੀ ਉਹ 'ਚੋਂ ਇੱਕ ਪੱਥਰ ਕੱਢ ਲਏ, ਜੇ ਤਾਂ ਆ ਗਿਆ ਚਿੱਟਾ ਤਾਂ ਇਹਦੀ ਜ਼ਮੀਨ ਜਾਇਦਾਦ ਵੀ ਮਾਫ਼, ਨਾ ਇਹਦੇ ਨਾਲ ਸ਼ਾਦੀ ਕਰਾਉਂ, ਚਲੋ ਜੇ ਇਹਦੀ ਕਿਸਮਤ 'ਚ ਹੋਇਆ ਤਾਂ ਇਹੀ ਸੀ ਕਿਸਮਤ 'ਚ ਹੀ ਮੰਨ ਲਓ, ਅਤੇ ਜੇ ਆ ਗਿਆ ਕਾਲਾ ਤੈਨੂੰ ਮੇਰੇ ਨਾਲ ਵਿਆਹ ਕਰਾਉਣਾ ਪਊਗਾ। ਲੋਕਾਂ ਦੇ ਚਲੋ ਠੀਕ ਹੈ, ਜੇ ਪਰਮਾਤਮਾ ਦੀ ਇਹ ਮੌਜ ਹੈ, ਪਰਮਾਤਮਾ ਦੇ ਛੱਡ ਦਿਓ। ਮੈਂ ਇਹ ਦੱਸਣਾ ਚਾਹੁੰਦਾ ਵੀ ਪਰਮਾਤਮਾ ਦੇ ਨਾਂ ਲੈ ਕੇ ਅਸੀਂ ਕੀ ਕੁਛ ਕਰਦੇ ਹਾਂ। ਉਹ ਕਹਿੰਦੇ ਠੀਕ ਹੈ, ਉਹਦਾ ਕੁੜੀ ਦਾ ਪਿਓ ਕਹਿੰਦਾ ਠੀਕ ਹੈ। ਉਹਨੇ ਝੁੱਕੇ ਜਦੋਂ ਜ਼ਮੀਨ ਤੋਂ ਦੋ ਪੱਥਰ ਚੱਕੇ, ਉਹਨੇ ਦੋਨੇ ਕਾਲੇ ਚੱਕ ਲਏ, ਝੋਲੀ 'ਚ ਪਾ ਲਏ, ਸ਼ੈਤਾਨ ਸੀ ਨਾ ਬੰਦਾ, ਹਾਂਜੀ। ਉੱਪਰ ਕਹਿੰਦੇ ਨਾ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਉੱਪਰੋਂ ਕਿਸਮਤ ਦਾ ਨਾਂ ਲੈਤਾ ਵੀ ਕਿਸਮਤ ਕਰੂ ਕਿਸਮਤ ਕਰੂ, ਬੰਦਾ ਸ਼ਰਾਰਤੀ, ਬੜੇ ਸ਼ੈਤਾਨ ਬੰਦੇ ਨੇ ਅੱਜ ਕੱਲ੍ਹ ਦੁਨੀਆਂ ਦੇ ਵਿੱਚ। ਉਹਨੇ ਦੋਨੇ ਹੀ ਹੌਲੀ ਦੇ ਨੇ ਆਪਣੀ ਝੋਲੀ 'ਚ ਕਾਲੇ ਪੱਥਰ ਪਾ ਲਏ ਵੀ ਜਿਹੜੀ ਮਰਜ਼ੀ ਚੱਕੇ ਵਿਆਹ ਤਾਂ ਮੇਰੇ ਨਾਲ ਹੋਊਗਾ ਹੋਊਗਾ, ਨਾਲੇ ਕਿਸਮਤ ਦਾ ਕਹਿ ਦਾਂਗੇ ਵੀ ਰੱਬ ਦਾ ਪਾਣਾ ਇਹ। ਪਰ ਉਹ ਕੁੜੀ ਨੇ ਦੇਖ ਲਏ ਵੀ ਸੇਠ ਸ਼ੈਤਾਨੀ ਕਰ ਰਹੇ ਨੇ, ਚੱਕ ਕੇ ਦੋਨੇ ਕਾਲੇ ਪਾਏ ਨੇ। ਹੁਣ ਕੁੜੀ ਦੇ ਮਨ ਦੇ ਵਿੱਚ ਇਹ ਸਵਾਲ ਪੈਦਾ ਹੋਇਆ ਵੀ ਜੇ ਤਾਂ ਮੈਂ ਹੁਣ ਇੱਥੇ ਸਾਰੀ ਪੰਚਾਇਤ ਦੇ ਸਾਹਮਣੇ ਕਹਿ ਦਿਆਂ ਵੀ ਇਹ ਹਰਾਮੀ ਨੇ, ਦੋਨੇ ਕਾਲੇ ਪਾਏ ਨੇ, ਮੇਰਾ ਵਿਆਹ ਤਾਂ ਨਹੀਂ ਹੋਣਾ, ਪਰ ਇਹਦੀ ਪਹੁੰਚ ਉੱਪਰ ਤੱਕ ਹੈ, ਬਦਮਾਸ਼ਾਂ ਨਾਲ ਇਹਦੇ ਸਾਰਾ ਦਿਨ ਉੱਠਣੀ ਬੈਠਣੀ ਹੈ, ਇਹ ਮੇਰੇ ਮਾਂ ਬਾਪ ਨੂੰ ਵੀ ਤੰਗ ਕਰੂ, ਮੈਨੂੰ ਵੀ ਤੰਗ ਕਰੂਗਾ, ਅਤੇ ਜੇ ਮੈਂ ਕੱਢ ਲਿਆ ਪੱਥਰ, ਜੇ ਮੈਂ ਪੱਥਰ ਕੱਢਦੀ ਹਾਂ ਫਿਰ ਮੇਰਾ ਵਿਆਹ ਹੋਣਾ ਲਾਜ਼ਮੀ ਹੈ, ਅਤੇ ਮੇਰੀ ਸਾਰੀ ਜ਼ਿੰਦਗੀ ਬਰਬਾਦ ਕਰੂ, ਦੇਹਰਾ ਫੇਰੀ ਕੀਤੀ ਹੈ। ਅਤੇ ਜੇ ਮੈਂ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ, ਜਾਂ ਵੀ ਮੈਂ ਨਹੀਂ ਨਾ ਪੱਥਰ ਰੱਖਣਾ ਨਾ ਮੈਂ ਵਿਆਹ ਕਰਾਉਣਾ, ਫਿਰ ਕੀ ਹੋਊਗਾ? ਮੇਰੇ ਪਿਓ ਦੀ ਜ਼ਮੀਨ ਜਾਇਦਾਦ ਘਰ ਸਾਰਾ ਵਿਕ ਜੂਗਾ, ਅਤੇ ਫਿਰ ਮੇਰਾ ਪਿਓ ਗਰੀਬ ਹੋਜੂ, ਅਤੇ ਮੇਰਾ ਵੀ ਕੀ ਬਣੂਗਾ? ਉਹਦੇ ਕੋਲ ਚੋਇਸ ਕੋਈ ਨਹੀਂ ਸੀ ਵੀ ਤਿੰਨੇ ਹੋਏ ਨਾ, ਤਿੰਨੇ ਜ਼ਿਆਦਾ ਪੰਚਾਇਤ ਨੂੰ ਦੱਸ ਦਿਓ, ਪੰਚਾਇਤ ਨੂੰ ਦੱਸੂਗੀ, ਉਹਦੇ ਥੂ ਥੂ ਹੋਊਗੀ ਸੇਠ ਦੀ ਵੀ ਆਹ ਕੀ ਕੀਤਾ ਤੂੰ, ਹੇਰਾ ਫੇਰੀ ਦੋਨੇ ਕਾਲੇ ਪਾਏ ਨੇ, ਫਿਰ ਉਹ ਦੁਸ਼ਮਣ ਬਣ ਜੂ ਉਹਨਾਂ ਦਾ। ਅਤੇ ਜੇ ਉਹ ਕਹਿੰਦੀ ਮੈਂ ਵਿਆਹ ਨਹੀਂ ਕਰਾਉਣਾ ਜਾਂ ਭੱਜ ਜਾਂਦੀ ਹਾਂ ਉੱਥੋਂ, ਤਾਂ ਫਿਰ ਭੱਜ ਗਈ ਤਾਂ ਮੇਰੇ ਮਾਂ ਬਾਪ ਦਾ ਘਰ ਮਕਾਨ ਵਿਕ ਜੂਗਾ, ਉਹ ਗਰੀਬ ਹੋਰ ਹੋ ਜਾਣਗੇ। ਅਤੇ ਜੇ ਮੈਂ ਕੱਢ ਲੈਣੀ ਹੈ ਪੱਥਰ ਚੁੱਪ ਕਰਕੇ, ਤਾਂ ਫਿਰ ਮੈਨੂੰ ਵਿਆਹ ਕਰਨਾ ਪਊਗਾ, ਵਿਆਹ ਕਰਕੇ ਮੇਰੀ ਜ਼ਿੰਦਗੀ ਬਰਬਾਦ ਕਰੂ। ਸੋ ਇਹ ਸੰਕਟ ਦੀ ਘੜੀ 'ਚ ਉਹ ਪਰਮਾਤਮਾ ਨੂੰ ਕਹਿੰਦੀ ਮੈਂ ਅੱਖਾਂ ਮੀਚ ਕੇ ਦੋ ਮਿੰਟ ਪਾਠ ਕਰ ਲਾਂ, ਕਿਉਂਕਿ ਮੇਰੀ ਜ਼ਿੰਦਗੀ ਦਾ ਫੈਸਲਾ ਪੰਚਾਇਤ, ਕਹਿੰਦੀ ਕੋਈ ਨਹੀਂ ਬੇਟਾ ਕਰ ਲੈ। ਉਹ ਅੱਖਾਂ ਮੀਚ ਕੇ ਬੈਠ ਗਈ ਅਤੇ ਆਪਣੇ ਰੱਬ ਨੂੰ, ਈਸਟ ਨੂੰ, ਸਤਿਗੁਰੂ ਨੂੰ, ਵਾਹਿਗੁਰੂ ਨੂੰ, ਜਿਹਨੂੰ ਵੀ ਧਿਆਉਣਾ ਸੀ ਧਿਆਇਆ, ਅਤੇ ਅੰਦਰੋਂ ਉਹਨੂੰ ਆਵਾਜ਼ ਆਈ। ਆਵਾਜ਼ ਕੀ ਆਈ? ਉਹ ਖੁਸ਼ ਹੋ ਗਈ ਆਵਾਜ਼ ਸੁਣ ਕੇ, ਅੰਦਰ ਦੀ ਆਵਾਜ਼ ਬੜੀ ਤਾਕਤ ਵਾਲੀ ਹੁੰਦੀ ਹੈ। ਉਹ ਖੁਸ਼ ਹੋ ਗਈ, ਖੁਸ਼ ਹੋ ਕੇ ਕਹਿੰਦੀ ਜੀ ਠੀਕ ਹੈ, ਜੇ ਹੁਣ ਕਿਸਮਤ 'ਤੇ ਛੱਡੀ ਹੈ ਗੱਲ, ਅਤੇ ਮੈਂ ਪੱਥਰ ਚੱਕ ਲੈਣੀ ਆ। ਉਹਨੇ ਸੇਠ ਦੀ ਝੋਲੀ 'ਚ ਆ ਕੇ ਇੱਕ ਪੱਥਰ ਚੱਕਿਆ, ਘੁੱਟ ਕੇ ਮੁੱਠੀ ਬੰਨ ਲਈ, ਅਤੇ ਉੱਚੀ ਉੱਚੀ ਪਰਮਾਤਮਾ ਦਾ ਨਾਂ ਲੈਣ ਲੱਗ ਗਈ, ਹੇ ਅੱਲਾ, ਹੇ ਵਾਹਿਗੁਰੂ, ਹੇ ਪਰਮਾਤਮਾ, ਕਿਰਪਾ ਕਰਿਓ, ਬਖਸ਼ਾ ਕਰਿਓ, ਨਾਲੇ ਘੁੰਮਣ ਲੱਗ ਗਈ, ਗੇੜੇ ਮਾਰਨ ਲੱਗ, ਗੋਲ ਚੱਕਰ ਕੱਟਣ ਲੱਗ ਗਈ। ਜਦੋਂ ਗੋਲ ਚੱਕਰ ਕੱਟਣ ਲੱਗੀ ਤਾਂ ਉਹਨੂੰ ਚੱਕਰ ਆ ਗਿਆ, ਚੱਕਰ ਆ ਕੇ ਥੱਲੇ ਡਿੱਗੀ, ਥੱਲੇ ਡਿੱਗ ਕੇ ਜਿਹੜਾ ਉਹਦੇ ਹੱਥ 'ਚ ਮੁੱਠੀ ਸੀ, ਜਿਹੜਾ ਛੋਟਾ ਜਿਹਾ ਪੱਥਰ ਸੀ, ਉਹ ਜ਼ਮੀਨ 'ਚ ਰਲ ਗਿਆ। ਜਦੋਂ ਰਲ ਗਿਆ ਤਾਂ ਪੰਚਾਇਤ ਨੂੰ ਬਹੁਤ ਗੁੱਸਾ ਆਇਆ, ਕਹਿੰਦੇ ਬੇਟਾ ਆਹ ਕੀ ਕੀਤਾ, ਤੇਰੀ ਤਾਂ ਕਿਸਮਤ ਦਾ ਫੈਸਲਾ ਆਉਣਾ ਸੀ, ਤੂੰ ਪੱਥਰ ਹੀ ਥੱਲੇ ਸਿੱਟਤਾ। ਉਹ ਕਹਿੰਦੀ ਹੱਥ ਜੋੜ ਕੇ ਖੜ੍ਹ ਗਈ ਪੰਚਾਇਤ ਨੂੰ, ਕਹਿੰਦੀ ਦੇਖੋ ਤੁਸੀਂ ਪੰਚੋਂ, ਪੰਜ ਪਰਮਾਤਮਾ ਦਾ ਰੂਪ ਨੇ, ਮੇਥੋਂ ਗਲਤੀ ਹੋ ਗਈ, ਪਰ ਇਹਦਾ ਹੱਲ ਤਾਂ ਹੈਗਾ, ਮੈਂ ਤਾਂ ਇੱਕ ਪੱਥਰ ਸਿੱਟਿਆ, ਦੂਜਾ ਪੱਥਰ ਤਾਂ ਸੇਠ ਦੀ ਝੋਲੀ 'ਚ ਹੈ, ਉਹ ਦੇਖ ਲਓ, ਜੇ ਤਾਂ ਉਹ ਚਿੱਟਾ ਹੋਇਆ ਤਾਂ ਇਹਦਾ ਮਤਲਬ ਮੈਂ ਕਾਲਾ ਥੱਲੇ ਡਿੱਗ ਪਿਆ, ਮੇਰੇ ਕੋਲ ਕਾਲਾ ਮੇਰੇ ਹੱਥ 'ਚ, ਮੇਰਾ ਵਿਆਹ ਕਰ ਦਿਓ। ਜੇ ਇਹਦੇ ਝੋਲੀ ਦੇ ਵਿੱਚ ਕਾਲਾ ਹੈ ਤਾਂ ਇਹਦਾ ਮਤਲਬ ਮੇਰੇ ਕੋਲ ਚਿੱਟਾ ਡਿੱਗ ਪਿਆ, ਫਿਰ ਮੈਨੂੰ ਯਾਦ ਕਰ ਦਿਓ। ਉਹ ਕਹਿੰਦੇ ਲੈ, ਇਹ ਤਾਂ ਬਹੁਤ ਵਧੀਆ ਗੱਲ ਹੈ, ਉਹ ਜੋ ਸੇਠ ਦੀ ਝੋਲੀ 'ਚ ਸੀ ਤਾਂ ਦੋਨੇ ਹੀ ਕਾਲੇ, ਉਹ ਕਾਲਾ ਨਿਕਲ ਸੋ ਕਹਿਣ ਦਾ ਮਤਲਬ ਵੀ ਜਦੋਂ ਅਸੀਂ ਸੱਚੇ ਦਿਲੋਂ ਪਰਮਾਤਮਾ ਦੇ ਲੜ ਲੱਗਦੇ ਹਾਂ, ਸੱਚਾ ਦਿਲ ਹੋਣਾ, ਸੱਚਾ ਵਿਸ਼ਵਾਸ ਹੋਣਾ ਚਾਹੀਦਾ, ਸਾਨੂੰ ਹਰ ਔਕੜ ਦੀ ਘੜੀ ਵਿੱਚ ਕੋਈ ਵੀ ਸੰਕਟ ਹੋਵੇ ਉਸ ਸੰਕਟ ਦੇ ਵਿੱਚੋਂ ਅਸੀਂ ਹਮੇਸ਼ਾ 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 ਲਈ ਬਚ ਜਾਂਦੇ ਹਾਂ, ਪਰ ਸਾਡਾ ਵਿਸ਼ਵਾਸ ਪੱਕਾ ਹੋਣਾ ਚਾਹੀਦਾ। ਕਿੰਨੇ ਵਾਰੀ ਸਾਡੀ ਜ਼ਿੰਦਗੀ ਦੇ ਵਿੱਚ ਔਕੜਾਂ ਆਈਆਂ ਹੈ, ਤਕਲੀਫਾਂ ਆਈਆਂ, ਗਰੀਬੀ ਆਈ ਹੈ, ਸਭ ਕੁਛ ਆਇਆ, ਪਰ ਜਦੋਂ ਅਸੀਂ ਉਸ ਪਰਮਾਤਮਾ ਦੇ ਲੜ ਲੱਗ ਜਾਂਦੇ ਹਾਂ, ਪਾਠ ਕਰਦੇ ਹਾਂ, ਉਹਦਾ ਕਿਹੜਾ ਸਾਰਾ ਦਿਨ ਟੀ ਵੀ ਦੇਖੀ, ਚਲੋ ਕੱਢਣ ਪਾਉਣ ਨੂੰ ਕੀ ਹੈ, ਇਕੱਲੇ ਬੈਠਦੇ ਹਾਂ, ਪੁੱਠੇ ਸਿੱਧੇ ਕੰਮ ਕਰਦੇ ਹਾਂ, ਚੁਗਲੀਆਂ ਕਰੀ ਜਾਂਦੇ ਹਾਂ ਸਾਰੀ ਦਿਨ ਰਾਤ ਸਾਰੀ ਰਾਤ। ਦੇਖੋ ਅਸੀਂ 18-18 ਘੰਟੇ ਟਰੱਕ ਵੀ ਚਲਾਉਂਦੇ ਹਾਂ, ਟੈਕਸੀਆਂ ਵੀ ਚਲਾਉਂਦੇ ਹਾਂ, ਸਿਕਿਉਰਿਟੀ ਦੀ ਜੋਬ ਵੀ ਕਰਦੇ ਹਾਂ, ਰੀਅਲ ਸਟੇਟ ਦੇ ਲੱਖਾਂ ਰੁਪਈਏ ਕਮਾਈ ਜਾਂਦੇ ਹਾਂ, ਠੱਗੀ ਜਾਂਦੇ ਹਾਂ ਕਿਸੇ ਨੂੰ ਐਵੇਂ ਕਹਿ ਕੇ, ਜਿਹੜੇ ਵੀ ਆ ਕੋਈ ਇੰਸ਼ੋਰੈਂਸ ਵਾਲੇ ਨੇ ਬੜੇ ਤਜਰਬੇ ਨੇ, ਕੋਟਨ 'ਚ ਕੋਟ ਇੱਕ ਅੱਧਾ ਦੋਸਤ ਦਾ, ਬਾਕੀ ਸਭ ਦੀ ਜੇਬ ਪੈਸਾ ਪੈਸੇ ਦੇ ਮਗਰ ਲੱਗੇ ਨੇ, ਜੇ ਕੋਈ ਫੈਕਟਰੀਆਂ ਵਾਲਾ, ਜੇ ਕੋਈ ਬਿਜ਼ਨਸ ਵਾਲਾ, ਹਾਂਜੀ, ਅਤੇ ਉਹ ਸਾਰੇ ਪੈਸੇ ਕਮਾ ਕੇ ਫਿਰ ਤੁਸੀਂ ਦੇਖੋ ਵੀ ਕਦੇ ਸਾਨੂੰ ਖੁਸ਼ੀ ਮਿਲਦੀ ਹੈ, ਕਦੇ ਬੱਚਿਆਂ ਨਾਲ ਅਸੀਂ ਨਹੀਂ ਬੈਠ ਕੇ ਦੇਖਿਆ, ਉਹ ਨਹੀਂ, ਬੱਚਿਆਂ ਦੀ ਮਿਜ਼ਾ ਸਾਡੇ ਨਾਲ ਨਹੀਂ ਮਿਲਦੀ, ਬਿਮਾਰੀਆਂ ਨੇ ਸਾਨੂੰ ਘੇਰਿਆ ਵਾ, ਹਾਂਜੀ, ਫਿਰ ਸਾਨੂੰ ਇਨਕਮ ਟੈਕਸ ਦਾ ਡਰ ਰਹਿੰਦਾ, ਕਦੇ ਸਾਨੂੰ ਇਹ ਡਰ ਰਹਿੰਦਾ ਕੋਈ ਬਦਮਾਸ਼ ਹੀ ਨਾ ਪਾ ਜੇ, ਅੱਜ ਕੱਲ੍ਹ ਤਾਂ ਬ੍ਰੈਂਪਟਨ ਦੇ ਵੀ ਤੁਹਾਨੂੰ ਪਤਾ ਉਂਝੀ ਗੈਂਗਸ ਬੜੇ ਬਣੇ ਨੇ, ਸਾਨੂੰ ਇਹ ਡਰ ਲੱਗਦਾ ਪਤਾ ਨਹੀਂ ਕਦੋਂ ਅਸੀਂ ਬਾਹਰ ਚੱਲਿਆ ਗੋਲੀ ਨਾ ਕੋਈ ਮਾਰ ਦੇ, ਹਾਂਜੀ, ਬਿਮਾਰੀਆਂ ਨੇ ਸਾਨੂੰ ਘੇਰਿਆ ਵਾ। ਸੋ ਇਹ ਜਿਹੜੀਆਂ ਜਿੰਨੀਆਂ ਵੀ ਮੁਸ਼ਕਲਾਂ ਨੇ ਇਹ ਕਿਉਂ ਨੇ ਸਾਡੇ ਕੋਲ, ਕਿਉਂ ਸਾਨੂੰ ਡਰ ਲੱਗਿਆ ਰਹਿੰਦਾ, ਕਿਉਂ ਸਾਨੂੰ ਹਰ ਵਕਤ ਚਿੰਤਾ ਸਤਾਈ ਜਾਂਦੀ ਹੈ? ਉਹਦਾ ਕਾਰਨ ਜੇ ਅਸੀਂ ਸਿੱਖਣਾ ਹੋਵੇ ਨਾ, ਮੇਰਾ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦਿੰਦਾ, ਉਹ ਹੈਗਾ ਮਾਲੀ। ਮਾਲੀ ਪਤਾ ਕੌਣ ਹੁੰਦਾ? ਮਾਲੀ ਹੁੰਦਾ ਜਿਹੜਾ ਬੂਟਿਆਂ ਨੂੰ ਬੀਜਦਾ, ਫਲ ਪੌਦੇ ਲਾਉਂਦਾ, ਉਹਨਾਂ ਦੀ ਰੱਖਿਆ ਕਰਦਾ। ਤੁਸੀਂ ਕਦੇ ਦੇਖਿਆ ਵੀ ਮਾਲੀ ਸਵੇਰੇ ਸਵੇਰੇ ਉੱਠ ਕੇ ਕਿਸੇ ਮਾਲੀ ਦੇ ਘਰ ਜਾਓ, ਉਹ ਸਵੇਰੇ ਸਵੇਰੇ ਉੱਠ ਕੇ ਪੌਦਿਆਂ ਨੂੰ, ਫੁੱਲਾਂ ਨੂੰ ਪਾਣੀ ਲਾਉਂਦਾ? ਕਿਉਂ ਲਾਉਂਦਾ? ਕਿਉਂਕਿ ਜਦੋਂ ਸਵੇਰੇ ਸਵੇਰੇ ਪਾਣੀ ਤਾਂ ਜਦੋਂ ਮਰਜ਼ੀ ਲਾ ਦਿਓ, ਦੁਪਹਿਰੇ ਲਾ ਦਿਓ, ਸ਼ਾਮ ਨੂੰ ਲਾ ਦਿਓ, ਰਾਤ ਨੂੰ, ਸਮਥਿੰਗ ਇਜ਼ ਬੈਟਰ। ਸਵੇਰੇ ਇਸ ਕਰਕੇ ਲਾਉਂਦਾ ਵੀ ਉਹਦੇ ਨਾਲ ਉਹਨੂੰ ਜ਼ਿਆਦਾ એનર્ਜੀ ਮਿਲਦੀ ਹੈ, ਬੂਟੇ ਖਿਲ ਖਿਲਾ ਕੇ ਖਿੜਦੇ ਨੇ, ਤਾਜ਼ੇ ਹੋ ਜਾਂਦੇ ਨੇ। ਆਪਣੇ ਘਰਾਂ ਦੇ ਬਾਹਰ ਤੁਸੀਂ ਜਾ ਕੇ ਦੇਖੋ, 3-4 ਦਿਨਾਂ ਤੋਂ ਗਰਮੀ ਪੈ ਰਹੀ ਹੈ, ਸੋ ਉਹ ਘਾਹ ਮੁਰਝਾਇਆ ਪਿਆ, ਚਿੱਟਾ ਜਰੰਗ ਫੜਦਾ ਜਾ ਰਿਹਾ, ਜਦੋਂ ਦੱਬ ਕੇ ਬਰਸਾਤ ਹੋਊਗੀ ਅਤੇ ਘਾਹ ਜਿਹੜਾ ਚਿੱਟਾ ਉਹ ਹਰਾ ਹੋ ਜਾਂਦਾ। ਇਸ ਤਰ੍ਹਾਂ ਮਾਲੀ ਜਿਹੜਾ ਸਵੇਰੇ ਸਵੇਰੇ ਜਦੋਂ ਪਾਣੀ ਲਾਉਂਦਾ, ਉਹ ਬੂਟਿਆਂ 'ਚ ਰੌਣਕ ਹੋ ਜਾਂਦੀ ਹੈ, ਵਧਣ ਫੁੱਲਣ ਲੱਗ ਜਾਂਦੇ ਨੇ। ਇਸੇ ਤਰ੍ਹਾਂ ਹੀ ਜਦੋਂ ਅਸੀਂ ਸਵੇਰੇ ਸਵੇਰੇ ਉੱਠ ਕੇ ਉਸ ਮਾਲਕ ਦੀ ਇਬਾਦਤ ਕਰਦੇ ਹਾਂ, ਪੂਜਾ ਪਾਠ ਕਰਦੇ ਹਾਂ, 2-2.5 ਘੰਟੇ ਸਮਾਂ ਲਾਉਂਦੇ ਹਾਂ, ਤਾਂ ਉਹ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਖੁਸ਼ੀਆਂ ਨੇ ਉਹ ਵਾਪਸ ਆਉਂਦੀਆਂ ਨੇ, ਗਮੀਆਂ ਦੂਰ ਹੋ ਜਾਂਦੀਆਂ, ਸਾਡੀ ਈਰਖਾ ਘੱਟ ਜਾਂਦੀ ਹੈ, ਕੰਟੈਂਟਮੈਂਟ ਵੱਧਦੀ ਹੈ। ਇਹ ਸਾਰੇ ਪਾਣੀ ਲਾਉਣ ਦਾ ਸਾਧਨ, ਮਤਲਬ ਕਿ ਜਿਸ ਤਰ੍ਹਾਂ ਮਾਲੀ ਸਵੇਰੇ ਸਵੇਰੇ ਉੱਠ ਕੇ ਪਾਣੀ ਲਾਉਂਦਾ, ਸੋ ਸਾਨੂੰ ਵੀ ਉਸ ਵੇਲੇ ਘਰਾੜੇ ਨਹੀਂ ਮਾਰਨ ਦੀ ਲੋੜ, ਸਵੇਰੇ ਸਮਾਂ ਜੇ ਮਿਲੇ ਉਸ ਪਰਮਾਤਮਾ ਦੀ ਸਾਨੂੰ ਇਬਾਦਤ ਕਰਨੀ ਚਾਹੀਦੀ ਹੈ। ਅਤੇ ਜੇ ਅਸੀਂ ਇਬਾਦਤ ਕਰਾਂਗੇ ਤਾਂ ਯਕੀਨ ਕਰਿਓ ਫਿਰ ਜਿਹੜੇ ਦੁੱਖ ਨੇ ਨਾ ਉਹ ਘੱਟ ਜਾਂਦੇ ਨੇ, 100% ਘੱਟਦੇ ਨੇ, ਹਾਂਜੀ। ਸੋ ਬੂਟੇ ਇਸੇ ਕਰਕੇ ਤਾਕਤਵਾਲ ਹੁੰਦੇ ਨੇ ਕਿ ਆਪਾਂ ਕਿੰਨੇ ਵਾਰੀ ਦੇਖਿਆ, ਜੇ ਪਾਣੀ ਲੱਗਦਾ ਰਹੇ, ਪਰਮਾਤਮਾ ਦਾ ਪਾਠ ਹੁੰਦਾ ਰਹੇ, ਸੋ ਘਰ ਦੇ ਵਿੱਚ ਭਜਨ ਸਿਮਰਨ, ਬਜਾਏ ਇੱਧਰਲੇ ਗਾਣੇ ਸਕਰਟਾਂ ਜੀਆਂ ਅੱਧੀਆਂ ਦੀਆਂ ਪਾ ਕੇ ਗਾਣੇ ਚੱਲਦੇ ਰਹਿਣੇ ਘਰ ਦੇ ਵਿੱਚ, ਉਹਦੀ ਨਾਲ ਵੀ ਖੁਸ਼ੀ ਹੁੰਦੀ ਆ। ਫਿਰ ਸ਼ਾਮ ਨੂੰ ਪੈਗ ਫੜਦੇ ਹਾਂ, ਚੀਅਰਸ 'ਤੇ ਖੜਕਾਉਂਦੇ ਹਾਂ, ਫਿਰ ਡਾਂਸ ਕਰਦੇ ਹਾਂ, ਅਤੇ ਸਵੇਰੇ ਬੁਰਾ ਹਾਲ ਹੁੰਦਾ, ਜੇ ਚੀਅਰਸ ਕਰਦੇ ਕਰਦੇ ਵੱਡਾ ਚੈਰਜ ਬਣ ਜੇ, ਅਤੇ ਵੱਡੇ ਵੱਡੇ ਗਲਾਸ ਜਦੋਂ ਅੰਦਰ ਜਾਂਦੇ ਨੇ, ਵੋਮਟਿੰਗਾਂ ਕਰ ਕਰਕੇ ਸਾਰੇ ਫਰਸ਼ ਭਰੇ ਪਏ ਹੁੰਦੇ ਨੇ, ਹਾਂਜੀ, ਕਿੰਨੀ ਬਦਬੂ ਘਰ 'ਚ ਫੈਲਾਉਂਦੇ ਹਾਂ। ਪਰ ਜੇ ਅਸੀਂ ਹੱਕ ਹਲਾਲ ਦੀ ਕਮਾਈ ਕਰਕੇ ਥੋੜ੍ਹਾ ਕਰ ਲਈਏ, ਪਰ ਪਿਆਰ ਰੱਖੀਏ, ਸਵੇਰੇ ਸਵੇਰੇ ਉੱਠ ਕੇ ਪਾਠ ਕਰੀਏ, ਜਿਸ ਪਰਮਾਤਮਾ ਦਾ ਵੀ ਮਰਜ਼ੀ ਨਾਲ ਹੋ, ਉਹਦੇ ਵਿੱਚ ਬਰਕਤ ਬਹੁਤ ਹੈ, ਹਾਂਜੀ। ਸੋ ਇਸ ਕਰਕੇ ਜਦੋਂ ਅਸੀਂ ਬੁਰੇ ਕੰਮ ਕਰਦੇ, ਮੈਂ ਤੁਹਾਨੂੰ ਹੁਣ ਜ਼ਿਆਦਾ ਟਾਈਮ ਨਹੀਂ ਹੈ, ਜੇ ਅਸੀਂ ਬੁਰੇ ਕੰਮ ਕਰਦੇ ਹਾਂ ਉਹਦਾ ਜਿਹੜਾ ਰਿਜ਼ਲਟ ਆ ਬੁਰਾ ਆਊਗਾ, ਜਦੋਂ ਅਸੀਂ ਚੰਗੇ ਕੰਮ ਕਰਦੇ ਹਾਂ ਉਹਦੇ ਅਸੀਂ ਫਿਰ ਅੰਬ ਖਾਣ ਦੇ ਵੀ ਹੱਕਦਾਰ ਹੋ ਜਾਂਦੇ ਹਾਂ। ਕਹਿੰਦੇ ਇੱਕ ਵਾਰ ਕੋਈ ਬੰਦਾ ਜਾ ਰਿਹਾ ਸੀ ਮੰਦਰ ਦੇ ਅੱਗੇ, ਅਤੇ ਉਹਨੇ ਦੇਖਿਆ ਵੀ ਮੰਦਰ ਦੇ ਬਾਹਰ ਜੁੱਤੀਆਂ ਦਾ ਬਹੁਤ ਵਧੀਆ ਨਵੀਆਂ ਜੁੱਤੀਆਂ ਦਾ ਜੋੜਾ ਪਿਆ, ਹੇਰਾ ਫੇਰੀ ਦਿਲ 'ਚ ਆ ਜਾਂਦੀ ਜਿੰਨੀ ਮਰਜ਼ੀ ਕਰੋ। ਉਹਨੇ ਕੀ ਕੀਤਾ, ਫਟਾਫਟ ਜੁੱਤੀਆਂ ਦੋ ਚੱਕ ਕੇ ਆਪਣੇ ਕੁੱਛੜ 'ਚ ਮਾਰ ਲਈਆਂ, ਕੁੱਛੜ 'ਚ ਮਾਰ ਕੇ ਤੇਜ਼ ਤੇਜ਼ ਤੁਰਨ ਲੱਗਾ ਵੀ ਕਦੇ ਕੋਈ ਦੇਖ ਨਾ ਲਵੇ। ਜਦੋਂ ਤੇਜ਼ੀ ਨਾਲ ਤੁਰੀ ਗਿਆ, ਕਿਉਂਕਿ ਚੋਰੀ ਕੀਤੀਆਂ ਸੀਗੀਆਂ, ਨਾਲ ਥੋੜ੍ਹਾ ਡਰ ਸੀਗਾ, ਤੇਜ਼ੀ ਨਾਲ ਤੁਰਿਆ ਜਾਂਦਾ ਜੀ, ਉੱਪਰ ਝਾਕਿਆ ਨਾ, ਅੱਗੇ ਜਾ ਕੇ ਇੱਕ ਪਹਿਲਵਾਨ ਦੇ ਜਾ ਕੇ ਵਿੱਚ ਵੱਜਿਆ। ਜਦੋਂ ਬੰਦੇ ਦੇ ਵਿੱਚ ਡਿੱਗ ਵੱਜਿਆ, ਉਹਦੀਆਂ ਜਿਹੜੀਆਂ ਕੁੱਛੜ ਦੇ ਵਿੱਚ ਜੋ ਜੁੱਤੀਆਂ ਪਾਈਆਂ, ਜੋ ਥੱਲੇ ਡਿੱਗ ਪਈਆਂ, ਉਹ ਬੰਦੇ ਨੇ ਉਹ ਚੱਕ ਕੇ ਨਾ ਜੁੱਤੀਆਂ ਉਹਦੇ ਪਟਾਕ ਪਟਾਕ 20-25 ਸਿਰ 'ਤੇ ਮਾਰੀਆਂ। ਉਹ ਕਹਿੰਦਾ, ਭਾਈ ਸਾਹਿਬ, ਮੇਰਾ ਕੋਈ ਕਸੂਰ ਨਹੀਂ, ਮੈਂ ਤਾਂ ਮਾੜਾ ਜਿਹਾ ਵਿੱਚ ਵੱਜਿਆ, ਤੁਹਾਡੇ ਤੁਸੀਂ ਮੇਰੇ ਜੁੱਤੀਆਂ ਨਾਲ ਕਿਉਂ ਸੇਵਾ ਕਰੀ ਜਾਂਦੇ ਹੋ? ਅਤੇ ਕੋਲੋਂ ਦੀ ਨਿਕਲਿਆ ਇੱਕ ਫਕੀਰ, ਉਹ ਹੱਸ ਪਿਆ। ਉਹ ਕਹਿੰਦਾ ਜੀ, ਫਕੀਰ ਨੂੰ ਕਹਿੰਦਾ, ਤੁਸੀਂ ਕਿਉਂ ਹੱਸਦੇ ਹੋ, ਦੱਸੋ ਦਾ ਸੀ? ਕਹਿੰਦਾ ਭਾਅ ਉਹਨੂੰ ਕਹਿੰਦਾ, ਕਹਿੰਦਾ ਭਾਈ ਸਾਹਿਬ, ਜਿਹੋ ਜਿਹਾ ਕਰੋਂਗੇ ਉਹੋ ਜਿਹਾ ਭਰੋਂਗੇ, ਤੂੰ ਜੁੱਤੀਆਂ ਚੱਕੀਆਂ ਸੀਗੀਆਂ ਅਤੇ ਤੇਰੇ ਸਿਰ 'ਤੇ ਜੁੱਤੀਆਂ ਪੈ ਰਹੀਆਂ ਨੇ, ਅਤੇ ਜੇ ਕੋਈ ਚੰਗਾ ਕੰਮ ਕਰੀਗਾ ਤੈਨੂੰ ਫਿਰ ਉਹਦਾ ਫਲ ਮਿਲ ਜੂਗਾ। ਉਹ ਕਹਿੰਦਾ, ਯਾਰ ਇਸ ਫਕੀਰ ਨੂੰ ਕਿਵੇਂ ਪਤਾ ਲੱਗ ਗਿਆ ਜੁੱਤੀਆਂ ਚੱਕੀਆਂ ਤਾਂ ਮੈਂ ਮੰਦਰ 'ਚੋਂ ਹੈ? ਉਹ ਕਹਿੰਦਾ, ਜੇ ਫਕੀਰ ਨੂੰ ਪਤਾ ਲੱਗ ਗਿਆ ਵੀ ਜੁੱਤੀਆਂ ਚੱਕੀਆਂ ਤਾਂ ਪਰਮਾਤਮਾ ਨੂੰ ਤਾਂ ਜਦੋਂ ਮੰਦਰ 'ਚ ਰੱਖਣ ਲੱਗਾ ਜੁੱਤੀਆਂ ਜੁੱਤੀਆਂ ਰੱਖਤੀਆਂ, ਨਾਲੇ ਕਿਹਾ ਵੀ ਮਾਫ਼ ਕਰੀ ਮੈਨੂੰ ਜਿਹਦੀਆਂ ਵੀ ਜੁੱਤੀਆਂ ਨੇ। ਇੰਨੇ ਨੂੰ ਉਹਦੀ ਨਿਗਾਹ ਉੱਥੇ ਨੇੜੇ ਮੰਗ 'ਤੇ ਬੈਠੇ ਸੀ, ਭਖਾਰੀ ਬੈਠੇ ਸੀ, ਉਹ ਜਿਹੜੇ ਕਿ ਰੋਟੀ ਮੰਗ ਰਹੇ ਸੀ ਕਈ ਦਿਨਾਂ ਤੋਂ ਭੁੱਖੇ ਸੀ, ਉਹ ਫਟਾਫਟ ਆਇਆ ਵੀ ਉਹਦੇ ਫਕੀਰ ਦੀ ਗੱਲ ਯਾਦ ਆ ਗਈ ਵੀ ਉਹਨੇ ਕਿਹਾ ਸੀ ਵੀ ਚੰਗੇ ਕੰਮ ਕਰੂੰਗੇ ਚੰਗਾ ਫਲ ਮਿਲੂਗਾ। ਉਹ ਬਾਜ਼ਾਰ 'ਚ ਗਿਆ, ਦਾਲ ਪਾਣੀ ਰੋਟੀ ਲੈ ਆਇਆ ਅਤੇ ਫਿਰ ਉਹ ਗਰੀਬਾਂ ਨੂੰ ਵੰਡਿਆ। ਜਦੋਂ ਵੰਡ ਕੇ ਉਹਨਾਂ ਨੂੰ ਖਵਾ ਰਿਹਾ ਸੀਗਾ, ਕੋਲੋਂ ਦੀ ਕਾਰ 'ਚੋਂ ਬੰਦਾ ਨਿਕਲਿਆ, ਉਹਨੇ ਉੱਥੇ ਕਾਰ ਰੋਕੀ, ਉਹਨੇ ਦੇਖਿਆ ਬੰਦਾ ਗਰੀਬਾਂ ਨੂੰ ਰੋਟੀ ਖਵਾ ਰਿਹਾ, ਬੜਾ ਪੁੰਨਦਾਨ ਕਰ ਰਿਹਾ ਜੋ ਵੀ ਕੁਛ ਹੈ। ਉਹਨੂੰ ਕਹਿੰਦੇ ਭਾਈ ਸਾਹਿਬ ਗੱਲ ਸੁਣੋ, ਕਹਿੰਦੇ ਹਾਂ, ਕਹਿੰਦੇ ਤੁਸੀਂ ਕੀ ਕੰਮ ਕਰਦੇ ਹੋ? ਕਹਿੰਦੇ ਜੀ ਮੈਂ ਤਾਂ ਬਿੱਲ ਆਈ ਹਾਲੇ ਕੰਮ ਨਹੀਂ ਮਿਲਦਾ। ਕਹਿੰਦਾ ਤੂੰ ਮੇਰੇ ਕੋਲ ਨੌਕਰੀ ਕਰੇਗਾ? ਕਹਿੰਦਾ ਮੇਰਾ ਮੈਨੇਜਰ ਦੀ ਡੈਥ ਹੋ ਗਈ ਇੱਕ ਦੀ, ਮੈਨੂੰ ਕੋਈ ਅਜਿਹਾ ਬੰਦਾ ਚਾਹੀਦਾ ਜਿਹੜਾ ਦਿਆਵਾਨ ਹੋਵੇ, ਲੋਕਾਂ ਨਾਲ ਤਸ਼ੱਦਦ ਨਾ ਕਰਦਾ ਹੋਵੇ, ਨਰਮ ਦਿਲ ਹੋਵੇ, ਕਿਉਂਕਿ ਮੇਰਾ ਮੈਨੇਜਰ ਬੜਾ ਨਰਮ ਦਿਲ ਸੀਗਾ, ਲੋੜਵੰਦਾਂ ਦੀ ਸੇਵਾ ਕਰਦਾ ਸੀ, ਮੇਰੇ ਵੀ ਬੱਚਿਆਂ ਦੀ ਦੇਖਭਾਲ ਕਰਦਾ ਸੀ, ਹੇਰਾ ਫੇਰੀ ਨਹੀਂ ਕਰਦਾ ਸੀ ਕੋਈ। ਕਹਿੰਦੇ ਇਸ ਕਰਕੇ ਮੈਂ ਤੈਨੂੰ ਨੌਕਰੀ 'ਤੇ ਰੱਖ ਸਕਦਾ, ਤੂੰ ਮੇਰੇ ਨਾਲ ਕਾਰ 'ਤੇ ਚੱਲ। ਫਿਰ ਉਹਨੂੰ ਯਾਦ ਆਇਆ ਵੀ ਫਕੀਰ ਕਹਿੰਦਾ ਜੇ ਚੰਗੇ ਕੰਮ ਕਰੋਗੇ ਚੰਗਾ ਫਲ ਬਣੂਗਾ। ਉਹਨੇ ਗਰੀਬਾਂ ਨੂੰ ਰੋਟੀ ਖਵਾਈ ਅਤੇ ਉਹਦੀ ਜ਼ਿੰਦਗੀ ਭਰਦੀ ਉਹਨੂੰ ਵਧੀਆ ਨੌਕਰੀ ਮਿਲ ਗਈ। ਸੋ ਕਹਿਣ ਦਾ ਮੇਰਾ ਮਤਲਬ ਹੈ ਵੀ ਕੰਮ ਕਰਨ ਲੱਗੇ ਮਾੜਾ ਮੋਟਾ ਸਾਨੂੰ ਸੋਚਣਾ ਚਾਹੀਦਾ, ਜੇ ਗਲਤ ਕੰਮ ਹੋ ਜਾਵੇ ਤਾਂ ਸਾਨੂੰ ਪਸ਼ਚਾਤਾਪ ਕਰਨਾ ਚਾਹੀਦਾ, ਉਸ ਮਾਲਕ ਤੋਂ ਸਾਨੂੰ ਮਾਫ਼ੀ ਮੰਗਣੀ ਚਾਹੀਦੀ ਹੈ, ਸੋ ਜਿਹਦੇ ਨਾਲ ਸਾਡੇ ਕੰਮ ਸਿੱਧੇ ਪੈ ਜਾਣਗੇ। ਸੋ ਇਹ ਮੇਰਾ ਵਿਸ਼ਵਾਸ ਹੈ, ਬਾਕੀ ਤਾਂ ਗੱਲ ਤਾਂ ਕਰਨੀ ਦੀ ਹੈ, ਇਕੱਲੀਆਂ ਗੱਲਾਂ ਕਰਕੇ ਤਾਂ ਕੁਛ ਹੋਣਾ ਨਹੀਂ ਜਿੰਨਾ ਚਿਰ ਅਸੀਂ ਮਿਹਨਤ ਨਹੀਂ ਕਰਦੇ। ਜਦੋਂ ਮਿਹਨਤ ਕਰਦੇ ਹਾਂ ਤਾਂ ਡੈਫੀਨੇਟਲੀ ਵੀ ਸਾਨੂੰ ਦੁਨੀਆ ਦੀ ਪਰਵਾਹ ਨਹੀਂ, ਇਹ ਨਹੀਂ ਵੀ ਹਜ਼ਾਰ ਜਿਹੜਾ ਸੇਵਾਦਾਰ ਆ ਉਹ ਕੀ ਕਹਿੰਦਾ, ਉੱਥੇ ਇਕੱਠੇ ਹੁੰਦੇ ਸਤਸੰਗ ਦੇ ਵਿੱਚ ਕੀ ਕਹਿੰਦੇ ਨੇ। ਜੇ ਤੁਹਾਡੀ ਪਰਮਾਤਮਾ ਨਾਲ ਲਿਵ ਲੱਗ ਗਈ, ਜੇ ਤੁਹਾਡੇ ਕੋਲ ਤੁਸੀਂ ਅੰਦਰੋਂ ਮਾਲ ਹੋ ਤਾਂ ਤੁਹਾਨੂੰ ਲੋਕਾਂ ਦੀ ਕੀ ਪਰਵਾਹ, ਦੁਨੀਆ ਦੀ ਕੌਣ ਪਰਵਾਹ ਕਰਦਾ। ਸੋ ਤੁਹਾਨੂੰ ਤਾਂ ਪਰਵਾਹ ਉਸ ਮਾਲਕ ਦੀ ਹੋਣੀ ਚਾਹੀਦੀ ਹੈ। ਸੋ ਅਖੀਰ ਦੇ ਵਿੱਚ ਵੀ ਵਾਂਟ ਟੂ ਸਿੰਗ ਲਿਟਲ ਬਿਟ ਏ ਸੌਂਗ ਐਂਡ ਆਫਟਰ ਦੈਟ ਆਈ ਸੇ ਥੈਂਕ ਯੂ ਟੂ ਯੂ। ਤੁਸੀਂ ਸਾਡੀ ਐਨਕਾਂ ਦੀ ਸੇਲ ਲੱਗੀ ਹੈ ਕਲੋਜ਼ਿੰਗ ਆਊਟ, ਤੁਸੀਂ ਫਾਇਦਾ ਲੈ ਸਕਦੇ ਹੋ ਬ੍ਰੈਮਟਨ 'ਚ, ਬ੍ਰੈਮਲੀ ਅਤੇ ਕਾਂਟੀ ਸਾਡੀ ਨੌਕਰ ਦੇ। ਹੁਣ ਤੁਸੀਂ ਗਾਣਾ ਸੁਣ ਲਓ ਅਤੇ ਉਸ ਤੋਂ ਬਾਅਦ ਫਿਰ ਆਪਾਂ ਵਿਦਾ ਲਵਾਂਗੇ।
ਬੰਦ ਜ਼ੁਬਾਨਾ ਦੱਸ ਖਾਓ ਮੈਨੂੰ ਕਿੱਦਾਂ ਬੋਲੀਦਾ, ਬੰਦ ਜ਼ੁਬਾਨ ਦੱਸ ਖਾਓ ਮੈਨੂੰ ਕਿੱਦਾਂ ਬੋਲੀਦਾ, ਨਾ ਦਰਵਾਜ਼ੇ ਲੰਘ ਕੇ ਦਸਵਾਂ ਕਿੱਦਾਂ ਖੋਲੀਦਾ। ਕੋਈ ਗੱਲ ਸੁਣਾ ਦੇ ਅੰਦਰ ਦੀ, ਗੱਲ ਸੁਣਾ ਦੇ ਅੰਦਰ ਦੀ, ਉਹ ਨਾ ਮਸਜਿਦ ਦੀ ਨਾ ਮੰਦਰ ਦੀ ਨਾ ਮਸਜਿਦ।
ਓਕੇ, ਸੋ ਇਹ ਸੀਗਾ ਵੀ ਨੌ ਦਰਵਾਜ਼ੇ ਬੰਦ ਕਰਕੇ ਦਸਵਾਂ ਕਿਵੇਂ ਖੋਲ੍ਹਣਾ, ਵਿੱਚ ਇਸ ਦਾ ਥਰਡ ਆਈ। ਸੋ ਇਹ ਸੀ ਗਰੇਵਾਲ, ਮੇਰਾ ਸਟੂਡੈਂਟ ਵੀ ਹੈ ਕੋਟਕਪੁਰੇ ਤੋਂ। ਸੋ ਇਹ ਗਾਣਾ ਪੂਰਾ ਨਹੀਂ ਚੱਲ ਸਕਿਆ ਕਿਉਂਕਿ ਟਾਈਮ ਦੀ ਪਾਬੰਦੀ ਹੈ। ਸੋ ਆਪਾਂ ਨੈਕਸਟ ਵੀਕ ਮਿਲਾਂਗੇ, ਨੈਕਸਟ ਵੀਕ ਹੀ, ਕੱਲ੍ਹ ਨੂੰ ਹੀ ਮਿਲਾਂਗੇ ਆਪਾਂ 3 ਤੋਂ ਲੈ ਕੇ 4 ਵਜੇ ਤੱਕ। ਤੁਸੀਂ ਕੋਈ ਵੀ ਸਵਾਲ ਮੈਨੂੰ ਪੁੱਛਣਾ ਪੁੱਛ ਸਕਦੇ ਹੋ। ਸੋ ਤਦ ਤੱਕ ਲਈ ਰੱਬ ਰਾਖਾ, ਸਤਿ ਸ਼੍ਰੀ ਅਕਾਲ, ਨਮਸਕਾਰ, ਸਲਾਮ। ਇਫ ਆਈ ਸੇ ਐਨੀਥਿੰਗ ਪਲੀਜ਼ ਫੀਲ, ਆਈ ਫੀਲ ਸੋਰੀ।
The views expressed on the preceding program may not necessarily be those of the owner or management of WTOR radio station.
جیسے مزید کاروبار اور خدمات دوبارہ کھل رہی ہیں، ہم سب کو ایک دوسرے کو محفوظ رکھنے کی کوشش جاری رکھنی چاہیے۔ جسمانی فاصلہ رکھنے کا عمل جاری رکھیں اور 2 میٹر کا فاصلہ رکھیں۔ جہاں جسمانی فاصلہ رکھنا دشوار ہو اور لازمی ہو، وہاں فیس ماسک پہنیں۔ کثرت سے ہاتھوں کو دھونا جاری رکھیں۔ اگر آپ کو فکر ہو کہ آپ کو COVID-19 ہو سکتا ہے یا آپ کا سامنا وائرس سے ہوا ہے تو آپ معائنہ کروائیں۔ گھر کے اندر یا باہر محفوظ رہیں، زندگیاں بچائیں۔ مزید معلومات کے لیے ontario.ca/coronavirus ملاحظہ کریں۔ حکومت اونٹیریو کی جانب سے ادائیگی کردہ۔
آپ CIBC گلوبل منی ٹرانسفر کے ساتھ بہت ہی آسانی سے اپنے گھر سے ودیش پیسے بھیج سکتے ہیں، وہ بھی $0 ٹرانسفر فی پر۔ آپ پیسے آن لائن یا CIBC کے موبائل ایپ سے بھیج سکتے ہیں۔ آج ہی اپنا پہلا ٹرانسفر کریں اور پائیں $50۔ ادھک جانکاری کے لیے CIBC.com/transfer پر جائیں۔
ڈائیورس یا کسٹڈی دی لڑائی زندگی دی سب تو اوکھی لڑائی ہوندی ہے، کیونکہ تسی اس شخص نال لڑ رہے ہوندے ہو जिस ना थोड़ा घर परिवार ते थोड़े बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
S&S Lawyers को इन्हां सारे सवालां दे जवाब ते तुहाडे हक ले लड़न वास्ते लियाकत है अपने हक जानन ले या सलाह लैण ले आज ही S&S Lawyers नु कॉल करो 416-655-2000
ओ मैं क्या जल्दी तैयार हो जा फर्नीचर पसंद करदे करदे भी टाइम लगना
हां सोडी फर्नीचर ही तो जाना है अपने घर दे कोल एयरपोर्ट रोड वाली लोकेशन ते
ओ नहीं हुन आपा उना दी कैनेडी लोकेशन ते जाना हुन उना दा पूरा स्टाफ पूरी क्वालिटी नाल इको छत नीचे अपनी सर्विसेज देवेगा
सोडी फर्नीचर कम्युनिटी दा सब पुराना फर्नीचर स्टोर हुन अपना फर्नीचर कैनेडी लोकेशन तो ही सेल करेगा अपनी पसंद दा फर्नीचर वधिया डील्स ते लैण ले अज ही आओ इना दी कैनेडी लोकेशन 142 कैनेडी Road South Brampton.